शासन गज के वर्णन सतनाम श्री कार्य संकोच रहे हुए आप गुरु दरबार दूर दराज तो आके पहुंचे हो। चित दिया बिरतियां जो मन नु नठाई फिर दिया उना नु एकाग्रता दे कर लेके जाओ। नेत्रां दे नाल गुरु स्वरूप का दर्शन करो, कन्ना दे नाल बाणी सरवण करो, रसना नाल गज वज के बोलो, बुद्धि दे नाल विचार करके हिरदे विच जदों असी धारण करांगे तां पूरा पूरा फायदा जो गुरु ग्रंथ साहिब लिखिया है, कई कोटिक जग फला सुन गावन हारे राम, करोड़ां पुन बन जाणगे। उन्हां पुन्नां दा सदका दो चीजां सानू मिल जाणगियां, फिर भाग बनगे, भागां दे नाल सानू कुछ प्राप्त होएगा। वो मुल चीजा है कलयुग दे समय दे अंदर, हर कीरत साध संगत है सिर करमन के कर्म। सारिया तो जो श्रोमणी कर्म है ना, एक तां साधु दी संगत, एक है हरि दा जस, ये प्राप्त नहीं होया करदा। कहो नानक तिस पयो प्राप्त जिस पुरब लिखे का लैण, जिदे मस्तक दे विच लेख लिखा होवे उस नूं प्राप्त हुंदा है, होर नहीं किसे नूं प्राप्त होया करदा। सो ऐसा आप सारे चल के आउंदे हो, पुन्ना दा फल वध जांदा है, उहदे नाल गुरु दी बाणी सरवण करदे आ, बुद्धि विचार करदी है। सो साडा समां परमेश्वर दी याद विच लग जांदा है। जदों वाहिगुरू दा प्यार हिरदे च जाग पवे फिर याद वध जावे, उस वेले उस नूं सिमरन कहा करदे ने। जदों परमेश्वर भुल जावे उस वेले जीव जिहड़ा है पिठ कर लैंदा परमेश्वर वल्लों, ते उहदा जिहड़ा समां है वो रेखे विच नहीं फेर लगदा, वो एवें ही विहा जांदा है। कोई फायदा नहीं उस नूं होया करदा, उम्र लंघ जांदी है। उम्र लंघण तों बाद जब दरगाह दे विच खड़दा है जाके कुछ भी नहीं पल्ले होया करदा। सो इस तरह जन्म अपना गुआ के चलिया जांदा है उस वेले जदों परमेश्वर नूं भुलदा है। इस तरह महाराज फरमान करदे ने, प्यारे जन्म ग्वाल आया अपना उठ के प्यारे राम, जन्म ग्वाल आया अपना उठ के प्यारे राम, Thank you। शक्ति प्यार दी भरी हुई जो सानू सब दिंदी ओ दिंदी है सातों लेंदी कुछ नहीं है सोना शरीर दिता है महाराज कहंदे तू अपना हाथ देखना की सी इस पानी ते जिन तू करिया माटी का ले देवरा करिया एक गंदी बूंद सी तो गंदी बूंद दा कीट सी या कीड़ा सी कहे जा सुंदर शरीर मिल गया किन्नी अकल मिल गई किन्ने सोने नैन नक्श मिल गए बुद्धि मिल गई फिर वह तेरे खाने वास्ते पहले ही इंतजाम करता है माता दे पेट विच आपे ही उसने इंतजाम करिया ना कोई दंद सी ना कोई चीज सी लोड़ेंदियां चीजां जिन्निया भी न्यूट्रेंट सी सारे ऑटोमैटिकली उस थां पहुंचदे सी उते बाद फिर तेनू जन्म दवाया बड़ा होया चाहिदा तां इह सी कि तेनू अपने आप का पता लगता क्योंकि बहुत जन्म बीत गए बहुत जन्म लंघे कई जन्म पे कीट पतंगा कई जन्म गज मीन करंगा कई जन्म पंखी सर्प होयो कई जन्म हैबर बिरख जोयो मिर जगदीश मिलन की वरिया चिरंकाले देश निरिया याद है साडे किसे दे जदों कदे बैल बन के हल खिचदे होवांगे ते किसान डंडे मारदा होएगा याद है घोड़े बने होवांगे तांगियां नाल जुड़े होवांगे बहुत ज्यादे लग के मारदा ही चलिया जांदा होएगा ओह भी भुले होए कीड़े मकौड़े बने होवांगे महाराज कहंदे किन्ने जन्म तू कीड़े मकौड़े बनदा रहे किन्ने जन्म तू हाथी भी बने है हरन भी बने है जंगली जानवर भी बने है पानी दे जानवर भी बने है मच्छियां आदि बहुत समा लंघ गया ते तू हुण याद करदा इस चीज नूं याद है तेरे भुल गया है क्योंकि माया का असर पै गया माया दे असर नाल इह भुल चुकिया होया कि देखण वालियां चीजां जिहड़ियां इस नूं बार बार धोखा दिंदियां उहनां नाल तां इहदा प्यार पै गया जिहड़ा मित्र इस नूं हर थां दे उत्ते सहायता करके मदद दिंदा है उस दा चित चेता ही भुल गया पहले प्यार लगा थण दुध दूजे माए बाप की सुध भुख लगण लगी दुध नाल प्यार पै गया मां बाप दा पता लग गया गोदी जड़िया फिरदा उन्हां दी सोझी हो गई तीजे भाभी भैया वेव रिश्तेदारां दा पता लग गया चौथे प्यार उपन्नी खेड खेड नाल प्यार पै गया पंजवें खाण पीण की तात खाना पीना ही मुख बना लिया ईट ड्रिंक एंड बी मैरी फॉर वी शैल हैव टू डाई सतवें संज किया कर वास पैसे जोड़ने शुरू करते पंजा साल सठ साल की उम्र होगी हूं कहना जोड़ू पैसे हूं थी तो जुड़े नहीं वो जिन्हों वास्ते जोड़ता है वह आखे नहीं लगते फिर क्रोध आंदा बनता कुछ भी नहीं अठवें क्रोध हुआ तरनास नौवें तौले उबे सा नब्बे साल की उम्र होगी हिलजुल हुंदा नहीं है ते उबे सा लेंदा भी मैं भी कदे तकड़ा सी जी करदा है भाई दौड़ा भजा खाला ची लेकिन गह शरीर जवाब दे बैठा दसवें दद्दा हुआ सुहा खीर सुहा बन के उड़ जाता आ हस्ती है मनुख दी चाहे छोटा होवे चाहे बड़ा होवे चाहे किन्नी सोहनी कबर बना लो जारत बना लो वो जारत ईटा ही ईटा ने जा संगमरमर लग्या होया जिहदी जारत बनाई है वह तो बिच है ही नहीं कदे पट के देख लो देखण नूं भी जी नहीं करदा तो इस तरह के नाल महाराज कहंदे तू ना गलती खा गया धोखा खा गया संग सहाई सो आवे ना चीत जेड़ा वैगुरु तेरे नाल सी जय जय पेखो तय हजूर दूर कते ना जाए इन मान लीए आपां गुरु की बात नूं मनण वास्ते ही असीं गुरु की सिखी धारण करिए ना गुरु कहंदा भी तेरे नाल जिथे भी तू देखदा तेरे नाल है दूर जांदा ही नहीं ओ ਅੰਦਰ ਵੀ ਤੇਰੇ ਨਾਲ, ਜਾਂ ਵਾਹਿਗੁਰੂ ਵਾਹਿਗੁਰੂ ਕਰਦਾ ਜਦ ਵੀ ਤੇਰੇ ਨਾਲ ਹੁੰਦਾ, ਜਦ ਪਾਠ ਕਰਦਾ ਜਦ ਵੀ ਤੇਰੇ ਨਾਲ ਹੁੰਦਾ, ਜਦ ਬੁਰੇ ਖਿਆਲ ਤੈਨੂੰ ਆ ਕੇ ਘੇਰ ਲੈਂਦੇ ਨੇ, ਫੇਰ ਵੀ ਉਹ ਸਾਖੀ ਰੂਪ ਚ ਦੇਖਦਾ ਰਹਿੰਦਾ ਵੀ ਇਹ ਕੀ ਕਰਨ ਲੱਗ ਗਿਆ। ਫਿਰ ਇਹ ਜੀਵ ਦੇ ਉਧਾਰ ਵਾਸਤੇ ਆਪਣੇ ਪਿਆਰਿਆਂ ਨੂੰ ਕਹਿੰਦਾ ਵੀ ਤੁਸੀਂ ਜਾਓ, ਇਹਨਾਂ ਵਰਗਾ ਰੂਪ ਧਾਰੋ ਤੇ ਇਹਨਾਂ ਨੂੰ ਸਮਝਾਓ ਬੰਦਿਆਂ ਨੂੰ, ਇਹ ਬਹੁਤ ਦੁਖੀ ਹੋਣਗੇ, ਇਹਨਾਂ ਨੂੰ ਪਤਾ ਨਹੀਂ ਹੈ ਵੀ ਪਰਮੇਸ਼ਰ ਨੂੰ ਭੁੱਲ ਕੇ ਕੀ ਹੁੰਦਾ। ਮੈਂ ਇਹਨਾਂ ਦੇ ਵਿੱਚ ਰਹਿਣਾ, ਸਭ ਕੁਝ ਦਿੰਦਾ, ਪਰ ਇਹ ਜੀਵ ਸਦਾ ਹੀ ਦੁਸ਼ਮਣਾਂ ਦੇ ਨਾਲ ਵਾਹ ਪਾਉਂਦਾ ਹੈ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸੁਪ੍ਰੀਤ। ਜਿਹੜੇ ਵੈਰ ਕਰਨ ਵਾਲੇ ਨੇ ਉਹ ਬੜੇ ਪਿਆਰੇ ਲੱਗਦੇ ਆ, ਮੋਹ ਕਿੰਨਾ ਪਿਆਰਾ ਲੱਗਦਾ, ਮੇਰਾ ਮੇਰਾ ਕਰਦਾ, ਮੇਰਾ ਦੋਹਤਾ, ਮੇਰਾ ਭਾਣਜਾ, ਮੇਰਾ ਪੁੱਤਰ, ਮੇਰੀ ਧੀ, ਮੇਰਾ ਮਕਾਨ, ਮੇਰਾ ਫਲਾਣਾ, ਮੇਰਾ ਫਲਾਣਾ। ਉਹਦੇ ਚ ਐਸਾ ਫਸਿਆ ਹੁੰਦਾ ਬੁਰੀ ਤਰ੍ਹਾਂ ਦੇ ਨਾਲ ਕਿ ਨਿਕਲ ਨਹੀਂ ਸਕਦਾ, ਤੇ ਨਾ ਨਿਕਲਣ ਕਰਕੇ ਜਨਮੇ ਦਾ ਜਿਹੜਾ ਲੰਘਿਆ ਜਾਂਦਾ 24,000 ਸਵਾਸ ਰੋਜ਼ ਲੰਘ ਜਾਂਦਾ, ਧੋਖਾ ਖਾ ਜਾਂਦਾ ਹੈ। ਬੈਰੀਆਂ ਨੇ ਇਹਨੂੰ ਭਰਮਾ ਲਿਆ। ਸੰਗ ਸਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸੁਪ੍ਰੀਤ। ਲੋਭ ਨਾਲ ਪਿਆਰ ਪਾਉਂਦਾ ਹੈ, ਕ੍ਰੋਧ ਨਾਲ ਪਿਆਰ ਪਿਆਰਾ ਲੱਗਦਾ, ਕ੍ਰੋਧ ਉਹਨੂੰ ਅਪਣਾਉਂਦਾ, ਆਉਣ ਦਿੰਦਾ ਸਰੀਰ ਦੇ ਅੰਦਰ, ਕਾਮ ਨਾਲ ਪਿਆਰ ਪਾਉਂਦਾ। ਮਹਾਰਾਜ ਕਹਿੰਦੇ ਇਹ ਤਾਂ ਤੇਰੇ ਸਰੀਰ ਨੂੰ ਖਾ ਜਾਣਗੇ, ਖਤਮ ਕਰ ਦੇਣਗੇ, ਗਾਲ ਦੇਣਗੇ, ਇਸ ਤਰ੍ਹਾਂ ਫਰਮਾਨ ਕਰਦੇ ਨੇ।
ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ, ਕਾਇਆ ਨੂੰ ਗਾਲ ਦੇ ਕਾਮ ਤੇ ਕ੍ਰੋਧ ਦੋਵੇਂ।
ਗਾਲਦੇ ਦੀ ਕਹਿੰਦੇ ਐ ਨੇ ਜਿਉਂ ਕੰਚਨ ਸੁਹਾਗਾ ਢਲਦਾ ਹੈ, ਸੋਨਾ ਢਲਦਾ ਨਹੀਂ ਹੈ, ਜਦ ਸੁਹਾਗਾ ਬਣਦੇ ਨੇ ਉਸੇ ਵੇਲੇ ਢਲਣਾ ਸ਼ੁਰੂ ਹੋ ਜਾਂਦਾ। ਇਹਨਾਂ ਨਾਲ ਮਿੱਤਰਤਾ ਹੈ, ਲੋਭ ਨਾਲ ਮਿੱਤਰਤਾ ਹੈ, ਮੋਹ ਨਾਲ ਮਿੱਤਰਤਾ ਹੈ, ਕ੍ਰੋਧ ਨੂੰ ਬਹੁਤ ਚੰਗਾ ਜਾਣਦਾ ਹੈ, ਆਸਾਂ ਹੈ, ਆਸ਼ਾਵਾਂ ਹੈ, ਵਾਸ਼ਨਾਵਾਂ ਹੈ, ਸਾਰਿਆਂ ਦੇ ਨਾਲ ਪਿਆਰ ਪਾਇਆ ਹੋਇਆ। ਜੋ ਵੈਰ ਆਈ ਤਾਂ ਸਿਓ ਪ੍ਰੀਤ। ਪੜ੍ਹਿਆ ਲਿਖਿਆ ਬੰਦਾ ਵਿਚਾਰ ਕਰਦਾ ਵੀ ਹੈ ਗਲਤ ਪ੍ਰੀਤ ਪਾ ਲਈ ਅਸੀਂ ਤਾਂ। ਮਹਾਰਾਜ ਕਹਿੰਦੇ ਇਹਦੇ ਵਿੱਚ ਭੁੱਲਿਆ ਪਿਆ, ਬਲੂਆ ਕੇ ਗ੍ਰਹਿ ਪੀਤਰ ਵਸਾ, ਅੰਧ ਕੇ ਮਾਇਆ ਰੰਗ ਰਸਾ। ਬਾਲੂ ਰੇਤੇ ਦਾ ਘਰ ਬਣਾ ਕੇ ਉੱਥੇ ਸ਼ਤੀਰ ਪਾਏ ਹੋਏ ਨੇ, ਉਹਨੇ ਉੜ ਜਾਣਾ, ਥੱਲੇ ਆ ਕੇ ਮਰ ਜਾਣਾ ਇਹਨੇ। ਮਾਇਆ ਦੇ ਰੰਗਾਂ ਵਿੱਚ ਰਚਿਆ ਪਿਆ। ਪਰਮੇਸ਼ਰ ਤੋਂ ਬਗੈਰ ਜਿੰਨਾ ਕੁਛ ਦੇਖਦਾ, ਜਿੰਨਾ ਕੁਛ ਸੁਣਦਾ, ਇਹਨੂੰ ਮਾਇਆ ਕਹਿੰਦੇ ਨੇ। ਇਹਦੇ ਸਾਰੇ ਰੰਗਾਂ ਚ ਰਚਿਆ ਪਿਆ, ਖਿੱਚਦੀ ਹੈ ਮਾਇਆ ਇਸ ਨੂੰ ਆਪਣੇ ਵੱਲ ਨੂੰ। ਦ੍ਰਿੜ ਕਰ ਮਾਨੇ ਮਨੇ ਪ੍ਰਤੀ, ਦ੍ਰਿੜ ਕਰਕੇ ਮਨ ਦੇ ਵਿੱਚ ਇਹ ਪ੍ਰਤੀਤੀ ਆ ਗਈ ਇਹਦੇ ਕਿ ਮੈਂ ਸੰਸਾਰ ਤੋਂ ਨਹੀਂ ਜਾਣਾ, ਸੰਸਾਰ ਤੋਂ ਹੋਰ ਇਹ ਲੋਕ ਜਾਂਦੇ ਨੇ। ਮੈਂ ਕਦੇ ਬੁੱਢਾ ਨਹੀਂ ਹੋਣਾ, ਮੈਂ ਸਦਾ ਜਵਾਨ ਰਹਿਣਾ, ਮੈਂ ਕਦੇ ਕਿਸੇ ਦਾ ਡਿਪੈਂਡੈਂਟ ਨਹੀਂ ਹੋਣਾ, ਮੈਂ ਤਾਂ ਆਪ ਹੀ ਸਭ ਕੁਛ ਕਰਨਾ। ਮਹਾਰਾਜ ਕਹਿੰਦੇ ਇਹਨੂੰ ਯਾਦ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਜ਼ ਜਾਣਦਾ, ਇਸ ਨੂੰ ਪਤਾ ਨਹੀਂ ਲੱਗਦਾ। ਜੇ ਜਾਣਦਾ ਪਤਾ ਲੱਗੇ, ਜਿੰਨੀ ਚੱਲਣ ਜਾਣੇ ਆ ਤੇ ਕਿਉਂ ਕਰੇ ਵਿਥਾਰ। ਉਹ ਫਿਰ ਗਲਤ ਗੱਲਾਂ ਨਹੀਂ ਕਰਦੇ ਜਿਹਨੇ, ਜਿਹਨੂੰ ਪਤਾ ਹੈ ਵੀ ਜਲੇ ਜਾਣਾ ਹੈ ਤੇ ਜਾ ਕੇ ਤਾਂ ਇਹ ਤਾਂ ਲੇਖੇ ਦੇਣੇ ਪੈਣੇ। ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋਹ, ਇਹ ਮਾੜੀਆਂ ਚੀਜ਼ਾਂ ਮਹਾਰਾਜ ਨੇ ਦੱਸ ਗਿਣੀਆਂ। ਇਹਨਾਂ ਦੇ ਵਿੱਚ ਫਸਿਆ ਪਿਆ, ਯਾਹੂ ਜੁਗਤ ਬਿਹਾਨੇ ਕਈ ਜਾਣੂ। ਇਹਨਾਂ ਨਾਲ ਪਿਆਰ ਪਾ ਕੇ ਜਦ ਵੀ ਵਾਰੀ ਆ ਕੇ ਫੇਰ ਮਨੁੱਖ ਬਣਿਆ, ਉਹ ਲੰਘ ਜਾਂਦਾ, ਸਫਲਾ ਨਹੀਂ ਹੁੰਦਾ। ਨਾਨਕ ਰਾਖ ਲਿਓ ਆਪਣ ਕਰ ਕਰਮ, ਫੇਰ ਸੋਝੀ ਜਿਸ ਨੂੰ ਆਉਂਦੀ ਹੈ ਉਹ ਅਰਦਾਸ ਕਰਦਾ, ਹੇ ਪ੍ਰਭੂ ਹੁਣ ਮੈਨੂੰ ਰੱਖ ਲੈ। ਮਹਾਰਾਜ ਕਹਿੰਦੇ ਫਿਰਦੇ 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 ਚੱਕਰ ਖਾਂਦੇ ਖਾਂਦੇ ਦੇ ਕਿਤੇ ਭਾਗ ਬਣ ਜਾਣ, ਤੈਨੂੰ ਪ੍ਰਾਪਤ ਹੋ ਜਾਵੇ ਸਾਧ ਸੰਗ, ਫੇਰ ਇਹਨੂੰ ਸੋਝੀ ਪੈ ਜਾਂਦੀ ਹੈ। ਕਬ ਨੂੰ ਸਾਧ ਸੰਗਤ ਤੇ ਪਾਵੈ, ਉਸ ਸਥਾਨ ਤੇ ਬਹੁਰ ਨਾ ਆਵੇ। ਅੰਤਰ ਹੋਏ ਗਿਆਨ ਪ੍ਰਕਾਸ਼, ਜਦੋਂ ਗਿਆਨ ਦਾ ਪ੍ਰਕਾਸ਼ ਹੋ ਗਿਆ ਕਰਮ ਰੋਗੇ। ਉਸ ਸਥਾਨ ਕਾ ਨਹੀਂ ਵਿਨਾਸ਼, ਉਹ ਸਥਾਨ ਫੇਰ ਗਿਰਦਾ ਨਹੀਂ ਹੈ, ਬਾਕੀ ਸਭ ਗਿਰ ਜਾਂਦੇ ਨੇ। ਮੰਤਰ ਨਾਮ ਰਤੇ ਇੱਕ ਰੰਗ, ਸਦਾ ਵਸੇ ਪਾਰ ਬ੍ਰਹਮ ਕੇ ਸੰਗ। ਇੰਨਾ ਪਰਮੇਸ਼ਰ ਦੇ ਨੇੜੇ ਹੋ ਜਾਂਦਾ ਕਿ ਪਛਾਣਿਆ ਨਹੀਂ ਜਾਂਦਾ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨ। ਜੋਤ ਦੇ ਵਿੱਚ ਰਲ ਜਾਏਗਾ ਜਿਵੇਂ ਪਾਣੀ ਚ ਪਾਣੀ ਰਲ ਜਾਂਦਾ ਹੈ, ਹੋਏਗਾ ਕਿ ਫੇਰ ਮਿਟ ਕੇ ਗਵਨ ਪਾਏ ਵਿਸ਼ਰਾਮ। ਜਿਹੜਾ ਚੱਕਰ ਗਲ ਚ ਪਿਆ ਹੋਇਆ ਸੀ ਉਹ ਹਟ ਗਿਆ, ਨਾਨਕ ਪ੍ਰਭ ਕੇ ਸਦ ਕਰਮਾਨ। ਸੋ ਇਸ ਚੀਜ਼ ਦਾ ਇਹਨੂੰ ਨਾ ਪਤਾ ਹੋਣ ਕਰਕੇ ਮੂਰਖ ਬਣਿਆ ਹੋਇਆ। ਮੂਰਖ ਕਿਹੋ ਜਿਹਾ ਕੰਮ ਕਰਦੇ ਆ, ਘਰ ਬਰਬਾਦ ਹੋ ਰਿਹਾ ਸਾਹਮਣੇ ਮੂਰਖ ਦੇ। ਜੇ ਉਹਨੂੰ ਕਹੋ ਤੂੰ ਸ਼ਰਾਬ ਨਾ ਪੀ, ਕਦੇ ਵੀ ਨਹੀਂ ਹਟਦਾ, ਕਿਉਂਕਿ ਮੂਰਖ ਹੈ। ਮੂਰਖ ਆਪਣੀ ਅਕਲ ਨੂੰ ਵੱਧ ਗਿਣਦਾ ਸਭ ਨਾਲ, ਬਈ ਮੇਰੇ ਵਰਗਾ ਕੋਈ ਅਕਲਮੰਦ ਨਹੀਂ, ਤਾਂ ਐਵੇਂ ਦੁਨੀਆ ਤੁਰੀ ਫਿਰਦੀ ਹੈ। ਸਾਹ ਸੰਗਤ ਕੇ ਨੇੜ ਨਾ ਆਵੇ, ਨੇੜੇ ਦੀ ਨਹੀਂ ਲੰਘਦਾ ਸਾਹ ਸੰਗਤ, ਦੂਰ ਰਹਿੰਦਾ। ਤੇ ਇਹਦੇ ਅੰਦਰ ਜਿਹੜਾ ਨਾਮ ਰਤਨ ਹੈ ਉਹਦਾ ਤਾਂ ਇਹ ਤਿਆਗ ਕਰ ਦਿੰਦਾ। ਤੇ ਜਿਹੜੀਆਂ ਚੀਜ਼ਾਂ ਰਤਨ ਦੇ ਉਲਟ ਨੇ, ਕੋਈ ਵੀ ਭਾਅ ਨਹੀਂ ਜਿਹਦਾ ਮਿਲਦਾ, ਉਹ ਕੌਡੀਆਂ ਨੇ, ਕੌਡੀਆਂ ਦੇ ਢੇਰ ਲਾਉਣੇ ਸ਼ੁਰੂ ਕਰ ਦਿੰਦਾ। ਲਾਹੇ ਕਿਉਂ ਤੂੰ ਢੀਲਾ ਢੀਲਾ, ਤੋਟੇ ਬੇਗ ਉੱਠਤਾ ਆ। ਜਿੱਥੋਂ ਲਾਹਾ ਮਿਲਣਾ ਉੱਥੇ ਤਾਂ ਢਿੱਲ ਕਰੀ ਜਾਂਦਾ, ਜਿੱਥੇ ਘੱਟ ਹੈ ਉੱਥੇ ਦੌੜਿਆ ਹੀ ਚਲੇ ਜਾਂਦਾ। ਕਹਿੰਦੇ ਮੂਰਖ ਹੈ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਕਰਕੇ ਰਤਨਾ ਦਾ ਤਿਆਗ ਮਨਾ ਮੂਰਖਾ, ਕੌਡੀਆਂ ਦੇ ਪਾਰ ਮਨ ਦੇ। ਰਤਨਾ ਦਾ ਤਿਆਗ ਮਨਾ ਮੂਰਖਾ, ਕੌਡੀਆਂ ਦੇ ਪਾਰ ਮਨ ਦੇ। Thank you.
ਬੋਝੇ ਚੁਕਲੇ ਰਤਨ ਇੱਕ ਬੇਅੰਤ ਕੁੰਟਲ ਕੌਡੀਆਂ ਹੋਣ ਤਾਂ ਇੱਕ ਰਤਨ ਉਹ ਤੋਂ ਜ਼ਿਆਦਾ ਕੀਮਤੀ ਹੁੰਦਾ। ਕਹਿੰਦੇ ਮੂਰਖ ਹੈ ਬੰਦਾ ਫੂਲ ਹੈ। ਰਤਨ ਤਿਆਗ ਕੌਡੀ ਸੰਗਰੇ ਚ ਉਹ ਜੋ ਨਾਮ ਰਤਨ ਹੈ ਉਹਨੂੰ ਤਾਂ ਛੱਡ ਦਿੰਦਾ, ਜਿਹੜੀਆਂ ਕੌਡੀਆਂ ਨੇ ਉਹਦੇ ਨਾਲ ਰਚਿਆ ਫਿਰਦਾ। ਸਾਚ ਛੋੜ ਝੂਠ ਸੰਗ ਮਚੈ, ਸੱਚ ਵਾਹਿਗੁਰੂ ਨੂੰ ਛੱਡ ਕੇ ਜਿਹੜੀ ਦੁਨੀਆਂ ਝੂਠੀ ਹੈ ਉਹਦੇ ਵਿੱਚ ਘੁਲਿਆ ਪਿਆ, ਰਚਿਆ ਪਿਆ ਦੁਨੀਆਂ ਦੇ ਅੰਦਰ। ਪਰਮੇਸ਼ਰ ਦਾ ਕਦੇ ਧਿਆਨ ਤੱਕ ਨਹੀਂ ਇਸ ਨੂੰ ਆਉਂਦਾ। ਜੋ ਛੱਡਣਾ ਸਵਸਤਰ ਕਰਮਨ ਹੈ, ਸੰਸਾਰ ਛੱਡ ਜਾਣਾ, ਕੋਠੀਆਂ ਪਾਉਂਦਾ, ਗਹਿਰੀਆਂ ਨੀਵਾਂ ਰੱਖਦਾ, ਉਹ ਤਾਂ ਛੱਡ ਜਾਣਾ। ਉਹਨੂੰ ਕਹਿੰਦਾ ਨਹੀਂ ਛੱਡਣਾ, ਇਹ ਪੱਕੀ ਚੀਜ਼ ਹੈ। ਜੋ ਅਵਨ ਸੋ ਦੂਰ ਪੁਰਾਣਾ, ਕਾਲ ਸਭ ਦੇ ਸਿਰ ਤੇ ਨਗਾਰਾ ਵਜਾ ਰਿਹਾ, ਉਹ ਕਹਿੰਦਾ ਮੇਰੇ ਨਹੀਂ ਅਜੇ ਆਉਂਦਾ, ਦੁਨੀਆਂ ਤੇ ਆ ਰਿਹਾ, ਮੈਨੂੰ ਨਹੀਂ ਉਹ ਕਾਲ ਕੁਛ ਕਹਿ ਸਕਦਾ। ਛੋੜ ਜਾਏ ਤਿਸਕਾ ਸਰਮ ਕਰੇ, ਦਿਨ ਰਾਤ ਖਪਦਾ ਜਿਹੜੀ ਚੀਜ਼ ਛੱਡ ਜਾਣੀ। ਜੇ ਕਹੋ ਭਾਈ ਤੂੰ ਨਾਮ ਜਪ ਲਿਆ ਕਰ, ਕਹਿੰਦਾ ਮੈਨੂੰ ਤਾਂ ਵਿਹਲ ਹੀ ਨਹੀਂ ਹੈ। ਬਾਣੀ ਪੜ ਲਿਆ ਕਰ, ਕਹਿੰਦਾ ਜੀ ਫੁਰਸਤ ਹੀ ਨਹੀਂ ਹੈ। ਇਹ ਤੇਰੇ ਨਾਲ ਜਾਣਾ ਹੈ, ਤੇ ਜਿਹੜੀਆਂ ਚੀਜ਼ਾਂ ਦੇ ਵਿੱਚ ਤੂੰ ਪਿਆ ਹੋਇਆ ਉਹ ਤਾਂ ਤੇਰੇ ਇੱਥੇ ਰਹਿ ਜਾਣੀਆਂ, ਨਾਲ ਕੋਈ ਨਹੀਂ ਜਾਣੀ, ਨਾ ਕੋਠੀਆਂ ਜਾਣੀਆਂ, ਨਾ ਬੈਂਕ ਬੈਲੈਂਸ ਜਾਣਾ, ਨਾ ਕੋਈ ਚੀਜ਼ ਹੋਰ ਜਾਣੀ ਹੈ, ਬਾਲ ਬੱਚਾ ਕੋਈ ਨਹੀਂ ਜਾਣਾ। ਉਹਦੇ ਨਾਲ ਤਾਂ ਤੂੰ ਰਚਿਆ ਮਿਚਿਆ ਪਿਆ। ਜਿਹੜੇ ਪਰਮੇਸ਼ਰ ਨੇ ਨਾਲ ਜਾਣਾ ਤੂੰ ਉਹਦਾ ਕਦੇ ਧਿਆਨ ਤੱਕ ਨਹੀਂ ਕਰਦਾ। ਛੋੜ ਜਾਏ ਤਿਸਕਾ ਸਰਮ ਕਰੇ, ਸੰਗ ਸਹਾਈ ਤਿਸ ਪਰ ਹਰ। ਜਿਹੜਾ ਵਾਹਿਗੁਰੂ ਹਰ ਵਕਤ ਨਾਲ ਰਹਿੰਦਾ ਉਹਨੂੰ ਲਾਹ ਕੇ ਪਰੇ ਕਰ ਦਿੰਦਾ ਵੀ ਮੇਰਾ ਨਹੀਂ ਤੂੰ ਕੁਛ ਲੱਗਦਾ। ਚੰਦਨ ਲਏ ਪਤਾਰਾ ਤੋਏ, ਕਹਿੰਦੇ ਇਹਦਾ ਹਾਲ ਤਾਂ ਇਹ ਹੈ ਜਿਵੇਂ ਗਧਾ ਹੈ, ਉਹਨੂੰ ਨਲਾ ਦੋ, ਉਹਦੇ ਉੱਤੇ ਚੰਦਨ ਦੀ ਮਾਲਿਸ਼ ਕਰ ਦੋ, ਸੁਗੰਧੀ ਆਉਣ ਲੱਗ ਜਾ। ਜਦ ਛੱਡ ਦੋਗੇ ਨੱਠ ਕੇ ਜਾ ਕੇ ਸਵਾਹ ਦੇ ਵਿੱਚ ਲਿਟ ਜਾਏਗਾ, ਕਿਉਂਕਿ ਉਹਨੂੰ ਪਤਾ ਨਹੀਂ ਹੈ ਵੀ ਚੰਦਨ ਕੀ ਚੀਜ਼ ਹੁੰਦੀ ਹੈ, ਸੁਗੰਧੀ ਕੀ ਹੁੰਦੀ ਹੈ। ਉਹਦਾ ਪਿਆਰ ਏ ਭਸਮ ਨਾਲ ਹੈ। ਚੰਦਨ ਲੇਪ ਤਾਰਾ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਗਧੇ ਦਾ ਪਿਆਰ ਏ ਭਸਮ ਨਾਲ ਹੈ। ਇਸੇ ਤਰ੍ਹਾਂ ਜਿਹੜਾ ਬੰਦਾ ਪਰਮੇਸ਼ਰ ਤੋਂ ਬੇਮੁਖ ਹੋਇਆ ਹੋਇਆ ਉਹਦਾ ਕੌਡੀਆਂ ਨਾਲ ਪਿਆਰ ਪਿਆ ਹੋਇਆ। ਅੰਧਕੂ ਮੈਂ ਪਤਤ ਵਿਕਰਾਲ, ਅੰਨੇ ਖੂਹ ਦੇ ਵਿੱਚ ਪਤਤ ਹੋ ਕੇ ਤੇ ਵਿਕਰਾਲ ਬਹੁਤ ਬੁਰੀ ਸ਼ਕਲ ਦਾ ਹੋ ਕੇ ਗਿਰਿਆ ਪਿਆ। ਤੇ ਮਹਾਰਾਜ ਕਹਿੰਦੇ ਹੇ ਪ੍ਰਭੂ ਤੂੰ ਕਿਰਪਾ ਕਰ, ਇਹੋ ਜਿਹੇ ਪੁਰਸ਼ਾਂ ਨੂੰ ਵੀ ਕੱਢ ਲੈ, ਨਾਨਕ ਕਾਢ ਲਿਓ ਪ੍ਰਭ ਦਿਆਲ। ਸੋ ਇਹ ਕਰਮ ਕਰਦਾ ਜੀਵ ਇਸ ਤਰ੍ਹਾਂ ਦੇ ਨਾਲ, ਮਾੜੇ ਕਰਮਾਂ ਦੇ ਨਾਲ, ਫਿਰ ਜੰਮਦਾ ਮਰਦਾ, ਜੰਮਦਾ ਮਰਦਾ। ਜਦੋਂ ਫਿਰ ਦੁੱਖ ਪ੍ਰਾਪਤ ਹੁੰਦੇ ਨੇ ਫਿਰ ਔਖਾ ਹੁੰਦਾ, ਮੈਂ ਤਾਂ ਕੁਛ ਕਰਿਆ ਹੀ ਨਹੀਂ, ਮੈਂ ਤਾਂ ਕੁਛ ਵੀ ਨਹੀਂ ਕਰਿਆ, ਮੇਰੇ ਨਾਲ ਤਾਂ ਫਲਾਣੇ ਨੇ ਐਂ ਕਰੀ ਹੈ ਗੱਲ, ਜੇ ਉਹ ਮੇਰਾ ਨਜਾਇਜ਼ ਕਰੀ ਹੈ ਮੇਰੇ ਨਾਲ। ਮਹਾਰਾਜ ਕਹਿੰਦੇ ਤੇਰੇ ਨਾਲ ਨਜਾਇਜ਼ ਦੀ ਯੂਜ਼ ਕੋਈ ਨਹੀਂ ਹੁੰਦੀ, ਇਹ ਤਾਂ ਤੈਂ ਕਰਮ ਕਰੇ ਨੇ, ਉਹਨਾਂ ਦਾ ਤੂੰ ਫਲ ਭੋਗਦਾ। ਫਲ ਭੋਗਦੇ ਦੋਸ਼ ਨਾ ਦੇ ਕਿਸੇ ਨੂੰ ਇਸ ਤਰ੍ਹਾਂ ਨਾਲ ਫਰਮਾਨ ਕਰਦੇ।
ਪਿਆਰੇ ਜੀ ਦੋਸ਼ ਤੇਰੇ ਕਰਮਾ, ਪਿਆਰਿਆ ਦੋਸ਼ ਤੇਰੇ ਕਰਮਾ, ਕਰੇ ਜੀ ਦੋਸ਼ ਤੇਰੇ ਕਰਮਾ। ਦੋਸ਼ਾਂ ਦੇ ਉੱਚ ਸੈ ਦੋਸ਼ਾਂ ਆਪਣਿਆ
ਜਦ ਪਰਮੇਸ਼ੁਰ ਨੂੰ ਭੁੱਲ ਕੇ ਜੀਵਨ ਬਤੀਤ ਕਰਦਾ ਮਾੜੀਆਂ ਚੀਜ਼ਾਂ ਦੇ ਨਾਲ ਪਿਆਰ ਕਰਦਾ ਫਿਰ ਕਰਮ ਬੀਜੇ ਜਾਂਦੇ ਨੇ। ਆਦਮੀ ਜੋ ਕੁਛ ਵੀ ਕਰਦਾ ਚੰਗਾ ਕਰੇ ਮੰਦਾ ਕਰੇ ਇਹਨੂੰ ਕਰਮ ਕਹਿੰਦੇ ਨੇ। ਚਾਹੇ ਚੰਗਾ ਕਰਦਾ ਤਾਂ ਵੀ ਇਹਦਾ ਫਲ ਮਿਲਣਾ, ਮੰਦਾ ਕਰਦਾ ਤਾਂ ਵੀ ਫਲ ਮਿਲਣਾ, ਕਰਮਾਂ ਨੇ ਫਲ ਦੇਣਾ ਹੀ ਦੇਣਾ। ਕੋਈ ਦੁਨੀਆਂ ਦੀ ਤਾਕਤ ਨਹੀਂ ਹੈ ਜਿਹੜੀ ਕਰਮਾਂ ਦੇ ਫਲ ਤੋਂ ਬਚਾ ਲਵੇ। ਮਹਾਰਾਜ ਇਸ ਮਹੀਨੇ ਦੇ ਵਿੱਚ ਸਾਨੂੰ ਬੜੀ ਜ਼ਰੂਰੀ ਇੱਕ ਗੱਲ ਸਮਝਾਉਂਦੇ ਨੇ, ਸਾਰੀਆਂ ਤਾਂ ਸਮਝਣ ਦਾ ਟਾਈਮ ਨਹੀਂ ਹੈ, ਇੱਕ ਵਾਰ ਸਮਝ ਲਓ, ਜੇ ਇੱਕ ਸਮਝ ਲਈ ਤਾਂ ਸਾਡਾ ਰਸਤਾ ਸਹੀ ਹੋ ਜਾਏਗਾ। ਮਹਾਰਾਜ ਕਹਿੰਦੇ ਕੱਤਰ ਕਰਮ ਕਮਾਵਣੇ ਦੋਸ਼ ਨਾ ਕਹੂ ਜੋਗ। ਇਹ ਮਨ ਸਰੀਰ ਧਾਰ ਕੇ ਤੂੰ ਹੁਣ ਕਰਮ ਕਰਦਾ, ਇਹਨਾਂ ਦਾ ਜਲ ਫਲ ਭੋਗੇਗਾ, ਫਿਰ ਕਿਸੇ ਨੂੰ ਦੋਸ਼ ਨਾ ਦੇਈ ਗੱਲਾਂ ਮੇਰੇ ਨਾਲ ਕਰ। ਜੇ ਲੱਤਾਂ ਤੋੜੇਗਾ ਕਿਸੇ ਦੀਆਂ, ਜੰਮਦੇ ਦੀਆਂ ਲੱਤਾਂ ਟੁੱਟੀਆਂ ਹੋਈਆਂ ਹੋਣਗੀਆਂ, ਬੋਲੀ ਹੋ ਜਾਏਗਾ। ਜੇ ਕਿਸੇ ਦੀਆਂ ਅੱਖਾਂ ਭੰਨੇਗਾ, ਜੰਮਦੇ ਦੀਆਂ ਅੱਖਾਂ ਅੰਨੀਆਂ ਹੋਣਗੀਆਂ। ਮਾੜੇ ਕਰਮ ਕਰੇਗਾ ਸਮਾਂ ਪਾ ਕੇ ਫਲ ਜ਼ਰੂਰ ਮਿਲੇਗਾ, ਲੰਘਦਾ ਨਹੀਂ। ਕੋਈ ਕਰਮ ਐਸਾ ਨਹੀਂ ਜਿਹੜਾ ਲੰਘ ਜਾਵੇ, ਕਿਉਂਕਿ ਵਾਹਿਗੁਰੂ ਦਾ ਐਸਾ ਹੀ ਹਿਸਾਬ ਹੈ ਜਿਵੇਂ ਕੰਪਿਊਟਰ ਦੀ ਬਾਤਚੀਤ ਹੁੰਦੀ ਹੈ, ਇਸੇ ਤਰ੍ਹਾਂ ਵਾਹਿਗੁਰੂ ਦਾ ਹਿਸਾਬ ਕਿਤਾਬ ਸਹੀ ਚੱਲਦਾ। ਇੱਕ ਵਾਰੀ ਭਾਈ ਦਿਆਲ ਸਿੰਘ ਜੀ ਨੂੰ ਪੁੱਛਿਆ ਕਿ ਮਹਾਰਾਜ ਇਹ ਕਰਮ ਕਿਵੇਂ ਕੰਮ ਕਰਦੇ ਨੇ। ਗੁਰੂ ਦਸਵੇਂ ਪਾਤਸ਼ਾਹ ਦੇ ਸਾਹਮਣੇ ਸਵਾਲ ਕੀਤਾ ਸੀ। ਮਹਾਰਾਜ ਕਹਿਣ ਲੱਗੇ ਭਾਈ ਦਿਆਲ ਸਿੰਘ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਤੂੰ ਉੱਤਰ ਦੇ। ਉਸ ਵੇਲੇ ਭਾਈ ਦਿਆਲ ਸਿੰਘ ਕਹਿਣ ਲੱਗੇ ਖਾਲਸਾ ਜੀ ਤੁਸੀਂ ਧਿਆਨ ਪੂਰਵਕ ਬਚਨ ਸਰਵਣ ਕਰੋ ਤੇ ਜਿਸ ਤਰ੍ਹਾਂ ਦੀ ਬੁੱਧੀ ਮੈਨੂੰ ਮਹਾਰਾਜ ਜੀ ਨੇ ਬਖਸ਼ੀ ਹੈ ਉਸ ਤਰ੍ਹਾਂ ਦਾ ਮੈਂ ਆਪਦੇ ਪਾਸ ਜ਼ਿਕਰ ਕਰਾਂਗਾ। ਕਹਿੰਦੇ ਤਿੰਨ ਕਰਮ, ਤਿੰਨ ਤਰ੍ਹਾਂ ਦੇ ਕਰਮ ਹੋਇਆ ਕਰਦੇ ਨੇ। ਇੱਕ ਤਾਂ ਉਹ ਕਰਮ ਹੁੰਦੇ ਨੇ ਜਿਹੜਿਆਂ ਨੂੰ ਸੰਚਿਤ ਕਰਮ ਕਹਿੰਦੇ ਨੇ, ਉਹ ਹੁੰਦੇ ਨੇ ਜਿਹੜੇ ਅਸੀਂ ਕਰਮ ਕਰੀ ਜਾਂਦੇ ਹਾਂ ਕਰੀ ਜਾਂਦੇ ਹਾਂ, ਕਰਦਿਆਂ ਕਰਦਿਆਂ ਉਮਰ ਲੰਘਾ ਦਿੱਤੀ, ਫਲ ਸਾਨੂੰ ਮਿਲਿਆ ਨਹੀਂ ਅਜੇ ਕਿਸੇ ਦਾ, ਨਾ ਚੰਗੇ ਦਾ ਮਿਲਿਆ ਨਾ ਮਾੜੇ ਦਾ ਮਿਲਿਆ, ਉਹ ਜਮ੍ਹਾਂ ਹੁੰਦੇ ਤੁਰੇ ਜਾਂਦੇ ਨੇ। ਫੇਰ ਅਸੀਂ ਅਗਲੇ ਜਨਮ ਚ ਕਰ ਲਏ ਤੇ ਅਜੇ ਫੇਰ ਨਹੀਂ ਉਹਨਾਂ ਦਾ ਫਲ ਮਿਲਿਆ, ਉਹ ਵੀ ਜਮ੍ਹਾਂ ਹੋ ਜਾਣਗੇ, ਇਹਨਾਂ ਨੂੰ ਸੰਚਿਤ ਕਰਮ ਕਹਿੰਦੇ ਨੇ। ਦੂਸਰੇ ਹੁੰਦੇ ਨੇ ਕਿਰਿਆਮਾਨ ਕਰਮ, ਜਿਹੜੇ ਅਸੀਂ ਰੋਜ਼ ਕਰਦੇ ਹਾਂ। ਜਦ ਅਸੀਂ ਕਰਮ ਕਰਕੇ ਹਟ ਜਾਂਦੇ ਹਾਂ, ਹੁਣ ਤੁਸੀਂ ਆਪਣੇ ਘਰਾਂ ਤੋਂ ਆਏ ਹੋ, ਕਰਮ ਕੀ ਕਰਿਆ, ਕੋਈ ਸਵਾਰੀ ਤੇ ਚੜ ਕੇ ਆ ਗਿਆ, ਕੋਈ ਪੈਦਲ ਚੱਲ ਕੇ ਆ ਗਿਆ। ਪੈਦਲ ਚੱਲਣ ਵਾਲੇ ਨੇ ਹਰ ਕਰਮ ਦਾ ਫਲ ਇੱਕ ਜੱਗ ਦਾ ਖੱਟ ਲਿਆ। ਉਹ ਜਿਹੜਾ ਕਰਮ ਤੁਸੀਂ ਹੁਣੇ ਹੀ ਕਰਕੇ ਹਟੇ ਹੋ, ਉਹਦਾ ਫਲ ਜਿਹੜਾ ਮਿਲਣਾ ਉਹ ਜਮ੍ਹਾਂ ਹੋ ਗਿਆ। ਸੰਚਿਤ ਖਾਨ ਜਿੱਥੇ ਸਟੋਰ ਹੈ ਕਰਮਾਂ ਦਾ, ਉਹਦੇ ਵਿੱਚ ਜਾ ਕੇ ਜਮ੍ਹਾਂ ਹੋ ਗਿਆ। ਜਦ ਤੁਸੀਂ ਕਰ ਰਹੇ ਸੀ ਉਹਨੂੰ ਕਿਰਿਆਮਾਨ ਕਰਮ ਗਿਆ, ਹੁਣ ਤੁਸੀਂ ਸਤਸੰਗ ਸੁਣਦੇ ਹੋ, ਚਿੱਤ ਬਿਰਤੀਆਂ ਇਕਾਗਰ ਕਰਕੇ ਜਿਹੜਾ ਸੁਣਦਾ ਉਹ ਕਿਰਿਆਮਾਨ ਕਰਮ ਕਰ ਰਿਹਾ। ਹੁਣ ਥੋੜੀ ਦੇਰ ਨੂੰ ਜਦੋਂ ਅਰਦਾਸ ਹੋ ਜਾਏਗੀ, ਇਹਨੇ ਸੰਚਿਤ ਕਰਮ ਬਣ ਜਾਣਾ, ਇਹ ਜਮ੍ਹਾਂ ਹੋ ਜਾਣਾ ਸਾਡੇ ਖਾਤੇ ਚ। ਤੀਸਰਾ ਕਰਮ ਹੁੰਦਾ ਹੈ ਜਿਹਨੂੰ ਪਰਾਲਬਧ ਕਰਮ ਕਹਿੰਦੇ ਨੇ। ਪਰਾਲਬਧ ਕਰਮ ਉਹ ਹੁੰਦਾ ਹੈ ਜਿਸ ਵਕਤ ਅਸੀਂ ਸੰਸਾਰ ਚ ਆਉਂਦੇ ਹਾਂ, ਉਸ ਵੇਲੇ ਸਾਨੂੰ ਕਰਮਾਂ ਦਾ ਫਲ ਦੇਣ ਵਾਸਤੇ ਕਰਮ ਤਿਆਰ ਹੁੰਦੇ ਨੇ। ਤਿਆਰ ਹੋ ਕੇ ਜਿਵੇਂ ਪੱਥੇ ਦੇ ਵਿੱਚੋਂ ਤੀਰ ਕੱਢ ਕੇ ਕਮਾਨ ਦੇ ਉੱਤੇ ਚਾੜ ਲਈਏ ਤੇ ਉਥੋਂ ਫਿਰ ਛੱਡ ਜਾਈਏ ਜ਼ੋਰ ਦੇ ਨਾਲ, 100-200 ਤੀਰ ਛੱਡ ਦਿੱਤਾ, ਇਸ ਤਰ੍ਹਾਂ ਦੇ ਨਾਲ ਉਹ ਕਰਮਾਂ ਦੇ ਤੀਰ ਛੁੱਟ ਜਾਂਦੇ ਨੇ, ਛੁੱਟੇ ਹੋਏ ਉਹਨਾਂ ਦਾ ਫਲ ਸਾਨੂੰ ਫਿਰ ਸਾਰੀ ਜ਼ਿੰਦਗੀ ਚ ਭੋਗਣਾ ਪੈਂਦਾ। ਉਹ ਉਦਣੇ ਛੱਡ ਦਿੱਤੇ ਜਾਂਦੇ ਨੇ, ਇਹ ਨਹੀਂ ਵੀ ਕੁਛ ਹੁਣ ਛੱਡ ਰਹੇ ਨੇ, ਕੁਛ ਪਹਿਲਾਂ ਛੱਡ ਰਹੇ। ਜਦ ਅਸੀਂ ਸੰਸਾਰ ਚ ਭੇਜੇ ਜਾਂਦੇ ਹਾਂ, ਉਸੇ ਵੇਲੇ ਨਿਰੰਕਾਰ ਕਰਮਾਂ ਨੂੰ ਛੱਡ ਦਿੰਦਾ ਉਹਨਾਂ ਨੂੰ। ਉਹਦੇ ਨਾਲ ਕੀ ਹੁੰਦਾ, ਪ੍ਰਲਬਧ ਨਾਲ ਇੱਕ ਤਾਂ ਇਹਨੂੰ ਮਿਲਦਾ ਜਾਤ, ਕਿਸ ਸਥਾਨ ਦੇ ਉੱਤੇ ਇਹ ਪੈਦਾ ਹੋਏਗਾ, ਦੇਸ਼ ਮਿਲਦਾ ਕਿਹੜੇ ਦੇਸ਼ ਵਿੱਚ ਇਹ ਪੈਦਾ ਹੋਏਗਾ, ਕਿਹੜੇ ਦੇਸ਼ ਦੇ ਵਿੱਚ ਇਹਨੂੰ ਦੁੱਖ ਜ਼ਿਆਦਾ ਮਿਲਣਗੇ, ਕਿਹੜੇ ਚ ਸੁੱਖ ਜ਼ਿਆਦਾ ਮਿਲਣਗੇ। ਸੁੱਖਾਂ ਦਾ ਫਲ ਭੋਗੇਗਾ ਉਸ ਦੇਸ਼ ਵਿੱਚ ਚਲਾ ਜਾਏਗਾ ਜਿੱਥੇ ਸਹਿਜ ਸੁਭਾਅ ਸੁੱਖ ਮਿਲਦੇ ਨੇ। ਜੇ ਦੁੱਖਾਂ ਦਾ ਹੋਏਗਾ ਤਾਂ ਜੰਗਲਾਂ ਚ ਪੈਦਾ ਹੋ ਜਾਏਗਾ, ਅਫਰੀਕਾ ਵਰਗਿਆਂ ਚ, ਭਾਰਤ ਵਰਸ਼ ਚ ਪੈਦਾ ਹੋ ਜਾਏਗਾ, ਬੰਗਲਾਦੇਸ਼ ਚ, ਇਥੋਪੀਆ ਚ ਪੈਦਾ ਹੋ ਜਾਏਗਾ, ਸ਼ਿਮਾਲੀ ਲੈਂਡ ਚਲਿਆ ਜਾਏਗਾ, ਨਾ ਖਾਣ ਨੂੰ ਮਿਲੇ ਨਾ ਪੀਣ ਨੂੰ ਮਿਲੇ, ਬਹੁਤ ਦੁਖੀ ਹੋ ਜਾਂਦੇ ਨੇ, ਮਾਰ ਮਾਰ ਪਸ਼ੂ ਖਾਏਗਾ, ਬੁਰਾ ਹਾਲ ਬੰਕੇ, ਦਿਹਾੜੇ ਮੁੜ ਕੇ ਫੇਰ ਕਰਮ ਕਰ ਦੇਗਾ, ਫੇਰ ਫਸੇਗਾ। ਉਹਨੂੰ ਥਾਂ ਮਿਲਦਾ ਵੀ ਕਿੱਥੇ ਇਹਨੂੰ ਪੈਦਾ ਕੀਤਾ ਜਾਵੇ, ਕਿਸ ਖਾਨਦਾਨ ਚ ਪੈਦਾ ਕੀਤਾ ਜਾਵੇ, ਕਿਸ ਜਾਤੀ ਚ ਪੈਦਾ ਕੀਤਾ ਜਾਵੇ, ਕਹੀ ਜੀ ਕਿਰਤ ਇਹਨੂੰ ਦਿੱਤੀ ਜਾਵੇ। ਦੂਸਰਾ ਹੋਇਆ ਕਰਦਾ ਵੀ ਇਹਨੂੰ ਦੁੱਖ ਤੇ ਸੁੱਖ ਭੋਗਣ ਵਾਸਤੇ ਕਿਹਾ ਜਿਹਾ ਥਾਂ ਦਿੱਤਾ ਜਾਵੇ ਤੇ ਕਿਹੋ ਜਿਹੇ ਰਿਸ਼ਤੇਦਾਰ ਦਿੱਤੇ ਜਾਣ, ਕਿਹਾ ਜਿਹਾ ਇਹਨੂੰ ਰਿਜ਼ਕ ਦਿੱਤਾ ਜਾਵੇ। ਤੇ ਅਗਲੀ ਚੀਜ਼ ਹੁੰਦੀ ਹੈ ਭੋਗ, ਜ਼ਿੰਦਗੀ ਗੁਜ਼ਾਰਨ ਵਾਸਤੇ ਇਹਨੂੰ ਖਾਣ ਪੀਣ, ਕੱਪੜੇ ਪਹਿਨਣੇ ਤੇ ਘਰ ਕੇ ਮਿਲਣਾ, ਇਹ ਸਾਰੀਆਂ ਚੀਜ਼ਾਂ ਦੇ ਜੋ ਭੋਗ ਹਨ ਇਹਨੂੰ ਕੈਸੇ ਮਿਲਣੇ ਚਾਹੀਦੇ ਨੇ। ਇਹ ਪ੍ਰਲਬਧ ਕਰਮ ਦੇ ਨਾਲ ਬਣਦੀਆਂ ਇਹ ਚੀਜ਼ਾਂ। ਪ੍ਰਲਬਧ ਕਰਮ ਲੈ ਕੇ ਸੰਸਾਰ ਦੇ ਵਿੱਚ ਆ ਜਾਂਦਾ, ਹੁਣ ਉਹ ਕਰਮ ਭੋਗਣੇ ਪੈਂਦੇ ਨੇ। ਤਿੰਨ ਚੀਜ਼ਾਂ ਮਿਲਣ ਤਾਂ ਕਰਮ ਠਹਿਰਦਾ ਨਹੀਂ, ਠਹਿਰਦਾ ਨਹੀਂ। ਇੱਕ ਤਾਂ ਅਵਿਦਿਆ ਮਿਲੇ, ਅਗਿਆਨ ਜਿਹਨੂੰ ਕਹਿੰਦੇ ਨੇ, ਤੇ ਇੱਕ ਮਿਲ ਜਾਵੇ ਇਹਨੂੰ ਅੰਤਸ਼ਕਰਨ, ਇੱਕ ਚੇਤਨ ਮਿਲ ਜਾਵੇ ਤੇ ਇੱਕ ਆਤਮਾ ਮਿਲੇ। ਅੰਤਸ਼ਕਰਨ ਮਿਲ ਗਿਆ, ਵਿਦਿਆ ਮਿਲ ਗਈ ਤੇ ਆਤਮਾ ਮਿਲ ਗਈ, ਜਦ ਤਿੰਨ ਇਕੱਠੇ ਹੋ ਜਾਂਦੇ ਨੇ ਭਾਂਡਾ ਬਣ ਜਾਂਦਾ। ਜਿਸ ਤਰ੍ਹਾਂ ਮਿੱਟੀ ਹੈ ਤੇ ਪਾਣੀ ਹੈ ਤੇ ਮਿੱਟੀ ਦਾ ਡਲਾ ਹੈ, ਇਹ ਤਿੰਨੇ ਬਣ ਕੇ ਜਦ ਪਾਤਰ ਬਣ ਜਾਂਦਾ ਫੇਰ ਉਹ ਸੰਭਾਲ ਲੈਂਦਾ ਚੀਜ਼ਾਂ ਨੂੰ। ਇਸੇ ਤਰ੍ਹਾਂ ਜਦ ਅੰਤਸ਼ਕਰਨ ਦੇ ਨਾਲ ਗਿਆਨ ਆ ਜਾਂਦਾ ਤੇ ਚੇਤਨ ਆਤਮਾ ਆ ਜਾਂਦੀ ਹੈ, ਫੇਰ ਅੰਤਸ਼ਕਰਨ ਦਾ ਭਾਂਡਾ ਜਿਹੜਾ ਉਹ ਕਰਮਾਂ ਨੂੰ ਸੰਭਾਲ ਲੈਂਦਾ। ਇਸ ਤਰ੍ਹਾਂ ਕਰਮ ਲੈ ਕੇ ਸੰਸਾਰ ਵਿੱਚ ਆਉਂਦੇ, ਉਹ ਕਰਮਾਂ ਦਾ ਫਲ ਭੋਗਣਾ ਹੀ ਪੈਂਦਾ ਉਹਨੂੰ, ਚਾਹੇ ਕਿਹਾ ਜਾਈ ਬੰਦਾ ਹੋਵੇ। ਕਰਮਾਂ ਦਾ ਨਾਸ਼ ਨਹੀਂ ਹੁੰਦਾ, ਬਿਨ ਭੋਗੇ ਭਾਗੇ ਨਹੀਂ, ਕਰਮ ਗਤੀ ਬਲਵਾਨ। ਚਾਹੇ ਵੱਡੇ ਆਏ ਨੇ ਈਸ਼ਵਰ ਕੋਟੀ ਦੇ, ਚਾਹੇ ਜੀਵ ਕੋਟੀ ਦੇ ਆਏ ਨੇ, ਚਾਹੇ ਕੋਈ ਬੰਦਾ ਆਇਆ, ਕਰਮ ਲੈ ਕੇ ਆਇਆ ਸੰਸਾਰ ਦੇ ਅੰਦਰ, ਕਰਮਾਂ ਨੂੰ ਭੋਗਣਾ ਹੀ ਭੋਗਣਾ। ਜਦ ਭੋਗਦਾ ਹੈ ਜਾਂ ਦੁੱਖ ਹੁੰਦਾ ਹੈ ਫਿਰ ਦੂਸਰਿਆਂ ਨੂੰ ਦੋਸ਼ ਦਿੰਦਾ, ਫਲਾਣੇ ਨੇ ਮੇਰੇ ਨਾਲ ਐਂ ਕਰੀ। ਤੇਰੇ ਨਾਲ ਕੋਈ ਨੀ ਕੁਛ ਕਰਦਾ, ਮਹਾਰਾਜ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਹੂੰ, ਜੋ ਕਿਸੇ ਨੂੰ ਕਾਹਨੂੰ ਦੋਸ਼ ਦਿੰਦਾ। ਹੁਣ ਇਹ ਕਰਮਾਂ ਦਾ ਕਿਵੇਂ ਅਸੀਂ ਬੰਨੇ ਹੋਏ ਫਿਰ ਇਵੇਂ ਜਿਵੇਂ ਜਾਵਾਂਗੇ? ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਹੱਥ ਵਿੱਚ ਹੈ, ਜੇ ਤੁਸੀਂ ਕਰਮਾਂ ਦਾ ਨਾਸ਼ ਕਰਨਾ ਚਾਹੋ ਕਰ ਸਕਦੇ ਹੋ, ਪ੍ਰਲਬਧ ਕਰਮ ਤਾਂ ਨਹੀਂ, ਉਹ ਤਾਂ ਤੀਰ ਛੁੱਟ ਚੁੱਕੇ, ਉਹ ਤਾਂ ਭੋਗਣੇ ਹੀ ਪੈਣੇ ਨੇ। ਪਰ ਜਿਹੜੇ ਬੇਅੰਤ ਕਰੋੜਾਂ ਕਰਮ ਤੁਹਾਡੇ ਅੰਦਰ ਜਮ੍ਹਾਂ ਪਏ ਨੇ, ਜਿਨ੍ਹਾਂ ਦਾ ਅਗਲੇ ਜਨਮਾਂ ਚ ਜਾ ਕੇ ਫਲ ਭੋਗਣਾ, ਬੱਕਰੇ ਖਾਧੇ ਨੇ, ਫਿਰ ਕੀ ਹੋਏਗਾ? ਬੱਕਰੇ ਬਣ ਕੇ ਆਪਣਾ ਗਲ ਕਟਾਉਣਾ ਪਏਗਾ। ਕਬੀਰ ਖੂਹ ਖਾਣਾ ਖਿਚੜੀ, ਜਾਵਾ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਹੇਰਾ ਕਹਿੰਦੇ ਨੇ ਸ਼ਿਕਾਰ ਮਾਰ ਕੇ ਲਿਆ ਕੇ ਰੋਟੀਆਂ ਖਾਣੀਆਂ, ਕਹਿੰਦੇ ਅੱਜ ਤੂੰ ਮਾਰੇਗਾ ਕੱਲ ਨੂੰ ਤੈਨੂੰ ਉਹ ਮਾਰੇਗਾ, ਇਹ ਤਾਂ ਭੋਗਣਾ ਪੈਣਾ। ਹਰ ਐਕਸ਼ਨ ਦਾ ਰੀਐਕਸ਼ਨ ਹੋਏਗਾ। ਹੁਣ ਇਹ ਟਲ ਵੀ ਸਕਦਾ ਕਿਵੇਂ? ਇਹ ਟਲ ਤਾਂ ਸਕਦਾ ਜਿਸ ਤਰ੍ਹਾਂ ਦੇ ਨਾਲ ਕੋਈ ਕੋਠਾ ਭਰਿਆ ਹੋਵੇ ਦਾਣਿਆਂ ਦਾ, ਉਹਦੇ ਵਿੱਚ ਸਾਰੇ ਕਿਸਮ ਦੇ ਬੀਜ ਹੋਣ, ਸਰੋਂ ਵੀ ਪਈ ਹੋਵੇ, ਮੱਕੀ ਵੀ ਪਈ ਹੋਵੇ, ਬਾਜਰਾ ਵੀ ਪਿਆ ਹੋਵੇ, ਚਰੀ ਵੀ ਪਈ ਹੋਵੇ, ਕਣਕ ਵੀ ਪਈ ਹੋਵੇ, ਬਰਸੀਨ ਵੀ ਪਿਆ, ਲੂਸਣ ਵੀ ਪਿਆ, ਗੋਭੀ ਦਾ ਬੀਜ ਪਿਆ, ਆਲੂਆਂ ਦਾ ਬੀਜ ਪਿਆ, ਉਹ ਕੋਠੇ ਨੂੰ ਜੇ ਅੱਗ ਲੱਗ ਜਾਵੇ ਫੇਰ ਕੀ ਹੁੰਦਾ, ਧੁਆਖੇ ਜਾਂਦੇ ਨੇ ਵੀ, ਫੇਰ ਹਰੇ ਨੀ ਹੁੰਦੇ, ਕੋਈ ਵੀ ਨੀ ਹਰਾ ਹੁੰਦਾ, ਝੁਲਸੇ ਜਾਂਦੇ। ਐਸੇ ਤਰ੍ਹਾਂ ਦੇ ਨਾਲ ਅੰਤਸ਼ਕਰਨ ਚ ਜਿਹੜੇ ਸਾਡੇ ਕਰਮ ਪਏ ਨੇ ਨਾ, ਜਿਹੜੇ ਅਸੀਂ ਹੁਣ ਤੋਂ ਹਜ਼ਾਰ ਸਾਲ ਨੂੰ ਭੋਗਣੇ ਨੇ, ਖਬਰਾਂ ਲੱਖ ਸਾਲ ਨੂੰ ਭੋਗਣੇ ਨੇ, ਉਹ ਜੇ ਗਿਆਨ ਹੋ ਜਾਵੇ ਐਸੇ ਜਨਮ ਦੇ ਅੰਦਰ, ਤਾਂ ਉਹ ਅੰਤਸ਼ਕਰਨ ਦੇ ਕਰਮ ਜਿਹੜੇ ਨੇ ਉਹ ਜਲ ਜਾਂਦੇ ਨੇ। ਫੇਰ ਕਿਰਿਆਮਾਨ ਕਰਮ ਜਿਹੜੇ ਕਰਦਾ ਹੈ ਉਹ ਅੰਤਸ਼ਕਰਨ ਚ ਫੇਰ ਚਲੇ ਜਾਂਦੇ ਨੇ। ਉਹ ਐਂ ਜਲਦੇ ਨੇ ਵੀ ਜਦੋਂ ਗਿਆਨ ਹੋ ਗਿਆ ਦੇਹ ਅੰਗਤਾ ਹਟ ਜਾਂਦੀ ਹੈ, ਵੀ ਮੈਂ ਦੇਹ ਨਹੀਂ ਹੈਗਾ, ਮੈਂ ਕੁਛ ਨਹੀਂ ਕਰ ਰਿਹਾ, ਕੋਈ ਕੰਮ ਨਹੀਂ ਮੈਂ ਕਰ ਰਿਹਾ, ਨਾ ਚੰਗਾ ਕਰ ਰਿਹਾ ਨਾ ਮਾੜਾ ਕਰ ਰਿਹਾ, ਹੋ ਰਿਹਾ। ਇਹ ਬਿਰਤੀ ਜਦ ਪਰਪੱਕ ਹੋ ਜਾਂਦੀ ਹੈ ਗਿਆਨ ਦੀ, ਉਸ ਵੇਲੇ ਜਿਹੜੇ ਕਿਰਿਆਮਾਨ ਕਰਮ ਨੇ ਉਹ ਫਲ ਦੇਣ ਤੋਂ ਹਟ ਜਾਂਦੇ ਨੇ, ਉਹ ਜਮ੍ਹਾਂ ਨਹੀਂ ਹੋਇਆ ਕਰਦੇ। ਕਰਮ ਕਰਮ ਕਰਤ ਹੋਵੇ ਨੇਹ ਕਰਮ, ਕਰਮ ਕਰਦਾ ਹੋਇਆ ਨੇਹ ਕਰਮ ਰਹੇ, ਤੇ ਫੇਰ ਇਹ ਕਰਮਾਂ ਦਾ ਨਾ ਜੇ ਕਹੇ ਮੈਂ ਕਰਦਾ, ਮੈਂ ਸੇਵਾ ਕਰਦਾ, ਮੈਂ ਨਾ ਹੋਵਾਂ ਤਾਂ ਆਹ ਕੰਮ ਹੋ ਜੇ, ਉਹ ਨਾ ਹੋ ਜੇ, ਉਹ ਨਾ ਹੋ ਜੇ, ਫੇਰ ਤਾਂ ਬੰਨਿਆ ਹੋਇਆ, ਫੇਰ ਨਹੀਂ ਉਹ ਛੁੱਟ ਸਕਦਾ। ਇੰਨੀ ਕੁ ਗੱਲ ਆ ਸਮਝ ਚ ਆਉਣ ਵਾਲੀ, ਕਰਮਾਂ ਤੋਂ ਛੁਟਕਾਰਾ ਨਹੀਂ ਕੋਈ ਪਾ ਸਕਦਾ, ਕਰਮਾਂ ਕਰਕੇ ਆ ਸੰਸਾਰ ਤੁਰਿਆ ਹੀ ਜਾਂਦਾ, ਨਾ ਇਹ ਕਰਮ ਖਤਮ ਹੋਣ ਤੇ ਨਾ ਸੰਸਾਰ ਖਤਮ ਹੋਵੇ, ਅਨਾਦੀ ਕਾਲ ਤੋਂ ਤੁਰਿਆ ਹੋਇਆ ਸੰਸਾਰ ਚੱਲਦਾ ਹੀ ਰਹਿਣਾ। ਸੋ ਜੋ ਬੀਜ ਦਿੰਦਾ ਉਹ ਵੱਢਣਾ ਹੀ ਪੈਂਦਾ। ਫੇਰ ਮਹਾਰਾਜ ਕਹਿੰਦੇ ਕਾਹਦਾ ਇਤਰਾਜ਼ ਕਰਦਾ ਪਿਆਰਿਆ, ਫੇਰ ਤਾਂ ਭੋਗ ਲੈ ਇਹਨੂੰ,
ਕਿੱਥੋਂ ਪਾਲਦਾ ਕੁਦਾਖ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜੇ ਪਾਲਦਾ ਕੁਦਾਖ ਬਜਾਰੀਆਂ, ਕਿੱਕਰਾਂ ਦੇ ਬੀਜ ਬੀਜੇ Thank you.
ਜਿਆ ਬੀਜਾ ਹੈ ਸੋ ਲੁਣਾ ਕਰਮਾ ਸੁੰਦਰਾ ਖੇਤ। ਇਹ ਤਾਂ ਜਦ ਬੀਜਦਾ ਜਦ ਧਿਆਨ ਨਾਲ ਬੀਜ ਕੇ ਮੈਂ ਕੀ ਬੀਜ ਰਿਹਾ। ਸੋ ਇਹ ਕਰਮ ਜਿਹੜੇ ਨੇ ਇਹ ਤਾਂ ਜਿਹੇ ਜੇ ਬੀਜੇਗਾ ਉਹ ਜੇ ਤੈਨੂੰ ਵੱਢਣੇ ਪੈਣਗੇ। ਇਹਨਾਂ ਦਾ ਖਾਤਮਾ ਕਦ ਹੋਏਗਾ? ਜਦ ਤੇਰੇ ਚੋਂ ਹਉਮੈ ਦਾ ਨਾਸ਼ ਹੋ ਜਾਏਗਾ। ਜਿੰਨੀ ਦੇਰ ਤੂੰ ਆਪਣੇ ਆਪ ਨੂੰ ਦੇਹ ਸਮਝਦੈ ਦੇਹ ਦੇ ਕਰਮ ਤੈਨੂੰ ਚਿੰਬੜੇ ਹੀ ਰਹਿਣੇ ਨੇ। ਜਦ ਤੈਨੂੰ ਆਤਮ ਗਿਆਨ ਹੋ ਜਾਏਗਾ ਕਿ ਮੈਂ ਦੇਹ ਨਹੀਂ ਹਾਂ, ਮੈਂ ਪੰਜ ਗਿਆਨ ਇੰਦਰੇ ਨਹੀਂ ਹਾਂ, ਮੈਂ ਪੰਜ ਕਰਮ ਇੰਦਰੇ ਨਹੀਂ ਹਾਂ, ਮੈਂ ਪੰਜ ਪ੍ਰਾਣ ਵੀ ਹਾਂ ਨਹੀਂ, ਮੈਂ ਮਨ ਵੀ ਨਹੀਂ ਹਾਂ, ਮੈਂ ਬੁੱਧੀ ਵੀ ਨਹੀਂ ਹਾਂ, ਤੇ ਮੈਂ ਅੰਤਸ਼ਕਰਨ ਵੀ ਨਹੀਂ ਹਾਂ, ਤੇ ਮੈਂ ਵੀ ਨਹੀਂ ਹਾਂ। ਜਦੋਂ ਮੈਂ ਤੋਂ ਉੱਪਰ ਹੋ ਜਾਏਗਾ ਉਸ ਵੇਲੇ ਹਉਮੈ ਦਾ ਨਾਸ਼ ਹੋ ਜਾਂਦਾ। ਜਿੰਨੀ ਦੇਰ ਤੱਕ ਹਉਮੈ ਦੇ ਵਿੱਚ ਹੈ ਉਨਾ ਚਿਰੇ ਦੇ ਕਰਮਾਂ ਨੇ ਫਲ ਦੇਣਾ ਹੀ ਦੇਣਾ, ਚੰਗਿਆਂ ਨੇ ਵੀ ਦੇਣਾ ਮਾੜਿਆਂ ਨੇ ਵੀ ਦੇਣਾ। ਹੱਥਕੜੀ ਸੋਨੇ ਦੀ ਵੀ ਬੁਰੀ ਹੈ, ਹੱਥਕੜੀ ਲੋਹੇ ਦੀ ਵੀ ਬੁਰੀ ਹੈ, ਇੱਕੋ ਜਿਹੀਆਂ ਨੇ, ਦੋਏ ਬੰਨ ਕੇ ਰੱਖ ਲੈਂਦੀਆਂ। ਸੋ ਮਹਾਰਾਜ ਕਹਿੰਦੇ ਪਿਆਰਿਓ, ਜਿੰਨਾ ਚਿਰ ਤੁਹਾਡੇ ਅੰਦਰ ਦੇਹ ਹੰਗਤਾ ਹੈ, ਅਹੰ ਮਮਤਾ ਹੈ, ਅਹੰ ਦੇਹ ਜਿੰਨਾ ਚਿਰ ਕਹਿੰਦੇ ਹੋ, ਕੌਣ ਹੈ ਜਿਹੜਾ ਦੇਹ ਨਹੀਂ ਕਹਿੰਦਾ? ਮੂੰਹ ਜ਼ਬਾਨੀ ਕਹੀ ਜਾਵੇ ਕਹਿੰਦਾ ਤਾਂ ਦੇਹ ਹੀ ਹੈ, ਆਪਣੇ ਆਪ ਨੂੰ ਦੇਹ ਸਮਝਦਾ। ਕੋਈ ਬਿਰਲਾ ਹੈ ਆਤਮਦਰਸ਼ੀ ਪੁਰਸ਼ ਜਿਹੜਾ ਆਪਣੇ ਆਪ ਨੂੰ ਆਤਮਾ ਸਮਝ ਕੇ ਉਸ ਪਦ ਤੇ ਟਿਕਿਆ ਹੋਇਆ। ਬਾਕੀ ਤਾਂ ਕੀ ਸੰਸਾਰ, ਕੀ ਪ੍ਰਚਾਰਕ, ਕੀ ਗਾਉਣ ਵਾਲੇ, ਕੀ ਕਥਾ ਕਰਨ ਵਾਲੇ, ਸਭ ਆਪਣੇ ਆਪ ਨੂੰ ਦੇਹ ਸਮਝਦੇ। ਜਿੰਨਾ ਚਿਰ ਦੇਹ ਸਮਝਦੇ ਹੈ ਉਨਾ ਚਿਰ ਛੁਟਕਾਰਾ ਨਹੀਂ ਹੁੰਦਾ।
ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ, ਜਮਦਾ ਤੇ ਮਰਦਾ ਹੈ ਹਉਮੈ ਦਾ ਬੰਨਿਆ ਹੋਇਆ।
ਜਿੰਨਾ ਚਿਰ ਮੈਂ ਇਹਦੇ ਅੰਦਰ ਉਨਾ ਚਿਰ ਇਹਨੇ ਜੰਮਣਾ ਮਰਨਾ ਜ਼ਰੂਰ ਹੈ, ਹਟ ਨਹੀਂ ਸਕਦਾ। ਜੰਮੇਗਾ ਮਰੇਗਾ, ਕਰਮਾਂ ਦਾ ਫਲ ਭੋਗੇਗਾ। ਹਉਮੈ ਤੇ ਜਿਹੜਾ ਉੱਤੇ ਹੁੰਦਾ ਉਹ ਹੁਕਮ ਵਿੱਚ ਚੱਲਦਾ ਵੀ ਜਿਵੇਂ ਪਰਮੇਸ਼ੁਰ ਦਾ ਹੁਕਮ ਹੈ ਉਸੇ ਤਰ੍ਹਾਂ ਹੋਣਾ। ਉਹਦੀ ਕੋਈ ਪਲੈਨਿੰਗ ਨਹੀਂ ਹੋਇਆ ਕਰਦੀ, ਪਲੈਨਿੰਗ ਵੀ ਹੁਕਮ ਚ ਕਰਦਾ, ਉਂਝ ਨਹੀਂ ਹੁੰਦਾ। ਸੋ ਜਦ ਤੱਕ ਹਉਮੈ ਦਾ ਨਾਸ਼ ਨਹੀਂ ਹੁੰਦਾ, ਅਹਿਮ ਭਾਵ ਨਹੀਂ ਇਹਦੇ ਵਿੱਚੋਂ ਜਾਂਦਾ, ਹੰਗਤਾ ਤੇ ਮਮਤਾ ਨਹੀਂ ਮਰਦੀ, ਇਹਨੂੰ ਕਰਮਾਂ ਨੇ ਬੰਨ ਕੇ ਹੀ ਰੱਖਣਾ ਤੇ ਫਲ ਭੋਗਣਾ ਹੀ ਪੈਣਾ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇੱਕ ਭਗਤ ਸਰਨਾ ਜੀ ਦਾ ਨਾਮ ਆਉਂਦਾ, ਆ ਪਹਿਲਾਂ ਰਾਜਸਥਾਨ ਦੇ ਵਿੱਚ ਰਹਿਣ ਵਾਲੇ ਸੀ, ਕਸਾਈ ਦਾ ਕੰਮ ਸੀ ਕੀਤਾ, ਬੜਾ ਮਾੜਾ ਕੀਤਾ, ਜਾਨਵਰ ਮਾਰਨੇ, ਮਾਰ ਕੇ ਉਹਨਾਂ ਦਾ ਮਾਸ ਵੇਚਣਾ, ਗੁਜ਼ਾਰਾ ਕਰਨਾ, ਨਿਖਿੱਧ ਸਾਰੇ ਕੰਮਾਂ ਤੋਂ ਭੈੜਾ ਕੰਮ ਜੇ ਹੈ ਤਾਂ ਇਹ ਜਾਨਵਰ ਮਾਰ ਕੇ ਵੇਚਣ ਦਾ, ਕਿੰਨੀਆਂ ਜਾਨਾਂ ਲੈ ਲਈਆਂ ਤੇ ਪੇਟ ਦੇ ਵਾਸਤੇ। ਲੇਕਿਨ ਇਹਦੇ ਕੋਈ ਸੰਸਕਾਰ ਚੰਗੇ ਸੀ, ਜਦ ਕਿਤੇ ਵਿਹਲਾ ਹੋਣਾ ਦੂਰ ਬੈਠ ਕੇ ਸੰਗਤ ਵਿਚ, ਨਾਲੇ ਤਾਂ ਆਪਣੇ ਕਰਮਾਂ ਨੂੰ ਕੋਸੀ ਜਾਣਾ, ਜਾਤ ਨੂੰ ਹੇ ਪ੍ਰਭੂ ਮੈਨੂੰ ਐਸੀ ਜਾਤ ਦਿੱਤੀ ਹੈ, ਐਸਾ ਕਿੱਤਾ ਮੇਰੇ ਹਵਾਲੇ ਕਰਿਆ ਕਿ ਮੈਂ ਪਾਪ ਤੇ ਪਾਪ ਕਰਦਾ ਚਲੇ ਜਾਂਦਾ ਤੇ ਮੇਰਾ ਵੀ ਕਦੇ ਉਧਾਰ ਹੋਏਗਾ। ਕਦੇ ਕਦੇ ਸੰਗਤ ਵਿਚ ਵੀ ਚਲਿਆ ਜਾਂਦਾ ਸੀ ਤੇ ਮਨ ਦੇ ਅੰਦਰ ਕੋਈ ਪ੍ਰੇਰਣਾ ਆਉਂਦੀ ਕਿ ਮਨਾ ਬੜਾ ਖੋਟਾ ਕੰਮ ਕਰ ਰਿਹਾ, ਲੇਖੇ ਦੇਣੇ ਪੈਣਗੇ, ਕੀ ਜਵਾਬ ਦੇਗਾ ਉੱਥੇ ਜਾ ਕੇ, ਫਿਰ ਤਾਂ ਬਹੁਤ ਸ਼ਰਮਿੰਦਾ ਹੋਣਾ ਪਏਗਾ, ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤਾਈਏ, ਪਛਤਾਉਣਾ ਪਏਗਾ। ਅੱਜ ਉਸ ਨਗਰ ਦੇ ਅੰਦਰ ਪੂਰਨ ਮਹਾਂਪੁਰਸ਼ ਜਿਨ੍ਹਾਂ ਨੇ ਨਿਰੰਕਾਰ ਦੀ ਪਛਾਣ ਕੀਤੀ ਹੋਈ ਸੀ ਉਹ ਆ ਗਏ ਤੇ ਸਤਸੰਗ ਹੋ ਰਿਹਾ ਸੀ। ਇਹ ਮਾਸ ਵੇਚਣ ਵਾਸਤੇ ਟੋਕਰਾ ਲੈ ਕੇ ਜਾ ਰਿਹਾ ਸੀ ਤੇ ਇਹਦੇ ਕੰਨ ਦੇ ਵਿੱਚ ਆਵਾਜ਼ ਪੈਂਦੀ ਹੈ। ਉਸ ਵੇਲੇ ਧਿਆਨ ਦੇ ਨਾਲ ਸੁਣਿਆ ਤਾਂ ਆਵਾਜ਼ ਸਮਝ ਵਿੱਚ ਆ ਗਈ,
ਸਿਮਰਨ ਭਜਨ ਧਿਆਨੇ ਕੀਤੀ ਤੋਂ ਮੁਖ ਪਤਾ
ਭਜਨ ਦਿਆ نہیں کی تومخ چوٹاں کہیں گے سارا شبد سنیا کہ لکھے دینے پین گے جمدوت فڑ کے لے جان گے اتے کی منہ دیویں گا کی اتے جواب دیویں گا بڑا مشکل ہو جائے گا ماس کا ٹوکرا سر تے فصلوں دے وچ جاندے نے مہاتما تو جو بیٹھے سن کسی درخت دے تھلے اے آواز سنی تے نال دی نال بھاو دے وچ لین ہو کے شدھ بدھ بھل گئی گر گیا ٹوکرا تاتی تے گر گیا الا گرجا گھومن لگیاں تے سنتاں نے کسی نے دیکھیا سی کہن لگے ایتھے ایک پریمی ٹوکرا لئی کھڑا سی نظر نہیں آتا بے ہوش ہو کے گر گیا اس ویلے مہاتما دیا دے گھر آ گئی کی دیکھتے ہیں کہ بندہ گریا پیا ساودھان کریا کہنے لگے پیاریا کی گل کہنے لگے مہاراج نہ تو میں سمرن نہیں کریا بہرو دی یاد میرے ہردے چ ٹکدی نہیں ہے کیونکہ میرا کتا بڑا ماڑا ہے جانور مارنے انہوں کا ماس تیار کر کے بیچنا تا میری ابجیکا چلتی ہے بھجن کا سوال یہ نہیں ہوں نہ سانو ویل ہے نہ ساری بدھی ہے سو بھجن بھی نہیں کریا دیا کا سوال یہ نہیں دیا تا جی دیا ہو جانور میں کیوں مارا تو مینو نقشہ یاد آ گیا درگاہ کا کہ میرا کی حال ہوئے گا اتے جا کے لکھے دینے پہن گے یہ تو بہت اوکھا ہو جائے گا مہاتما کے من چ دیا آئی انہیں کہنے لگے کہ نو کی ہے کہ مین سدنا کہنے ہیں بادشاہ بھجن کی جگتی دس دیتی کہ تئی کتا ہور کر لے بھجن کریا کر اس طرح نام جپن لگ گیا بہت پیار دے نال پرمیشر ول نوں ودیا اخیر ویراگ آ گیا سنگت کرن لگ گیا سنگت آن لگ گیا کتا چھڑ دیتا ہے تے اج ایدے من چ آیا کہ میں جگن ناتھ دی یاترا کراں تے چلدا چلدا جس وقت ایک منزل رہ گیا جگن ناتھ دا مندر اس ویلے رات نو ایک درخت دیکھیا تے او دے تھلے چونترا سی اونوں صاف کیتا تے رات وشرام کرن واسطے اپنا آسن بچھا لیا پنجے ہی پوم آسن کر کے چونترے دے اتے لما پی گیا اتے ہی سامنے کوئی استری سی رنگ روپ اس دا دیکھیا تے من وچ ماڑے خیال پیدا ہو گئے جس وقت رات ٹک گئی اس ویلے ایدے کول آئی تے اپنی مند واشنا ظاہر کری کہنے لگیا بی بی آ توں تاں بیاہتا استری ہے اے جے ماڑے خیال تینوں ہونے نہیں چاہیے اسے ویلے واپس چلی گئی جا کے سر ود کے اپنے آدمی دا لیا کے سدنے دے کول رکھ دتا کہندی لایا جی کا تینوں ڈر سی وہ میں ختم کر دیتا اس ویلے من وچ بہت وچار دے پیدا ہو گئی وہ منا میں تا پاپ اگے ہی بہت کیتے ہوئے نے تے گاہاں پاپ دا دروازہ پھر کھل رہا ہے جواب دیتا نا پین اے دے کم نہیں کر دے جدو نے دیکھیا بھی یہ تا مندا ہی نہیں اسے نے رولا پاتا رولا پا کے کہتا کہ میرا آدمی اس بندے نے مارتا دیکھو سر پہ آئے دیکھو تے میرے وال بری نگاہ کرتا سی مینوں زبردستی لے جانا چاہتا سی راجے دے پیشی ہو گئی راجے نے ساری گل سنی بتھیرا اس نے کہا کہ اس نے ایں کریا نہیں کوئی بات چلی اخیر راجے نے حکم دیتا کہ دے دوے ہاتھ کٹ دو تے اس نوں نیوں وچ چن دو جدو ہاتھ کٹن لگے اس ویلے پرمیشر دے کول ارداساں کردا ہے پربھو کرپا کر میری توں راکھی کر بار بار ارداساں کر ہاتھ کٹ دیتے تے او دے بعد بنیاد وچ چڑھنا شروع ہو گیا جدوں گوڈیاں تک بنیاد آ گئی اس ویلے ارداساں کردا ہے پربھو توں میری راکھی کر بڑھدا کیوں نہیں توں میں تینوں تا پتا میں سچا میں تیرے درشن کرن واسطے آیا آکاش بانی ہوئی کہ سدنیا یہ تیرے نال کوئی گل نجائز نہیں ہو رہی یہ تو تینوں تیرے کرما دا کرم جڑے نے تیرے وہ پھل بھگتا رہے ہیں نجائز نہیں تیرے نال کچھ بھی ہو رہا میں کچھ نہیں کر رہا یہ تو دوش کانوں دینا ہے تے کرم ایسے کیتے نے
ਜਿਹਦਾ ਤੈਨੂੰ ਫਲ ਭੋਗਣਾ ਹੀ ਪੈਣਾ, ਕਰਮ ਫਲ ਦਿੱਤੇ ਤੇ ਬਗੈਰ ਜਾਇਆ ਨਹੀਂ ਕਰਦੇ।
ਫਲ ਦਿੱਤਿਆਂ ਬਾਜ ਨਾ ਜਾਣਾ, ਫਲ
ਕਰਮਾ ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ। ਕਹਿੰਦੇ ਸਭਨਿਆ ਪਿਆਰੇ ਆਏ ਤੇ ਤੇਰੇ ਕਰਮ ਫਲ ਦੇ ਰਹੇ ਨੇ, ਮੈਂ ਤਾਂ ਕੁਛ ਨਹੀਂ ਕਰ ਰਿਹਾ। ਕਰਮਾਂ ਦਾ ਫਲ ਤਾਂ ਤੈਨੂੰ ਭੋਗਣਾ ਹੀ ਪੈਣਾ, ਕੋਈ ਵੀ ਕਰਮ ਕਰਕੇ ਦੇਖ ਲਓ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਜਦ ਆਪ ਅਜੇ ਛੋਟੀ ਕਿਸ਼ੋਰ ਅਵਸਥਾ ਦੇ ਸਨ, 12 ਸਾਲ ਦੀ ਉਮਰ ਸੀ ਆਪਦੀ, ਤੇ ਮਸੰਦ ਜਿਹੜੇ ਸੀ ਉਹ ਭਰੋਸਾ ਨਹੀਂ ਸੀ ਮਹਾਰਾਜ ਦੇ ਕਰਦੇ ਵੀ ਐਵੇਂ ਗੁਰੂ ਦਾ ਪੁੱਤਰ ਗੱਦੀ ਤੇ ਬਿਠਾਲਤਾ। ਇੰਨੇ ਨਾਸਤਿਕ ਹੋ ਗਏ ਸੀ, ਪੂਜਾ ਦੇ ਧਾਨ ਨੇ ਇੰਨੀ ਉਹਨਾਂ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਸੀ, ਕਿਉਂਕਿ ਪੂਜਾ ਦਾ ਧਾਨ 3 ਕੰਮ ਕਰਦਾ, ਧਰਮਸ਼ਾਲਾ ਦੀਆਂ ਰੋਟੀਆਂ, 3 ਕੰਮ ਕਰੇਣ, ਮੱਤ ਮਾਰਨ, ਹੱਡ ਗਾਲਣ, ਭਜਨ ਕਰਨਾ। ਤੇ ਬਜਰਾ ਕੌਣ ਹੈ ਇਹ ਤੋਂ ਜਿਹੜਾ ਸੇਵਾ ਕਰੇ, ਤੇ ਖੂਨ ਪਸੀਨੇ ਦਾ ਨਾਲ ਸੇਵਾ ਕਰੇ। ਸੁਖ ਰਹਿਣੇ ਨੂੰ ਤਾਂ ਆਉਣੀਆਂ ਹੀ ਆਉਣੀਆਂ ਨੇ, ਸ਼ੂਗਰਾਂ ਹੋ ਜਾਣੀਆਂ, ਕਿਸੇ ਨੂੰ ਕੁਛ ਹੋ ਜਾਣਾ, ਕਿਸੇ ਨੂੰ ਕੁਛ ਹੋ ਜਾਣਾ। ਜਿਹੜਾ ਸੇਵਾ ਕਰਦਾ ਉਹ ਬਚ ਰਹਿੰਦਾ, ਦੂਏ ਨੂੰ ਨਹੀਂ ਇਹ ਬਚਣ ਦਿੰਦੀਆਂ। ਸੋ ਬੁੱਧੀ ਨਾਸਤਕ ਹੋ ਜਾਂਦੀ ਹੈ, ਮਸੰਦਾਂ ਦੀ ਬੁੱਧੀ ਪੂਜਾ ਦਾ ਧਾਨ ਖਾ ਕੇ ਨਾਸਤਕ ਹੋ ਗਈ। ਗੁਰੂ ਨੂੰ ਐਂ ਸਮਝਣ ਲੱਗ ਗਏ ਵੀ ਜਿਹਨੂੰ ਇਕੱਠੇ ਹੋ ਕੇ ਅਸੀਂ ਗੁਰੂ ਬਣਾ ਦਈਏ ਉਹੀ ਗੁਰੂ ਬਣ ਜਾਂਦਾ, ਹੁਣ ਇਹ ਬੱਚੇ ਨੂੰ ਅਸੀਂ ਗੱਦੀ ਤੇ ਬਿਠਾਤਾ ਤੇ ਇਹ ਗੁਰੂ ਬਣਾਤਾ। ਸ਼ਰਧਾ ਹੈ ਨਾ ਉਹਨਾਂ ਦੇ ਮਨਾਂ ਦੇ ਅੰਦਰ। ਸੋ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਦੂਰ ਜਾਂਦਾ ਮਦਾਰੀ ਦੇਖਿਆ, ਰਿਛ ਵਾਲਾ। ਕਹਿੰਦੇ ਉਹ ਰਿਛ ਵਾਲੇ ਨੂੰ ਲਿਆ ਬੁਲਾ ਕੇ, ਜਿਹੜੇ ਵੱਡੇ ਵੱਡੇ ਮਸੰਦ ਸੀ, ਚੇਤੂ ਵਰਗੇ, ਸੀਏ ਵਰਗੇ,
ਉਹ ਸਾਰੇ ਗੁਰਦਾਸ ਵਰਗੇ ਕਹਿਣ ਲੱਗੇ ਬੱਚਿਆਂ ਵਾਲੀਆਂ ਗੱਲਾਂ ਨੇ, ਬੱਚਾ ਹੈ ਹੁਣ ਤਮਾਸ਼ਾ ਦੇਖੂ ਇਹ ਰਿਸ਼ਤਾ। ਕਹਿਤਾ ਕਹਿੰਦੇ ਜਾ ਲਿਆਓ ਭਾਈ, ਜਿੱਦ ਪੈ ਗਿਆ ਗੁਰੂ ਮੰਗਾ ਲਓ ਰਿਸ਼ ਇਹਨੇ ਤਾਂ ਤਮਾਸ਼ਾ ਦੇਖ ਕੇ ਹਟਣਾ, ਕਿਉਂਕਿ ਬਾਲ ਗਾਓ ਹੈ, ਰਾਜ ਗਾਓ ਹੈ, ਇਸਤਰੀ ਗਾਓ ਹੈ, ਚਾਰ ਗਾਓ ਮਸ਼ਹੂਰ ਹੁੰਦੇ ਨੇ। ਇੱਕ ਤਾਂ ਬਾਲ ਹੋਵੇ ਤੇ ਇੱਕ ਇਸਤਰੀ ਦਾ ਹੱਠ ਨੀ ਪਿੱਛੇ ਹਟਿਆ ਕਰਦਾ, ਬਾਲ ਦਾ ਨੀ ਹਟਦਾ, ਰਾਜੇ ਦਾ ਨੀ ਹਟਦਾ, ਤੇ ਫੇਰ ਬ੍ਰਾਹਮਣ ਦਾ ਗਾਓ ਹੈ, ਬ੍ਰਾਹਮਣ ਵੀ ਜੇ ਜਿੱਦ ਪਿਆ ਨੀ ਹਟਦਾ ਹੁੰਦਾ। ਸੋ ਕਹਿਣ ਲੱਗੇ ਬਾਲ ਗਾਓ ਹੈ ਵੀ ਜਾਓ ਲੈ ਆਓ, ਰਿਛ ਲੈ ਆਉਂਦਾ ਤਮਾਸ਼ਾ ਦਿਖਾਉਣ ਵਾਸਤੇ, ਮਹਾਰਾਜ ਨੇ ਕਹਿ ਦਿੱਤਾ। ਜਦ ਤਮਾਸ਼ਾ ਹੋਣ ਲੱਗਿਆ ਤਾਂ ਬੜੇ ਤਮਾਸ਼ੇ ਦਿਖਾਉਂਦਾ। ਉਸ ਵੇਲੇ ਜਿਹੜਾ ਭਾਈ ਕੀਰਤੀ ਹੈ ਮਹਾਰਾਜ ਨੂੰ ਚੌਰ ਕਰਦਾ ਸੀ, ਉਹ ਹੱਸਣ ਬਹੁਤ ਹੱਸੇ, ਸਾਰੀ ਸੰਗਤ ਹੱਸੇ, ਉਹ ਵੀ ਹੱਸੇ, ਤੇ ਮਹਾਰਾਜ ਪਿੱਛੇ ਨੂੰ ਐਂ ਦੇਖ ਕੇ ਕਹਿਣ ਲੱਗੇ, ਕਹਿੰਦੇ ਭਾਈ ਕੀਰਤੀ ਆ ਹੋਰਾਂ ਨੂੰ ਤਾਂ ਹੱਸ ਲੈਣ ਦੇ, ਤੂੰ ਨਾ ਹੱਸ। ਕਹਿਣ ਲੱਗੇ ਕੀ ਗੱਲ ਮਹਾਰਾਜ, ਮੈਂ ਕਿਉਂ ਨਾ ਹੱਸਾਂ, ਸਾਰੇ ਹੱਸਦੇ ਨੇ, ਮੈਨੂੰ ਹਟਾਉਂਦੇ ਹੋ? ਕਹਿੰਦੇ ਅਸੀਂ ਤਾਂ ਹਟਾਉਂਦੇ ਹਾਂ, ਤੇਰਾ ਬਾਪੂ ਹੈ ਇਹ, ਤੇਰਾ ਪਿਓ ਹੈ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਪਿਤਾ ਤਾਂ ਗੁਰੂ ਨੌਵੇਂ ਪਾਤਸ਼ਾਹ ਦਾ ਚੌਰ ਵਰਦਾਰ ਸੀ, ਤੇ ਜੇ ਉਹ ਰਿਛ ਬਣ ਗਿਆ ਚੌਰ ਦੀ ਸੇਵਾ ਕਰਕੇ ਤਾਂ ਮੈਂ ਤੁਹਾਡੀ ਸੇਵਾ ਕਰਦਾ, ਤਾਂ ਫਿਰ ਬਾਂਦਰ ਬਣ ਜੂੰਗਾ ਮੈਂ, ਗੁੱਸਾ ਕਰੇ। ਮਹਾਰਾਜ ਕਹਿੰਦੇ ਭਾਈ ਕੀਰਤੀਆ ਗੁੱਸਾ ਨਹੀਂ ਕਰੀਦਾ, ਇਹ ਸੱਚਮੁੱਚ ਤੇਰਾ ਪਿਤਾ ਹੈ। ਫਿਰ ਮਹਾਰਾਜ ਇਹ ਰਿਛ ਕਿਉਂ ਬਣ ਗਿਆ? ਕਹਿਣ ਲੱਗੇ ਉਹ ਇਹ ਬਣ ਗਿਆ ਕਿ ਇੱਕ ਗੁਰਸਿੱਖ ਦਸਵੰਧ ਗੱਡੇ ਚ ਲੱਦ ਕੇ ਜਿਸ ਵਕਤ ਗੁਰਦੁਆਰਾ ਦੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੰਘਿਆ, ਭੋਗ ਪੈ ਚੁੱਕਿਆ ਸੀ ਤੇ ਅਰਦਾਸ ਹੋ ਰਹੀ ਸੀ, ਗੁਰੂ ਨੂੰ ਭੋਗ ਲੱਗਿਆ ਪ੍ਰਸ਼ਾਦ ਦਾ, ਤੇ ਮਹਾਂ ਪਵਿੱਤਰ ਜਾਣ ਕੇ ਗੁਰਸਿੱਖ ਗੱਡੇ ਨੂੰ ਕਢਾ ਕੇ ਅੰਦਰ ਚਲਿਆ ਗਿਆ। ਲੰਮਾ ਸਫ਼ਰ ਕੱਟ ਕੇ ਆਇਆ ਸੀ, ਧੂੜ ਦੇ ਨਾਲ ਲੱਥ ਪੱਥ ਹੋਇਆ, ਦਾੜੇ ਤੇ ਧੂੜ, ਅੱਖਾਂ ਤੇ ਧੂੜ, ਚਿਹਰੇ ਤੇ ਧੂੜ, ਕੱਪੜਿਆਂ ਤੇ ਧੂੜ, ਤੇ ਅੰਦਰ ਜਾ ਕੇ ਪ੍ਰਸ਼ਾਦ ਮੰਗਣ ਲੈਣ ਦਾ ਉਸਨੇ ਯਤਨ ਕਰਿਆ। ਤੇਰਾ ਪਿਤਾ ਪ੍ਰਸ਼ਾਦ ਮੰਗਦਾ ਸੀ ਭਾਈ ਕੀਰਤੀਆ ਸੋਭਾ ਰਾਮ, ਉਹਨੇ ਜਦ ਗੁਰਸਿੱਖ ਨੂੰ ਦੇਖਿਆ, ਉਹਨੇ ਤਰਕ ਉਠਾਈ ਮਨ ਦੇ ਅੰਦਰ, ਕਿੰਨਾ ਗੰਦਾ ਹੈ, ਲਿਬੜਿਆ ਛਿਬੜਿਆ ਮੂਹਰੇ ਆ ਕੇ ਬਹਿ ਗਿਆ। ਉਹ ਪ੍ਰਸ਼ਾਦ ਉਧਰੋਂ ਦਿੰਦਾ ਦਿੰਦਾ ਦੂਜੇ ਪਾਸੇ ਚ ਲੈ ਗਿਆ। ਗੁਰਸਿੱਖ ਨੇ ਪਿੱਛੇ ਗੱਡੇ ਵੱਲ ਦੇਖਿਆ, ਬਲਦ ਹਿੱਲ ਪਏ ਤੇ ਡਰ ਹੋਇਆ ਕਿ ਕਿਤੇ ਗੱਡਾ ਪਾਸ ਨਾ ਮਾਰ ਜਾਵੇ ਜਾਂ ਕਿਸੇ ਹੋਰ ਪਾਸੇ ਨਾ ਜਾ ਵੜੇ, ਫਸ ਨਾ ਜਾਵੇ, ਤਾਂ ਫੇਰ ਦੂਜੇ ਪਾਸੇ ਜਾ ਕੇ ਬੈਠ ਗਿਆ। ਇਹ ਭਾਈ ਸੋਭਾ ਰਾਮ ਨੇ ਉਥੋਂ ਬੰਨਣਾ ਬੰਦ ਕਰਤਾ, ਦੂਜੇ ਪਾਸੇ ਆ ਗਿਆ। ਇਹਨਾਂ ਨੇ ਕਿਹਾ ਵੀ ਫੇਰ ਮੈਂ ਇੱਧਰ ਹੋ ਜਾ, ਚਲੋ ਇੱਧਰ ਹੋ ਕੇ ਲੈ ਲੈਂਦਾ। ਜਦ ਉਧਰ ਹੋਇਆ ਬਿਲਕੁਲ ਸਾਹਮਣੇ ਆ ਗਿਆ, ਕਹਿੰਦਾ ਰਿਛ ਜਿਹਾ, ਕਹਿੰਦਾ ਕਿਵੇਂ ਟੱਪਦਾ ਫਿਰਦਾ। ਗੁਰਸਿੱਖ ਨੇ ਉਸ ਵੇਲੇ ਧਰਤੀ ਤੇ ਦੇਖਿਆ ਤਾਂ ਇੱਕ ਕਿਣਕਾ ਗਿਰਿਆ ਪਿਆ ਸੀ, ਮੁੱਖ ਚ ਪਾ ਲਿਆ, ਸ਼ੁਕਰ ਕੀਤਾ ਪ੍ਰਭੂ ਦਾ ਵੀ ਹੇ ਪ੍ਰਭੂ ਤੇਰਾ ਸੀਤ ਪ੍ਰਸ਼ਾਦ ਮਿਲ ਗਿਆ ਜਿਹੜਾ ਸਾਰੇ ਦੁੱਖ ਕੱਟਣ ਨੂੰ ਸਮਰੱਥ ਹੈ, ਤੇ ਜਿਹਦੇ ਛਕਣ ਦੇ ਨਾਲ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਉੱਤੇ ਨੂੰ ਦੇਖਿਆ, ਕਹਿੰਦੇ ਪਿਆਰਿਆ ਮੈਂ ਤਾਂ ਰਿਛ ਮੰਗ ਨਹੀਂ ਟੱਪਦਾ, ਪਰ ਤੂੰ ਰਿਛ ਜ਼ਰੂਰ ਬਣੇਗਾ, ਕਿਉਂਕਿ ਤੈਨੂੰ ਇਸ ਗੱਲ ਦਾ ਪਤਾ ਨਹੀਂ, ਗੁਰੂ ਦੇ ਕੋਲ ਰਹਿ ਕੇ ਤੇਰੀ ਬੋਲੀ ਸ਼ੁੱਧ ਨਹੀਂ ਹੋਈ, ਤੇ ਗੁਰੂ ਦਾ ਹੁਕਮ ਇਸ ਤਰ੍ਹਾਂ ਨਾਲ ਹੈ ਤੇਰੇ ਵਰਗਿਆਂ ਨੂੰ
ਧੱਕੇ ਪੈਣਗੇ ਦਰਗਾਹ ਵਿੱਚ ਜਾ ਕੇ, ਧੱਕੇ ਪੈਣਗੇ ਦਰਗਾਹ ਵਿੱਚ ਜਾ ਕੇ, ਧੱਕੇ ਕਦੋਂ Thank you.
ਤੇਰੇ ਨਾਲ ਬੋਲ ਅੰਮ੍ਰਿਤ ਵਰਗਾ ਹੋਣਾ ਚਾਹੀਦਾ ਸੀ, ਗੁਰੂ ਨਾਲ ਜੋੜਨ ਵਾਲਾ ਹੋਣਾ ਚਾਹੀਦਾ ਸੀ। ਤੂੰ ਤਾਂ ਤੋੜ ਛੱਡਦੇ ਗੁਰੂ ਦੇ ਪਿਆਰਿਆਂ ਨੂੰ। ਪਤਾ ਤੈਨੂੰ ਗੁਰੂ ਮਹਾਰਾਜ ਨੇ ਕੀ ਫਰਮਾਨ ਕਰਿਆ ਬਾਣੀ ਦੇ ਅੰਦਰ? ਫਿੱਕਾ ਦਰਗਾਹ ਸੁੱਟੀ ਹੈ, ਮੂੰਹ ਥੁੱਕਾ ਫਿੱਕੇ ਪਾਏ, ਦਰਗਾਹ ਚ ਧੱਕੇ ਖਾਏਗਾ ਪਿਆਰਿਆ, ਰਿੱਛ ਬਣਨਾ ਪੋਤ ਹੈ। ਉਸ ਵੇਲੇ ਨੀਜ ਲਾ ਕੇ ਦੇਖਿਆ ਵੀ ਕੌਣ ਹੈ, ਪਤਾ ਲੱਗਿਆ ਇਹ ਤਾਂ ਬ੍ਰਹਮ ਗਿਆਨੀ ਮਹਾਂਪੁਰਸ਼ ਭਾਈ ਧੰਨਾ ਹੈ। ਭਾਈ ਧੰਨਾ ਗੱਡੇ ਦੇ ਕੋਲ ਚਲਿਆ ਗਿਆ, ਗੱਡੇ ਤੇ ਬੈਠਿਆ, ਬਲਦ ਹਲਕੇ ਤੇ ਦਸਵੰਧ ਆਪਣਾ ਗੁਰੂ ਕੇ ਲੰਗਰ ਵਿਚ ਜਮਾਂ ਕਰਾਇਆ, ਗੁਰੂ ਮਹਾਰਾਜ ਨੂੰ ਨਮਸਕਾਰ ਕਰੀ ਤੇ ਆਪ ਫਿਰ ਛੁੱਟੀ ਲੈ ਕੇ ਆਪਣੇ ਪਿੰਡ ਨੂੰ ਵਾਪਸ ਚਲਿਆ ਗਿਆ। ਇਹਦੇ ਮਨ ਵਿਚ ਖਿਆਲ ਹੋ ਗਿਆ ਵੀ ਬ੍ਰਹਮ ਗਿਆਨੀ ਦਾ ਜੋ ਵਚਨ ਹੈ ਉਹ ਤਾਂ ਟਲਣਾ ਨਹੀਂ, ਕਿਉਂਕਿ ਗੁਰੂ ਮਹਾਰਾਜ ਦੀ ਬਾਣੀ ਇਸ ਤਰ੍ਹਾਂ ਫਰਮਾਨ ਕਰਦੀ ਹੈ।
ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ
ਜਿੱਥੇ ਹਰ ਵਕਤ ਵਾਹਿਗੁਰੂ 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 ਰਸਨਾ ਕਰਦੀ ਹੈ ਉਸ ਥਾਂ ਤੇ ਪਰਮੇਸ਼ਰ ਦਾ ਵਾਸਾ ਹੋ ਜਾਂਦਾ। ਉਹ ਜੋ ਪਰਮੇਸ਼ਰ ਦੇ ਰੰਗ ਵਿਚ ਰਤੇ ਹੋਏ ਪਿਆਰੇ ਕੁਛ ਵੀ ਕਹਿ ਦੇਣ ਉਹ ਹੋਣਾ ਹੀ ਹੋਣਾ ਹੁੰਦਾ, ਉਹਨੂੰ ਕੋਈ ਟਾਲ ਨਹੀਂ ਸਕਿਆ ਕਰ। ਬਾਬਾ ਗੋਦੜੀਆ ਭਾਈ ਗੌਰਾ ਜੀ ਦੇ ਪਾਸ ਜੋ ਭਾਈ ਗੁਰੂ ਮਹਾਰਾਜ ਦੇ ਨਾਲ ਸੰਬੰਧ ਰੱਖਣ ਵਾਲੇ ਖਾਨਦਾਨ ਦੇ ਵਿੱਚ ਆਪ ਸੇਵਾ ਕਰਿਆ ਕਰਦੇ ਸੀ, ਭਾਈ ਭਗਤੂ ਦਾ ਪੁੱਤਰ ਸੀਗਾ ਭਾਈ ਗੌਰਾ ਤੇ ਉਹਦਾ ਭਰਾ ਸੀ ਭਾਈ ਜੀਵਨ, ਉੱਥੇ ਸੇਵਾ ਕਰਿਆ ਕਰਦੇ ਤੇ ਘੋੜਿਆਂ ਵਾਸਤੇ ਆਟਾ ਪੀਂਦੇ ਹੁੰਦੇ, ਦਾਣਾ ਪੀਂਦੇ ਹੁੰਦੇ, ਬੋਰੀਆਂ ਭਰ ਕੇ ਰੱਖ ਦੇਣੀਆਂ, ਫਿਰ ਘਾਹ ਖੋਤਣ ਚਲੇ ਜਾਣਾ। ਇੱਕ ਵਾਰੀ ਭਾਈ ਗੌਰਾ ਕਿਸੇ ਨੌਕਰ ਨੂੰ ਕਿਸੇ ਕਸੂਰ ਬਦਲੇ ਤਾੜਨਾ ਕਰ ਰਿਹਾ ਸੀ, ਤਾੜਨਾ ਦੇ ਨਾਲ ਨਾਲ ਉਹਨੂੰ ਮਾਰਨਾ ਵੀ ਸ਼ੁਰੂ ਕਰ ਦਿੱਤਾ, ਗਲਤੀ ਕੋਈ ਐਸੀ ਹੋ ਗਈ। ਉਸ ਵੇਲੇ ਚੱਕੀ ਪੀਂਦੇ ਪੀਂਦੇ ਕਹਿਣ ਲੱਗੇ, ਭਾਈ ਗੌਰਾ ਮਾਰਨਾ ਇਹਨੂੰ, ਮਾਰੀਦਾ ਨਹੀਂ ਹੁੰਦਾ ਕਿਸੇ ਨੂੰ। ਕਹਿੰਦਾ ਤੈਨੂੰ ਕੀ ਪਤਾ ਵੇ, ਤੂੰ ਕਹਿੰਦਾ ਆਪਣਾ ਕੰਮ ਕਰ ਚੱਕੀ ਪੀਣ ਦਾ, ਕਹਿੰਦਾ ਇਹ ਰਾਜ ਦਾ ਕੰਮ ਹੈ, ਗਲਤੀ ਕਰੀਏ ਇਹਨੇ ਮਾਰਨਾ ਨਹੀਂ ਤਾਂ ਕੀ ਕਰਨਾ। ਕਹਿੰਦੇ ਤੂੰ ਬੜਾ ਆਫਰਿਆ, ਇੰਨੀਆਂ ਵਚਨ ਕਿਰਿਆ ਬੜਾ ਆਫਰਿਆ। ਉਥੋਂ ਵਿਹਲਾ ਹੋਇਆ, ਘਰ ਗਿਆ, ਗੇੜੇ ਖਾਣ ਲੱਗਿਆ, ਧਰਤੀ ਦੇ ਗੇੜੇ ਖਾਂਦਾ ਤੇ ਪੇਟ ਫੁੱਲ ਗਿਆ। ਇਲਾਜ ਕੋਈ ਨਹੀਂ ਹੁੰਦਾ, ਹਕੀਮ ਬੁਲਾਇਆ, ਉਹਨੇ ਕਿਹਾ ਨਹੀਂ ਇਹ ਤਾਂ ਪਤਾ ਨਹੀਂ ਕਿਸ ਕਿਸਮ ਦਾ ਪੇਟ ਫੁੱਲਿਆ ਤੁਹਾਡਾ। ਉਸ ਵੇਲੇ ਖਿਆਲ ਆ ਗਿਆ ਕਿ ਮੈਨੂੰ ਉਹਨੇ ਕਹਿਤਾ ਸੀ ਕਿ ਤੂੰ ਬੜਾ ਆਫਰਿਆ, ਚਰਨੀ ਪੈ ਗਿਆ ਉੱਥੇ, ਮਹਾਰਾਜ ਕਿਰਪਾ ਕਰੋ ਮੇਤੇ ਭੁੱਲ ਹੋ ਗਈ। ਕਿਰਪਾ ਕੀਤੀ, ਚਰਨ ਧੂੜ ਲਾਈ, ਉਸੇ ਵੇਲੇ ਠੀਕ ਹੋ ਗਿਆ। ਡਰ ਗਿਆ ਭਾਈ ਗੌਰਾ ਵੀ ਜੇ ਤਾਂ ਵਚਨ ਕਰਿਆ ਕੱਲ ਨੂੰ ਸਭ ਕੁਛ ਹੀ ਕਰ ਦੂ, ਸਰੋਪਾ ਦੇ ਤਾ ਤੇ ਮਸਤਕ ਨਵਾ ਤਾ। ਕਹਿਣ ਲੱਗੇ ਬਾਬਾ ਜੀ ਹੁਣ ਤੁਸੀਂ ਜਾ ਸਕਦੇ ਹੋ, ਤੁਹਾਨੂੰ ਖੁਸ਼ੀ ਹੈ, ਚਾਰੇ ਪਾਸੇ ਤੁਹਾਡਾ ਥਾਂ ਪਿਆ, ਜਿੱਥੇ ਜੀ ਕਰਦਾ ਜਾਓ, ਤੁਹਾਡੀ ਸੇਵਾ ਪੂਰੀ ਹੋ ਚੁੱਕੀ ਹੈ। ਘਰ ਆ ਗਿਆ, ਘਰਦਿਆਂ ਨੂੰ ਮਸਾਂ ਬੁੜਾ ਮਿਲਿਆ, ਪਰ ਜਿਹੜਾ ਕੰਮ ਹੋਵੇ ਉਹਨੂੰ ਲਾ ਦੇਣ, ਬਾਹਰ ਰਾਖੀ ਕਰਨੀ ਆ ਤਾਂ ਉਹਨੂੰ ਭੇਜ ਦੇਣ, ਨਾ ਰੋਟੀ ਨਾ ਪਾਣੀ ਪੁੱਛਣੇ ਨਾ, ਨਾ ਵਿਚਾਰਾ ਕੁਝ ਕਹੇ, ਭਜਨ ਕਰੀ ਜਾਵੇ। ਚੇਤ ਦਾ ਮਹੀਨਾ ਆ ਗਿਆ, ਸਰੋਂ ਰੇਤੇ ਦੇ ਖੇਤ ਵਿੱਚ ਬੀਜੀ ਹੋਈ ਸੀ। ਕਹਿੰਦੇ ਬਾਪੂ ਉੱਥੇ ਨਾ ਬੈਠਾ ਰਹੀ ਤੇ ਨਾ ਇਹ ਸਰੋਂ ਪੱਟੀ ਗਏ, ਵੱਡੇ ਨਾਲ ਝੜ ਜੂਗੀ ਅੱਧੀ ਸਰੋਂ, ਤੂੰ ਪੱਟੀ ਗਏ। ਸਵੇਰ ਦਾ ਗਿਆ ਹੋਇਆ, ਨਾ ਲੱਸੀ ਆਈ ਨਾ ਦੁਪਹਿਰ ਦੀ ਰੋਟੀ ਆਈ, ਚਾਰ ਵੱਜ ਗਏ। ਡੰਡੀ ਜਾਂਦੀ ਸੀ ਖੇਤ ਦੇ ਨਾਲ ਲੱਗਦੀ, ਉੱਥੇ ਕੋਈ ਉਹਨਾਂ ਦੇ ਵਾਕਫ ਆ ਗਏ, ਆ ਕੇ ਕਹਿਣ ਲੱਗੇ ਭਾਈ ਗੋਦੜੀਆ ਇਹ ਤੁਸੀਂ ਕੀ ਕਰਦੇ ਹੋ, ਬਾਜਾਂ ਨੂੰ ਸੁਭਾਅ ਹੁੰਦਾ, ਚਾਹੇ ਜਿਹੜਾ ਕੰਮ ਕਰਦਾ ਉਹ ਦਿਸਦਾ ਉਹਨੂੰ, ਪਰ ਫਿਰ ਵੀ ਪੁੱਛ ਲੈਂਦੇ ਹਾਂ ਤੁਸੀਂ ਕੀ ਕਰਦੇ ਹੋ। ਇਹ ਕਹਿਣਾ ਤਾਂ ਸੀਗਾ ਵੀ ਘਰਦਿਆਂ ਦੀ ਸਰੋਂ ਹੁੰਦੀ ਆ ਜੜਾਂ ਪਟਦਾ, ਉਹ ਸਰੋਂ ਤਾਂ ਵਰਤਿਆ ਨਾ ਵਿਚਾਰੇ, ਕਹਿੰਦੇ ਘਰਦਿਆਂ ਦੀਆਂ ਜੜਾਂ ਪਟਦਾ, ਐਂ ਕਹਿ ਹੋ ਗਿਆ। ਵਚਨ ਨਿਕਲ ਗਿਆ ਤੇ ਸੱਤਾਂ ਦਿਨਾਂ ਦੇ ਅੰਦਰ ਤਿੰਨ ਪੁੱਤਰ ਮਰ ਗਏ, ਪੋਤਰੇ ਮਰ ਗਏ, ਸਾਰੇ ਹੀ ਮਰ ਗਏ, ਕੋਈ ਨਾ ਰਿਹਾ, ਕਿਉਂਕਿ ਵਚਨ ਹੋ ਗਿਆ। ਉਸ ਵੇਲੇ ਰਾਗ ਦੁਆਸ਼ ਤੋਂ ਉੱਤੇ ਸੀ, ਕਹਿਣ ਲੱਗੇ ਚਲੋ ਠੀਕ ਆ ਹੁਣ ਸੁਤੰਤਰ ਫਿਰਾਂਗੇ। ਅੱਗੇ ਚਲੇ ਗਏ, ਇੱਕ ਮਾਤਾ ਜਾਣਦੀ ਸੀ ਉਹਨਾਂ ਨੂੰ, ਉਹ ਦਹੀਂ ਲਿਆਈ, ਕਹਿੰਦੀ ਬਾਬਾ ਜੀ ਦਹੀਂ ਖਾਣਾ, ਕਹਿੰਦੇ ਲਿਆ, ਦਹੀਂ ਬਹੁਤ ਵਧੀਆ ਸੀ। ਮਾਤਾ ਦੇ ਮਨ ਚ ਆ ਗਿਆ ਬੀਬੀ ਦੇ ਵੀ ਜੇ ਸੰਤਾਂ ਨੇ ਹੋਰ ਮੰਗ ਲਿਆ, ਹੋਰ ਤਾਂ ਥੋੜਾ ਹੀ ਪਿਆ, ਵੀ ਕਿਉਂ ਨਾ ਮੈਂ ਮਿਰਚਾਂ ਬਹੁਤੀਆਂ ਪਾ ਦਾਂ, ਆਪੇ ਸ਼ੀਸ਼ੀ ਕਰੀ ਜਾਣਗੇ। ਸੋ ਚੁਟਕੀ ਭਰੀ ਵੱਡੀ ਮਿਰਚਾਂ, ਕੌੜੀਆਂ ਮਿਰਚਾਂ ਦੇ ਪਾ ਤੀ ਤੇ ਚਲਾ ਤੀ। ਉਹ ਗਏ ਤਾਂ ਉਹਨਾਂ ਨੇ ਦਹੀਂ ਛਕ ਲਿਆ, ਬਰਤਨ ਲੈਣ ਆਈ, ਫਿਰ ਕਹਿਣ ਲੱਗੀ ਕਿਉਂ ਬਾਬਾ ਜੀ ਦਹੀਂ ਵਧੀਆ ਸੀ, ਕਹਿੰਦੇ ਸੱਪ ਲੜਨੀ ਹੈ, ਦਹੀਂ ਤਾਂ ਵਧੀਆ ਸੀ, ਮਿਰਚਾਂ ਜ਼ਿਆਦਾ ਪਾਤੀਆਂ ਨੇ। ਉਹ ਘਰ ਆਈ, ਪਾਥੀਆਂ ਲੈਣ ਗਈ ਅੰਦਰ, ਉੱਥੇ ਹੀ ਕਾਲਾ ਨਾਗ ਵਿੱਚੋਂ ਨਿਕਲਿਆ, ਲੜ ਗਿਆ। ਸੋ ਵਚਨ ਚਾਹੇ ਸਿੱਧਾ ਕਰ ਦੇਣ ਚਾਹੇ ਪੁੱਠਾ ਕਰ ਦੇਣ, ਉਹ ਪੂਰਾ ਹੋਇਆ ਹੀ ਕਰਦਾ। ਸੋ ਇਹ ਭਾਈ ਸੋਭਾ ਰਾਮ ਦੇ ਮਨ ਵਿੱਚ ਡਰ ਪੈ ਗਿਆ ਵੀ ਇਹ ਬ੍ਰਹਮ ਗਿਆਨੀ ਦਾ ਵਚਨ ਹੈ, ਇਹ ਤਾਂ ਟਲਣਾ ਨਹੀਂ, ਮੈਨੂੰ ਰਿਛ ਬਣਨਾ ਪੈਣਾ, ਹੁਣ ਇਹ ਪਾਲ ਕਰਾਂ। ਗੁਰੂ ਨਵੇਂ ਪਾਤਸ਼ਾਹ ਦੇ ਕੋਲ ਚਲਿਆ ਗਿਆ, ਜਾ ਕੇ ਕਹਿਣ ਲੱਗਿਆ ਕਿ ਸੱਚੇ ਪਾਤਸ਼ਾਹ ਭਾਈ ਧੰਨੇ ਨੇ ਮੈਨੂੰ ਸ਼ਰਾਪ ਦੇ ਤਾ। ਮਹਾਰਾਜ ਕਹਿੰਦੇ ਭਾਈ ਸੋਭਾ ਰਾਮ, ਜਿਹੜੇ ਗੁਰਸਿੱਖ ਨੇ ਬਿਨਾਂ ਵਜ੍ਹਾ ਨਾ ਸ਼ਰਾਪ ਦਿੰਦੇ ਨੇ ਤੇ ਨਾ ਬਿਨਾਂ ਵਜ੍ਹਾ ਕੋਈ ਬਾਰੇ ਦਿੰਦੇ ਨੇ, ਇਹ ਤਾਂ ਭਾਵਨਾ ਹੋਵੇ ਸ਼ੁਭ, ਖੁਸ਼ ਕਰ ਲਓ ਉਹਨਾਂ ਨੂੰ, ਵਰ ਨਿਕਲ ਜਾਂਦਾ ਤੇ ਉਹਨਾਂ ਦਾ ਨਿਰਾਦਰ ਕਰ ਦੋ, ਤੰਗ ਕਰ ਦੋ, ਉਹਨਾਂ ਦੇ ਮੁਖ ਚੋਂ ਉਲਟਾ ਵਚਨ ਹੋ ਜਾਂਦਾ। ਭਾਈ ਤੰਨਾ ਤੰਨ ਲੇ ਪੁਰਸ਼ ਨੇ ਕੀ ਹੋ ਗਿਆ? ਕਹਿਣ ਲੱਗਿਆ ਮਹਾਰਾਜ ਇਸ ਤਰ੍ਹਾਂ ਹੋਇਆ ਸੀ, ਭੁੱਲ ਤਾਂ ਮੇਰੀ ਓ ਸੀਗੀ ਤੇ ਮੈਂ ਉਹਨੂੰ ਕਹਿਤਾ ਵੀ ਛਿਜਿਆ, ਕਹਿੰਦੇ ਬਾਰ ਬਾਰ ਸਾਹਮਣੇ ਆਈ ਜਾਂਦਾ। ਤੇ ਉਹਨਾਂ ਨੇ ਇੱਕ ਕਿਣਕਾ ਚੁੱਕ ਕੇ ਪ੍ਰਸ਼ਾਦ ਦਾ ਛਕ ਲਿਆ ਤੇ ਨਾਲ ਕਹਿਤਾ ਭਾਈ ਸੋਭਾ ਰਾਮਾ ਰਿਸ਼ਤਾ ਤੂੰ ਹੀ ਹੋਵੇਗਾ। ਸੱਚੇ ਪਾਤਸ਼ਾਹ ਮੈਂ ਤੁਹਾਡੀ ਸੇਵਾ ਬਚਪਨ ਤੋਂ ਕਰਦਾ, ਸਾਰਾ ਮੇਰਾ ਜੀਵਨ ਬੀਤ ਗਿਆ ਤੁਹਾਡੀ ਸੇਵਾ ਚ, ਕਿਰਪਾ ਕਰੋ ਆਪ ਕਿਰਪਾ ਕਰਕੇ ਮੈਨੂੰ ਇਸ ਜੂਨੀ ਦੇ ਵਿੱਚ ਪੈਣ ਤੋਂ ਬਚਾ ਲਓ। ਮਹਾਰਾਜ ਸੋਚ ਚ ਪੈ ਗਏ, ਸੋਚਣ ਲੱਗ ਗਏ ਦੇ ਨਾਲ ਦੀ ਨਾਲ ਵਚਨ ਕੀਤਾ, ਕਹਿੰਦੇ ਭਾਈ ਸੋਭਾ ਰਾਮ ਜੋ ਮੇਰਾ ਪਿਆਰਾ ਵਚਨ ਕਰ ਦੇਵੇ ਉਹ ਮੁਸ਼ਕਲ ਹੈ, ਫੇਰ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਸ਼ ਵਚਨ ਕਰਦਾ ਹੈ ਉਹ ਤਾਂ ਟਲਿਆ ਨਹੀਂ ਕਰਦਾ ਹੈਗਾ।
ਭਾਵੇਂ ਚੰਦਰਮਾ ਨਾਸ਼ ਹੋ ਜਾਵੇ ਸੰਤਾਂ ਦਾ Thank you.
ਰਾਜ ਬਨਾਤੀ ਤਾਂ ਬਨਾਤੀ ਸਤ ਸ੍ਰੀ ਦੇਵਾਨ ਹੈ ਸਗਲ ਮਨਸਿਕ ਸਾਜ ਬਚਨ
ਮਹਾਰਾਜ ਕਹਿਣਗੇ ਭਾਈ ਸੋਭਾ ਰਾਮਾ ਪੂਰਨ ਸਾਧੂ ਦੇ ਮੁਖ ਤੋਂ ਵਚਨ ਨਿਕਲ ਗਿਆ ਹੁਣ ਤਾਂ ਨੀ ਇਹ ਟਲਣਾ ਹੈ। ਕਹਿਣ ਲੱਗਿਆ ਸੱਚੇ ਪਾਤਸ਼ਾਹ ਮੈਂ ਬਚਪਨ ਤੋਂ ਆਪਦਾ ਸੇਵਾਦਾਰ ਹਾਂ ਸੇਵਾ ਕਰਦਾ ਠੀਕ ਹੈ ਮੇਰੇ ਤੇ ਭੁੱਲ ਕੇ ਕੌੜਾ ਬੋਲ ਹੋ ਗਿਆ ਮੈਂ ਬਹੁਤ ਪਛਤਾਉਣਾ ਤੇ ਆਪ ਕਿਰਪਾ ਕਰਕੇ ਉਹਦਾ ਵਚਨ ਬਦਲ ਦਿਓ ਆਪ ਦਾ ਸਮਰੱਥ ਹੋ ਅਕਾਲ ਪੁਰਖ ਦਾ ਰੂਪ ਹੋ ਆਪ ਬਦਲ ਦੋ। ਮਹਾਰਾਜ ਕਹਿੰਦੇ ਇਹ ਆਰ ਜਗਾ ਤੋਂ ਤੁਰਿਆ ਹੁੰਦਾ ਇਹ ਸੰਤਾਂ ਦਾ ਜੋ ਬੋਲ ਹੁੰਦਾ ਉਹਨੂੰ ਨੀ ਬਦਲਦਾ ਪਰਮੇਸ਼ਰ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ
ਮੇਰੀ ਬਣ ਦੀ ਭਗਤ ਛਡਾਵੈ ਬਣਦਾ ਭਗਤ ਨਾ ਝੂਟੈ ਮੋਏ ਏਕ ਸਮੇਂ ਮੋਹ ਕੋ ਗਏ ਬਣਦਾ ਤੋਫਨ ਮੋਹ ਪੈ ਜਵਾਬ ਨਾ ਹੋਏ। ਪਰਮੇਸ਼ਰ ਕਹਿੰਦਾ ਕਿ ਮੇਰੇ ਪਿਆਰੇ ਮੇਰੀ ਮਰਿਆਦਾ ਬੰਨੀ ਹੋਈ ਤੋੜ ਦਿੰਦੇ ਨੇ ਉਹਨਾਂ ਦੀ ਬੰਨੀ ਹੋਈ ਨੂੰ ਮੈਂ ਨੀ ਤੋੜਦਾ ਜੋ ਵਚਨ ਕਰ ਦੇਣ ਉਹ ਮੈਂ ਨੀ ਬਦਲਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਭਾਈ ਸੋਭਾ ਰਾਮਾ ਹੁਣ ਤਾਂ ਤੈਨੂੰ ਰਿੱਛ ਬਣਨਾ ਹੀ ਪਏ। ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਫਿਰ ਆਧਾਰ ਕਿਵੇਂ ਹੋਏਗਾ। ਕਹਿੰਦੇ ਤੂੰ ਬਹੁਤੀਆਂ ਜੂਨਾਂ ਚ ਨਹੀਂ ਘੁੰਮਣਾ ਆਹ ਸਰੀਰ ਛੱਡ ਕੇ ਰਿੱਛ ਬਣ ਜਾਏਗਾ ਤੇ ਸਾਡਾ ਜਿਹੜਾ ਦਸਵਾਂ ਜਾਮਾ ਹੋਏਗਾ ਉਹ ਤੇਰਾ ਆਧਾਰ ਕਰ ਦੇਗਾ ਵਚਨ ਤਾਂ ਪੂਰਾ ਕਰ ਹੋਣਾ ਹੀ ਹੈ ਭਾਈ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ ਭਾਈ ਕੀਰਤੀਆ ਤੂੰ ਨਾ ਹੱਸ ਤੇਰਾ ਪਿਤਾ ਕਰਮ ਬਸ ਰਿਛ ਦੀ ਜੂਨੀ ਚ ਗਿਆ ਹੋਇਆ ਤੇ ਉਧਰ ਮਹਾਰਾਜ ਕਹਿਣ ਲੱਗੇ ਰਿਛ ਮੁੱਲ ਲੈ ਲੋ ਮੁੱਲ ਬਣਾ ਲਿਆ ਤੇ ਜਿਸ ਵਕਤ ਦੇਣ ਨੂੰ ਤਿਆਰ ਹੋਇਆ ਮਦਾਰੀ ਰਿਛ ਵਾਲੇ ਦੇ ਮਨ ਚ ਆਇਆ ਕਿ ਪੈਸੇ ਥੋੜੇ ਮੰਗੇ ਨੇ ਮੈਂ। ਮਹਾਰਾਜ ਨੇ ਰਕਮ ਦੇ ਦਿੱਤੀ ਮੁੱਕਰਨ ਲੱਗਿਆ ਕਹਿੰਦੇ ਹੁਣ ਨੀ ਭਾਈ ਤੂੰ ਮੁੱਕਰ ਸਕਦਾ ਸਾਡਾ ਸਿੱਖ ਹੈ
ਇਹ ਅਸੀਂ ਲੈ ਕੇ ਆਪਣਾ ਲੈ ਲਿਆ ਤੇ ਉਸ ਵੇਲੇ ਸਾਰੇ ਮਸੰਦ ਦੇਖਦੇ ਨੇ ਵੀ ਹੁਣ ਕੀ ਕਰਨਗੇ। ਕਹਿੰਦੇ ਲਿਆਓ ਭਾਈ ਪ੍ਰਸ਼ਾਦ, ਪ੍ਰਸ਼ਾਦ ਲਿਆਂਦਾ। ਗੁਰੂ ਮਹਾਰਾਜ ਨੇ ਕਿਣਕਾ ਤੋੜ ਕੇ ਆਪਣੇ ਮੁੱਖ ਵਿਚ ਪਾਇਆ, ਬਾਕੀ ਦਾ ਜਿਹੜਾ ਸ਼ੀਤ ਪ੍ਰਸ਼ਾਦ ਸੀ ਉਹ ਰਿਛ ਦੇ ਅੱਗੇ ਰੱਖਤਾ, ਰਿਛ ਨੇ ਖਾਧਾ, ਖਾਂਦੀ ਸਵਾਰ ਧਰਤੀ ਤੇ ਗਿਰ ਗਿਆ। ਉਹਦੇ ਵਿਚੋਂ ਚਿੱਟੇ ਰੰਗ ਦੀ ਰੂਹ ਨਿਕਲੀ ਤੇ ਇਹਨੇ ਭਾਈ ਕੀਰਤੀ ਨੇ ਪਛਾਣ ਲਈ, ਪਿਤਾ ਜੀ ਆਹ ਹਾਲ ਤੁਹਾਡਾ, ਤੁਸੀਂ ਰਿਛ ਕਿਵੇਂ ਬਣ ਗਏ? ਸਾਰਾ ਵਚਨ ਦੱਸਿਆ, ਬੇਟਾ ਕੀਰਤੀਆ ਮੈਂ ਇੱਕ ਗੁਰਸਿੱਖ ਦਾ ਨਰਾਦਰ ਕਰ ਦਿੱਤਾ, ਫਿੱਕਾ ਬੋਲ ਗਿਆ ਤੇ ਮੈਂ ਉਹਨੂੰ ਰਿਛ ਬਕਾਇਆ ਬੈਠਿਆ, ਸੋ ਇਸ ਕਰਕੇ ਮੈਨੂੰ ਇਹ ਸਜ਼ਾ ਭੁਗਤਣੀ ਪਈ, ਕਰਮਾਂ ਦਾ ਮੈਨੂੰ ਫਲ ਭੁਗਤਣਾ ਪਿਆ। ਕਰਮ ਮੈਂ ਐਸਾ ਬੀਜ ਲਿਆ ਜਿਹਦਾ ਫਲ ਗੁਰੂ ਮਹਾਰਾਜ ਦੀ ਹਜੂਰੀ ਚ ਹੁੰਦੇ ਹੋਏ ਵੀ ਟਲ ਨਾ ਸਕਿਆ, ਕਿਉਂਕਿ ਉਹ ਪ੍ਰਲਬਧ ਕੋਟੀ ਚ ਆ ਗਿਆ। ਸੋ ਇਸ ਤਰ੍ਹਾਂ ਦੇ ਨਾਲ ਸਦਨਾ ਬੇਨਤੀਆਂ ਕਰਦਾ, ਹੇ ਪ੍ਰਭੂ ਤੂੰ ਮੇਰੀ ਰਾਖੀ ਕਰ, ਮੈਨੂੰ ਬਚਾ ਇਸ ਵੇਲੇ, ਮੈਨੂੰ ਕੰਧ ਦੇ ਵਿਚ ਚਿਣਿਆ ਜਾ ਰਿਹਾ, ਮੈਂ ਕੋਈ ਕਸੂਰ ਨਹੀਂ ਕਰਿਆ। ਆਵਾਜ਼ ਆਉਂਦੀ ਹੈ ਧੰਨਿਆ ਸਦਨੇ ਆ, ਤੇਰਾ ਕਸੂਰ ਤੈਂ ਕਰਮ ਕੀਤਾ ਉਹਦਾ ਫਲ ਤੂੰ ਭੁਗਤ ਰਿਹਾ। ਕਹਿਣ ਲੱਗਿਆ ਮੈਂ ਕਿਹੜਾ ਕਰਮ ਕਰਿਆ, ਮੈਂ ਤਾਂ ਕੁਛ ਕਰਿਆ ਨੀ, ਠੀਕ ਹੈ ਮੈਂ ਜਾਨਵਰ ਤਾਂ ਮਾਰੇ ਨੇ ਪਰ ਮੇਰਾ ਉਹ ਕਰਮ ਦੱਸੋ ਇਹ ਪ੍ਰਭੂ ਜਿਹੜਾ ਮੈਂ ਕਰੇ। ਕਹਿਣ ਲੱਗੇ ਤੂੰ ਪਿਛਲੇ ਜਨਮ ਦੇ ਅੰਦਰ ਇੱਕ ਮਹਾਤਮਾ ਸੀ ਤੇ ਤੂੰ ਮੋਨੀ ਸੀ, ਬੋਲਦਾ ਨਹੀਂ ਸੀ ਹੁੰਦਾ, ਇਹ ਜਿਹੜੀ ਇਸਤਰੀ ਹੈ ਇਹ ਗਊ ਸੀ, ਇਹ ਜਿਹੜਾ ਇਹਦਾ ਪਤੀ ਹੈ ਇਹ ਕਸਾਈ ਸੀ, ਇਹ ਕਸਾਈ ਨੇ ਗਊ ਮੁੱਲ ਲੈ ਲਈ ਤੇ ਜਦੋਂ ਇਹ ਲੈ ਕੇ ਜਾ ਰਿਹਾ ਰੱਸਾ ਬੰਨਿਆ ਹੋਇਆ ਗਲ ਚ ਤੇ ਮਾਰਨ ਵਾਸਤੇ ਲਿਜਾ ਰਿਹਾ ਗਊ ਪਛੀ ਜਿੱਥੇ ਹੁੰਦੀ ਹੈ, ਇਹ ਗਊ ਨੇ ਝਟਕਾ ਮਾਰਿਆ ਤੇ ਗਊ ਰੱਸਾ ਪਟਾ ਕੇ ਨੱਠ ਲਈ, ਇਹਦੀਆਂ ਅੱਖਾਂ ਤੋਲੀ ਹੋ ਗਈ। ਇਹ ਟੋਲਦਾ ਟੋਲਦਾ ਜਦ ਤੇਰੇ ਕੋਲ ਆਇਆ, ਤੈਨੂੰ ਪੁੱਛਿਆ ਕਿ ਸੰਤ ਜੀ ਇੱਥੇ ਗਊ ਆਈ ਹੈ, ਕਹਿੰਦੇ ਤੇਰੇ ਹੱਥ ਤੈਂ ਦੇਖਿਆ ਉਹਦੇ ਹੱਥ ਵਿੱਚ ਛੁਰਾ ਸੀ ਮਾਰਨ ਵਾਲਾ ਤੇ ਤੈਂ ਵਿਚਾਰ ਨਾ ਕਰਿਆ ਉਸ ਵੇਲੇ ਵੀ ਗਊ ਦਾ ਮੈਂ ਗਊ ਦੀ ਜਾਨ ਬਚਾ ਦਾ, ਤੂੰ ਮੋਨੀ ਸੀਗਾ ਤੈਂ ਦੋਵੇਂ ਹੱਥ ਜੋੜ ਕੇ ਐ ਮੋਢੇ ਦੇ ਉੱਤੇ ਦੀ ਐ ਕਰਦੇ ਵੀ ਮੇਰੇ ਪਿਛਲੇ ਪਾਸੇ ਆ, ਪਿਛਲੇ ਪਾਸੇ ਟੋਏ ਚ ਲੁਕੀ ਹੋਈ ਸੀ, ਉਥੋਂ ਉਹਨੇ ਫੜ ਲਈ, ਫੜ ਕੇ ਉਹਦਾ ਗਲ ਵੱਢਤਾ, ਜਿੱਥੇ ਉਹ ਮਾਰੀ ਸੀ ਉਹਦੇ ਨਾਲ ਗੰਗਾ ਵਹਿੰਦੀ ਸੀ, ਕੋਲੇ ਨੇੜੇ ਜਿਹੇ ਸਾਧੂਆਂ ਦਾ ਆਸ਼ਰਮ ਸੀ, ਜਦੋਂ ਜੋ ਸਾਧੂ ਇਸ਼ਨਾਨ ਕਰਦੇ ਸੀ ਉਹ ਜਿਹੜਾ ਜਲ ਸੀ ਇੱਕ ਡੁੰਬਦੇ ਵਿੱਚ ਪੈਂਦਾ ਜਾਂਦਾ ਸੀ ਤੇ ਮੀਂਹ ਪਿਆ ਉਹ ਪਾਣੀ ਰਲ ਗਿਆ ਉਸ ਪਾਣੀ ਦੇ ਨਾਲ, ਉਹ ਪਾਣੀ ਜਿਹੜਾ ਮਹਾਂਪੁਰਸ਼ਾਂ ਦੇ ਇਸ਼ਨਾਨ ਵਾਲਾ ਸੀ ਉਹ ਆ ਕੇ ਇਹਨਾਂ ਦੋਹਾਂ ਦੇ ਸਰੀਰਾਂ ਨੂੰ ਲੱਗ ਗਿਆ, ਗਊ ਨੂੰ ਵੀ ਲੱਗ ਗਿਆ, ਇਹ ਜਿਹੜਾ ਕਸਾਈ ਸੀ ਇਧਰੋਂ ਸ਼ੇਰ ਨਿਕਲ ਕੇ ਇਹਨੂੰ ਮਾਰ ਗਿਆ ਸ਼ੇਰ, ਤੇ ਉਹ ਜਲਦੀ ਪਵਿੱਤਰਤਾ ਕਰਕੇ ਇਹ ਦੋਏ ਜੀਵ ਜਿਹੜੇ ਸੀ ਮਨੁੱਖ ਜਾਮੇ ਚ ਪੈ ਗਏ, ਕਰਮ ਜਿਹੜਾ ਸੀ ਛੇਤੀ ਭੁਗਤਣ ਲੱਗ ਗਏ, ਤੈ ਵੀ ਸਦਨਿਆ ਸਰੀਰ ਛੱਡਤਾ, ਹੁਣ ਤੇਰਾ ਫਲ ਤੈਨੂੰ ਮਿਲ ਗਿਆ, ਇਹਨਾਂ ਦਾ ਫਲ ਇਹਨੂੰ ਮਿਲ ਗਿਆ। ਗਊ ਦਾ ਸਿਰ ਉਹਨੇ ਵੱਢਿਆ ਸੀ, ਇਹਨੇ ਕਸਾਈ ਦਾ ਆਪਣੇ ਪਤੀ ਦਾ ਕਸਾਈ ਰੂਪ ਦੇ ਅੰਦਰ ਜੋ ਇਹਨੇ ਕਰਮ ਕਰਿਆ ਸੀ ਉਹਦੇ ਫਲ ਕਰਕੇ ਇਹਨੇ ਇਹਦਾ ਸਿਰ ਵੱਢ ਦਿੱਤਾ, ਤੇ ਤੈਂ ਦੋਏ ਹੱਥ ਐ ਕਰੇ ਸੀ ਤੇਰੇ ਦੋਏ ਹੱਥ ਕੱਟੇ ਗਏ। ਉਸ ਵੇਲੇ ਸਦਨੇ ਨੇ ਕਿਹਾ ਹੇ ਪ੍ਰਭੂ ਮੈਂ ਤੇਰੀ ਭਗਤੀ ਕਰਦਾ ਤੇ ਤੂੰ ਸਾਰਿਆਂ ਦੀ ਰੱਖਿਆ ਕਰਨਾ, ਤੂੰ ਜਿਹੜੇ ਬੜੇ ਬੜੇ ਭੇਖੀ ਲੋਕ ਨੇ ਪਖੰਡ ਕਰਨ ਵਾਲੇ ਨੇ, ਮੈਂ ਸੁਣਿਆ ਸੰਤਾਂ ਦੇ ਮੁਖਾਰਬਿੰਦ ਤੋਂ ਕਿ ਤੂੰ ਉਹਨਾਂ ਦੀ ਵੀ ਆ ਕੇ ਪੈਜ ਰੱਖਦਾ, ਤੇ ਮੈਂ ਤਾਂ ਤੇਰਾ ਸੱਚਮੁੱਚ ਭਗਤ ਹਾਂ, ਤੂੰ ਮੈਨੂੰ ਜਾਣਦਾ, ਮੈਂ ਤੈਨੂੰ ਪਿਆਰ ਕਰਦਾ ਤੇ ਮੇਰੀ ਤੂੰ ਕਿਉਂ ਨੀ ਇਸ ਵੇਲੇ ਰੱਖਿਆ ਕਰਦਾ, ਇਸ ਤਰ੍ਹਾਂ ਫਰਮਾਨ ਕਰਦਾ।
ਤੂੰ ਤਾਂ ਭੇਖੀਆਂ ਦੀ ਆ ਕੇ ਪੈਜ ਰੱਖ ਲੈ, ਮੇਰੇ ਕਿਉਂ ਬਚਾਰੇ ਕਰਮਾਂ ਨੂੰ, ਭੇਖੀਆਂ ਦੀ ਆ ਕੇ ਪੈਜ ਰੱਖ ਲੈ, ਮੇਰੇ ਕਿਉਂ ਬਚਾਰੇ ਕਰਮਾਂ ਨੂੰ।
कथा सुनी है निरप कन्या के कारणेक भयो पेखतारी कामार्थी स्वार्थी बाकी पै सवारी। एक कोई राजा सी उसकी लड़की विष्णु जी की भगती करती सी ते उथे एक राज कम करन जाया करदा सी लड़की उसने देखी उते मोहित हो गया दिन रात उहदा ध्यान रखी जाया करे। इस नूं पता लग्या कि लड़की अपने पिता नूं इह कहिंदी है कि मैं तां विष्णु जी नाल शादी करानी है दुनिया दे किसे बंदे नाल नहीं करानी। इहदा एक मित्र सी उस नाल गल करी उह कहिण लग्या मैं तैनूं इक उड़न खटोला बना दिंदा ते कला दे नाल तेरियां दो बाहां चलण वालियां बना दिंदा तूं रूप धार लै महलां ते जा उतर फिर मुड़के आ जी अपनियां बाहां ला जी ते पैदल चले जाए इस तरह रौला कम तेरा बन जाएगा। इस तरह दे नाल करिया ते उपर आके जद उतरिया आवाज दित्ती उस लड़की दे महलां ते उतर के कि मैं आ गया तेरी शरदा पूरी कर। बड़ी खुश होई अपने पिता नूं बुला लिया कि विष्णु जी आ गए ने ते हुण मेरी शादी इन्हां नाल कर दो। बड़ा सत्कार होया बहुत वचन करता है पेस धारिया होया विष्णु जी का ते गढ़ दे उत्ते चढ़ के आ गया। उस वेले कहन लगे कि महाराज मेरी लड़की का यह परण सी कि तुहाडे नाल शादी करानी है। कहन लगे ठीक है मैं तो प्यार का बन्या होया जिथे कोई मैनू याद करता मैं आ जाना हुण पर यह शादी देव रूप च तां होनी नहीं मनुख रूप च होएगी सो तुसी कल नूं तैयारी कर लो मैं मनुख रूप दे विच आ जावांगा सो इन्ने बजे मैं पहुंच जावांगा। उसे तरह ना करिया वो जो गढ़ दा उड़न खटोला सी उन्हूं चाबी नाल उड़ाया ते आके घर बाहां ला दित्तियां मनुख जामा रख लिया उहदे नाल आके शादी करा ली ते रहना शुरू करता। राजा बड़ा भगत सी दिन रात आराधना करता है लड़की जड़ी है वह भी विष्णु जी जान के उन्हें बहुत प्यार करती है। हुंदे हुंदे राजे दे मन च आया कि विष्णु मेरा दमाद है ਮੈਂ ਕਿਉਂ ਫੌਜਾਂ ਦਾ ਖਰਚ ਕਰਨਾ ਜਿੱਥੇ ਵਿਸ਼ਨੂੰ ਜੀ ਆਪ ਨੇ ਉੱਥੇ ਕੀ ਲੋੜ ਹੈ, ਫੌਜਾਂ ਹਟਾ ਦਿੱਤੀਆਂ ਥੋੜੀਆਂ ਜਿਹੀਆਂ ਰੱਖ ਲਿਆ। ਉਸ ਵੇਲੇ ਨਾਲ ਦੇ ਰਾਜੇ ਨੂੰ ਪਤਾ ਲੱਗਿਆ ਕਿ ਵਿਸ਼ਨੂੰ ਤਾਂ ਆ ਨਹੀਂ ਸਕਦਾ, ਇਹ ਤਾਂ ਕੋਈ ਛਾਲਾ ਹੈ, ਕੋਈ ਗਲਤ ਬੰਦਾ, ਤੇ ਕਿਉਂ ਨਾ ਮੈਂ ਫੌਜ ਕਸ਼ੀ ਕਰਕੇ ਚੜਾਈ ਕਰਕੇ ਇਹਦੇ ਉੱਤੇ ਰਾਜ ਦਾ ਰਾਜ ਲੈ ਲਾਂ ਇਸ ਵਾਰ। ਇਸ ਤਰ੍ਹਾਂ ਨਾਲ ਕੀਤਾ, ਫੌਜ ਚਾੜ ਦਿੱਤੀ। ਉਹਨੂੰ ਕਿਹਾ ਜਾਂ ਤਾਂ ਆ ਕੇ ਲੜਾਈ ਕਰ ਤੇ ਜਾਂ ਫਿਰ ਮੈਨੂੰ ਆਪਣਾ ਰਾਜ ਦੇ ਦੇ। ਵਜ਼ੀਰਾਂ ਨੇ ਕਿਹਾ ਕਿ ਮਹਾਰਾਜ ਉਹ ਹੱਦਾਂ ਟੱਪਿਆ ਹੈ, ਸਿੱਧਾ ਆਪਣੀ ਰਾਜਧਾਨੀ ਵੱਲ ਨੂੰ ਆ ਰਿਹਾ। ਕਹਿੰਦਾ ਫਿਕਰ ਨਾ ਕਰੋ, ਆਪਣੇ ਵਿਸ਼ਨੂੰ ਜੀ ਮਹਾਰਾਜ ਹੈਗੇ, ਇਹਨਾਂ ਦੇ ਹੁੰਦੇ ਆਪਾਂ ਨੂੰ ਕੀ ਡਰ ਹੈ, ਭਜਨ ਕਰੋ ਤੁਸੀਂ, ਵਿਸ਼ਨੂੰ ਜੀ ਦੀ ਪੂਜਾ ਕਰੋ। ਉਸ ਵੇਲੇ ਸਾਰੇ ਸ਼ਹਿਰ ਦੇ ਅੰਦਰ ਵਿਸ਼ਨੂੰ ਜੀ ਦੀ ਪੂਜਾ ਹੋ ਰਹੀ ਹੈ। ਖਬਰ ਆਈ ਕਿ ਮਹਾਰਾਜ ਉਹ ਤਾਂ ਬਹੁਤ ਨੇੜੇ ਆ ਗਿਆ, ਘੇਰਾ ਪਾ ਰਿਹਾ ਤੇ ਕਿਲੇ ਦੇ ਦਰਵਾਜ਼ੇ ਤੋੜਨੇ ਉਹਨੇ ਸ਼ੁਰੂ ਕਰੇ ਨੇ। ਹੁਕਮ ਕਰੋ ਕਿ ਫੌਜਾਂ ਜੋ ਵੀ ਆਪਣੇ ਕੋਲ ਥੋੜੀਆਂ ਬਹੁਤੀਆਂ ਆਪਾਂ ਲੜਾਈ ਕਰੀਏ। ਕਹਿੰਦੇ ਨਾ ਨਾ, ਲੜਾਈ ਨਹੀਂ ਕਰਨੀ। ਇੱਧਰ ਰਾਜਾ ਆਇਆ ਕਿ ਮਹਾਰਾਜ ਵਿਸ਼ਨੂੰ ਜੀ, ਮਹਾਰਾਜ ਤੁਹਾਡੇ ਭਰੋਸੇ ਦੇ ਉੱਤੇ ਅਸੀਂ ਫੌਜਾਂ ਹਟਾ ਦਿੱਤੀਆਂ ਤੇ ਹੁਣ ਕਿਉਂਕਿ ਤੁਸੀਂ ਉਹ ਵਾਰਸ ਹੋ ਮੇਰੇ ਬਾਅਦ ਇਸ ਰਾਜ ਦੇ, ਆਪਣੇ ਰਾਜ ਦੀ ਰੱਖਿਆ ਆਪ ਕਰੋ ਤੇ ਕਿਰਪਾ ਕਰੋ। ਕਹਿਣ ਲੱਗਿਆ ਰਾਜਨ ਤੁਸੀਂ ਫਿਰ ਕਿੰਨਾ ਕਰੋ ਤੇ ਮੈਂ ਹੁਣ ਉਹਨਾਂ ਫੌਜਾਂ ਨੂੰ ਉਹੀ ਹਟਾ ਦੂੰਗਾ। ਰਾਜਾ ਖੁਸ਼ ਹੋ ਗਿਆ। ਇੱਧਰ ਜਦ ਇਹਨੇ ਦੇਖਿਆ ਵੀ ਇਹ ਤਾਂ ਗੱਲ ਕੋਈ ਨਹੀਂ ਬਣੀ, ਇੱਧਰ ਵੀ ਮਰਨਾ ਇੱਧਰ ਵੀ ਮਰਨਾ, ਪਾਜ ਖੁੱਲ ਜਾਣਾ, ਹੋਵੇ ਨਾ ਤਾਂ ਮੈਂ ਪਹਿਲਾਂ ਹੀ ਮਰ ਜਾ। ਉਸ ਵੇਲੇ ਰੱਸਾ ਛੱਤ ਨਾਲ ਬੰਨ ਲਿਆ, ਫਾਂਸੀ ਬਣਾ ਲਈ, ਜਿਸ ਵਾਰ ਗਲ ਚ ਪਾ ਕੇ ਝੂਟਾ ਲੈਣ ਲੱਗਿਆ। ਵਿਸ਼ਨੂੰ ਜੀ ਨੇ ਆ ਕੇ ਬਾਂਹ ਫੜ ਲਈ, ਕਹਿੰਦਾ ਹੁਣ ਕਿੱਥੇ ਜਾਣਾ, ਮੇਰਾ ਰੂਪ ਧਾਰ ਕੇ ਭਾਵੇਂ ਤਾਂ ਮਾੜਾ ਕੰਮ ਕਰਿਆ, ਭੇਖ ਤਾਰਿਆ, ਪਰ ਹੁਣ ਸਾਰੇ ਲੋਕਾਂ ਨੇ ਕਹਿਣਾ ਕਿ ਵਿਸ਼ਨੂੰ ਮਰ ਗਿਆ, ਤੈਨੂੰ ਤਾਂ ਕਿਸੇ ਨੇ ਨਹੀਂ ਜਾਣਨਾ, ਲੋਕ ਨਾਸਤਕ ਹੋ ਜਾਣਗੇ, ਲੋਕਾਂ ਦੇ ਵਿੱਚੋਂ ਭਗਤੀ ਭਾਵ ਉੱਡ ਜਾਏਗਾ। ਕਹਿਣ ਲੱਗੇ ਹੁਣ ਤੂੰ ਬਣਿਆ ਤਾਂ ਹੈ, ਜਾ ਕੇ ਤੈਨੂੰ ਮੈਂ ਸ਼ਕਤੀਆਂ ਦਿੱਤੀਆਂ, ਤੈਨੂੰ ਸਿਰਫ ਐਂ ਹੱਥ ਕਰਨ ਦੀ ਲੋੜ ਹੈ, ਜਿੱਧਰ ਹੱਥ ਕਰੇਗਾ ਇੰਨਾ ਤੇਜ ਬਵੇਗਾ ਕਿ ਫੌਜਾਂ ਤੇਜ ਦੇਖ ਕੇ ਹੀ ਨੱਠ ਜਾਣਗੀਆਂ। ਤੇ ਉਸ ਵੇਲੇ ਚਲਿਆ ਗਿਆ, ਜਾ ਕੇ ਉਸੇ ਤਰ੍ਹਾਂ ਨਾਲ ਕੀਤਾ, ਫੌਜਾਂ ਜਿੱਧਰ ਹੱਥ ਕਰਦਾ ਨੱਠਣਾ ਸ਼ੁਰੂ ਕਰ ਦਿੰਦੀਆਂ, ਸਾਰੀਆਂ ਫੌਜਾਂ ਨੱਠ ਗਈਆਂ, ਰਾਜਾ ਵੀ ਨੱਠ ਗਿਆ। ਉਹਨੇ ਕਿਹਾ ਵੀ ਇਹ ਤਾਂ ਸੱਚਮੁੱਚ ਵਿਸ਼ਨੂੰ ਜੀ ਨੇ ਇਹਦੇ ਕਰਤਾ, ਮੈਂ ਤਾਂ ਗਲਤੀ ਕਰੀ। ਸੋ ਰਾਜ ਬਚ ਗਿਆ ਉਸ ਦਾ। ਸਦਨਾ ਕਹਿਣ ਲੱਗਿਆ ਕਿ ਹੇ ਭਗਵਾਨ, ਉਹ ਇੱਕ ਐਡਾ ਭੇਖੀ ਆਦਮੀ ਤੇ ਉਹਦੀ ਦਾਇਆ ਕੇ ਰਕਸ਼ਾ ਕਰੀ, ਨਿਰਪਕੰਨਿਆ ਕੇ ਕਾਰਨ ਇੱਕ ਭਯੋ ਭੇਖਤਾਰੀ, ਕਾਮ ਆਰਥੀ ਸਵਾਰਥੀ ਬਾਕੀ ਪੈ ਸਵਾਰੀ, ਤਬ ਗੁਣ ਗਾਏ ਜਗਤ ਗੁਰਾ ਜੋ ਕਰਮਨਾ ਨਸ ਹੈ, ਸਿੰਘ ਸ਼ਰਨ ਕਤ ਜਾਈਏ ਜੋ ਜੰਬਕ ਰਸ ਹੈ। ਸ਼ੇਰ ਦੀ ਸ਼ਰਨ ਵਿੱਚ ਜਾ ਕੇ ਜੇ ਗਿੱਦੜਾਂ ਦਾ ਡਰ ਰਹਿ ਜੇ, ਫਿਰ ਸ਼ੇਰ ਦੀ ਸ਼ਰਨ ਦਾ ਕੀ ਫਾਇਦਾ। ਹੇ ਪ੍ਰਭੂ, ਮੇਰੀ ਰਾਖੀ ਕਰੋ, ਮੇਰੀ ਰਕਸ਼ਾ ਕਰੋ, ਕੰਧ ਉੱਤੇ ਹੀ ਆਉਂਦੀ ਹੈ, ਗੋਡਿਆਂ ਤੋਂ ਲੰਘ ਚੁੱਕੀ ਹੈ, ਆਪ ਮੇਰੀ ਰਾਖੀ ਕਰੋ, ਮੈਂ ਤਾਂ ਤੁਹਾਡਾ ਭਗਤ ਹਾਂ। ਠੀਕ ਹੈ, ਮੇਰੇ ਕਰਮ ਜੇ ਨਾ ਨਾਸ਼ ਹੋਏ ਤੇਰੀ ਸ਼ਰਨ ਵਿੱਚ ਆ ਕੇ, ਤਾਂ ਤੇਰਾ ਕੀ ਫਾਇਦਾ ਹੈ, ਤੇਰੇ ਗੁਣ ਕਾਹਦੇ ਹੋਏ, ਕਰਮ ਨਾਸ਼ਕ ਤੂੰ ਕਿਵੇਂ ਹੋਇਆ। ਆਵਾਜ਼ ਆਈ ਸਦਨਿਆ, ਜੇਰਾ ਕਰ। ਕੰਧ ਹੋਰ ਉੱਚੀ ਚੁਣੀ ਗਈ। ਉਸਨੇ ਕਿਹਾ ਵੀ ਅਜੇ ਤੱਕ ਤਾਂ ਆਇਆ ਨਹੀਂ ਹੈ। ਉਸ ਵੇਲੇ ਦੂਜੀ ਅਰਦਾਸ ਪ੍ਰਭੂ ਦੇ ਚਰਨਾਂ ਚ ਇਸ ਤਰ੍ਹਾਂ ਕਰਦਾ,
ਪ੍ਰਾਣਿਆ ਤੇਜ ਸਾਰ ਕਰ ਮਿਲੇ ਜੇ, ਫਿਰ ਕਿਹੜੇ ਕੰਮ ਮਾਲਕਾ, ਸਾਰ ਕਰ ਮਿਲੇ ਜੇ, ਫਿਰ ਕਿਹੜੇ ਕੰਮ ਮਾਲਕਾ। Thank you.
ਚੱਲ ਕਾਰ ਨੇ ਚਾਤਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਪੰਕਾਮ ਨਾਲ ਕਹਿੰਦੇ ਚਾਤਰਿਕ ਇੱਕ ਬੂੰਦ ਨੂੰ ਤਰਸਦਾ ਤਰਸਦਾ ਜਾਨ ਗੁਆ ਬੈਠਿਆ ਤੇ ਜਿਸ ਵਕਤ ਮਰ ਗਿਆ ਫਿਰ ਸਮੁੰਦਰ ਦਾ ਸਮੁੰਦਰ ਮਿਲ ਜਾਵੇ ਕਿਸ ਕੰਮ ਆਉਂਦਾ ਬਾਰ ਬਾਰ ਉਲਾਂਭੇ ਦਿੰਦਾ ਫਿਰ ਆਵਾਜ਼ ਆਈ ਸਦਮਿਆ ਠਹਿਰ ਕੰਧ ਲੱਕ ਦੇ ਕੋਲ ਆ ਗਈ ਦਮ ਘੁੱਟਣਾ ਸ਼ੁਰੂ ਹੋ ਗਿਆ ਉਸ ਵੇਲੇ ਫਿਰ ਅਰਦਾਸ ਕਰਦਾ ਹੇ ਪ੍ਰਭੂ ਬਈ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਕੋਈ ਤੈਰ ਰਿਹਾ ਉਸ ਵੇਲੇ ਉਹ ਆਵਾਜ਼ ਦੇ ਰਿਹਾ ਹੈ ਕਿ ਮੈਨੂੰ ਬਚਾਓ ਬਚਾਓ ਜਦੋਂ ਡੁੱਬ ਗਿਆ ਬੂਟ ਮੂਹੇ ਨੌਕਾ ਮਿਲੇ ਫਿਰ ਕਾਹੇ ਚ ਡਾਲੋ ਪ੍ਰਾਣ ਜੋ ਥਾਕੇ ਥਿਰ ਨਹੀਂ ਕਹੋ ਕਾਹੇ ਬਰਮਾਵੋ ਪ੍ਰਾਣ ਗਏ ਨੌਕਾ ਮਿਲੇ ਫਿਰ ਕਾਹੇ ਚ ਡਾਵੋ ਫਿਰ ਤੁਸੀਂ ਕਿਹਨੂੰ ਚੜਾਓਗੇ ਫਿਰ ਤਾਂ ਆਏ ਜਿਹੇ ਜੇ ਤੁਸੀਂ ਆਏ ਜਿਹੇ ਜੇ ਨਾ ਆਏ ਤੇ ਡੁੱਬ ਮਰੇ ਤੇ ਜੇ ਕਿਸ਼ਤੀ ਆ ਗਈ ਫਿਰ ਦੱਸੋ ਕਿਹੜੇ ਕੰਮ ਹੈ ਉਹ ਡੁੱਬ ਮਰਿਆ ਤੋਂ ਜੇ ਕਿਸੇ ਡੁੱਬ ਮਰਿਆ ਤੋਂ ਜੇ ਕਿਸੇ ਕਹਿਣ ਲੱਗੇ ਜੇ ਡੁੱਬ ਕੇ ਮਰਨ ਤੋਂ ਬਾਅਦ ਕਿਸ਼ਤੀ ਮਿਲ ਗਈ ਫਿਰ ਕਿਹਨੂੰ ਤੁਸੀਂ ਚੜਾਓਗੇ ਆਵਾਜ਼ ਆਈ ਸਦਨਿਆ ਇਹ ਸੰਤਾਂ ਦਾ ਕੰਮ ਨਹੀਂ ਹੈ ਸੰਤ ਰਜਾ ਚ ਰਹਿੰਦੇ ਨੇ ਤੇ ਤੂੰ ਤਾਂ ਸ਼ਰੀਕਾਂ ਵਾਂਗ ਲਾਂਭੇ ਦੇਣ ਲੱਗ ਗਿਆ ਉਸ ਵੇਲੇ ਸੁਝੀ ਆਈ ਕਿ ਮੈਂ ਪ੍ਰਭੂ ਦੇ ਹੁਕਮ ਤੋਂ ਦੂਰ ਚਲਿਆ ਗਿਆ ਉਹ ਤਾਂ ਮੇਰੇ ਨਾਲ ਹੈ ਜੈ ਜੈ ਦੇਖੋ ਤੈ ਹਜ਼ੂਰ ਦੂਰ ਕਦੇ ਨਾ ਜਾਈ ਰਬ ਰਿਹਾ ਸਰਵੱਤਰ ਮੈਂ ਮਨ ਤਿਸੇ ਤੇ ਆਈ ਈ ਤੂਤ ਨਹੀਂ ਵਿਛੜੇ ਸੋ ਸੰਗੀ ਗਣੀਆ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਪਾਈ ਉਹ ਤਾਂ ਮੇਰੇ ਨਾਲ ਹੈ ਮੈਂ ਉਹਦਾ ਬਣਿਆ ਹੋਇਆ ਉਹਦੀ ਮਰਜ਼ੀ ਹੈ ਭਾਵੇਂ ਰੱਖ ਲੇ ਭਾਵੇਂ ਨਾ ਰੱਖ ਲੇ ਇਸ ਤਰ੍ਹਾਂ ਬੇਨਤੀ ਕਰ ਲੈ
ਮੈਂ ਸਦਨਾ ਜਨ ਤੇਰਾ ਅਸਰ ਮੇਰੀ
ਛਾਉ ਨਹੀਂ ਕੁਛ ਆਏ ਨਾ ਮੋਰਾ ਅਵਸਰ ਲੱਜਾ ਰੱਖ ਲੈ ਸਭ ਲੈਣ ਜਾਣ ਤੇ ਉਸ ਵੇਲੇ ਕੰਧ ਕਿਣੀ ਜਾਂਦੀ ਹੈ ਐਸਾ ਝਟਕਾ ਆਇਆ ਕਿ ਕਿਲੇ ਦੀ ਜਿੰਨੀ ਕੰਧ ਬਣੀ ਹੋਈ ਸੀ ਸਾਰੀ ਦੀ ਸਾਰੀ ਗਿਰ ਪਈ ਇਹ ਲਾਹੌਰ ਤੋਂ ਦੌੜੀ ਆਉਂਦੀ ਹੈ ਇੱਧਰ ਰਾਜੇ ਦੇ ਵੀ ਚੋਟ ਆ ਗਈ ਹੋਰ ਵੀ ਚੋਟਾਂ ਆ ਗਈਆਂ ਤੇ ਐਸਾ ਹੋਇਆ ਕਿ ਸਦਨੇ ਦੇ ਦੋਵੇਂ ਹੱਥ ਦੁਬਾਰਾ ਫੇਰ ਆ ਕੇ ਜੁੜ ਗਏ ਬਚਾ ਲਿਆ ਪ੍ਰਭੂ ਨੇ ਲੇਕਿਨ ਕਰਮਾਂ ਦੇ ਵਿੱਚੋਂ ਲੰਘਣਾ ਪਿਆ ਉਹਨੂੰ ਬਾਅਦ ਵਿੱਚ ਭਾਵੇਂ ਬਚਾ ਲਿਆ ਰਾਖੀ ਕਰ ਲਈ ਪਰਮੇਸ਼ਰ ਨੇ ਆਪਣਾ ਭਗਤ ਜਾਣ ਕੇ ਕਿਉਂਕਿ ਪਰਮੇਸ਼ਰ ਦਾ ਇਹ ਬਿਰਧ ਹੈ ਹਰ ਯੁਗ ਯੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ
ਹਰਨਾਕਸ਼ ਦੁਸ਼ਟਾਰ ਮਾਰਿਆ ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਾਂ ਨਾਨਕ ਐਸਾਰ ਸੇਵਿਆ ਅੰਤ ਲਈ ਛਡਾਇਆ। ਲੇਕਿਨ ਕਰਮ ਭੋਗਣਾ ਪਿਆ, ਕਰਮ ਤੋਂ ਬਚ ਨਾ ਸਕਿਆ। ਸੋਏ ਈਸ਼ਵਰ ਕੋਟੀ ਦਾ ਈਸ਼ਵਰ ਕੋਟੀ ਦੇ ਵੀ ਹੋਣ, ਚਾਹੇ ਸਾਧੂ ਹੋਣ, ਚਾਹੇ ਕੋਈ ਹੋਵੇ, ਕਰਮ ਨਰਮ ਤਾਂ ਹੋ ਜਾਂਦੇ ਨੇ, ਲੇਕਿਨ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਿਲਵਾ। ਸੂਲੀ ਦੀ ਸੂਲ ਤਾਂ ਬਣ ਜਾਂਦੀ ਹੈ, ਪਰ ਭੋਗਣਾ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਕਤਕ ਕਰਮ ਕਮਾਵਣੇ। ਕਤੰਕ ਦੇ ਵਿੱਚ ਜਿਹੜੇ ਅਸੀਂ ਕਰਮ ਕਮਾਉਂਦੇ ਹਾਂ, ਇਹ ਸਾਨੂੰ ਪਿਆਰੇ ਭੋਗਣੇ ਪੈਣੇ ਨੇ ਮਨ ਸਰੀਰ ਦੇ ਅੰਦਰ। ਦੋਸ਼ ਨਾ ਕਿਸੇ ਨੂੰ ਦਓ ਜਦੋਂ ਭੋਗਣੇ ਨੇ। ਦੂਜਾ ਮਹਾਰਾਜ ਜੀ ਕਹਿੰਦੇ ਨੇ ਕਿ ਪਰਮੇਸ਼ਰ ਤੋਂ ਬੰਦਾ ਭੁੱਲ ਜਾਂਦਾ, ਜਦੋਂ ਭੁੱਲ ਜਾਂਦਾ ਉਸ ਵੇਲੇ ਇਹਨੂੰ ਕੁਦਰਤੀ ਤੌਰ ਦੇ ਉੱਤੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਨਾਲ ਫਰਮਾਨ ਕਰਿਆ, ਪੜੋ ਪਿਆਰ
ਰੋਗੀ ਹੋ ਜਾਈ ਭੁੱਲ ਕੇ ਰਾਮ ਪਿਆਰਾ, ਰੋਗੀ ਹੋ ਜਾਈ
ਵਿਆਪਨ ਸਭੇ ਰੋਗ, ਸਾਰੇ ਮਾਨਸਿਕ ਰੋਗ, ਸਰੀਰਕ ਰੋਗ, ਆਰਥਿਕ ਰੋਗ, ਮੇਰਾ ਗੁਜ਼ਾਰਾ ਨਹੀਂ ਜੀ ਚੱਲਦਾ, ਮਿਹਨਤ ਬਹੁਤ ਕਰਦੇ ਹਾਂ ਕਿਉਂਕਿ ਰੱਬ ਨੂੰ ਭੁੱਲੇ ਹੋਏ ਹੋ ਭਾਈ। ਸ਼ਰਾਬਾਂ ਕਬਾਬਾਂ ਮਾਸ ਮੱਛੀ ਆਂਡੇ ਸ਼ਾਂਡੇ ਘਰ ਚ ਚੱਲਦੇ ਨੇ, ਆਪੇ ਨਹੀਂ ਗੁਜ਼ਾਰਾ ਚੱਲਣਾ। ਆਰਥਿਕ ਰੋਗੀ ਹੋ ਗਿਆ, ਕਰਜ਼ਾ ਸਿਰ ਤੇ ਹੋ ਗਿਆ, ਦੌੜਿਆ ਫਿਰਦਾ ਲਹਿੰਦਾ ਨਹੀਂ ਹੈ, ਮਿਹਨਤ ਬਥੇਰੀ ਕਰਦਾ। ਸਰੀਰ ਰੋਗੀ ਹੋ ਗਿਆ, ਡਾਕਟਰਾਂ ਦੇ ਕੋਲ ਨੱਠਿਆ ਫਿਰਦਾ, ਨਹੀਂ ਇਲਾਜ ਹੁੰਦਾ, ਦਵਾਈ ਨਹੀਂ ਜੀ ਕੋਈ ਲੱਗਦੀ। ਕਾਰਨ ਕੀ ਹੈ ਕਿ ਪਰਮੇਸ਼ਰ ਨੂੰ ਵਿਸਾਰ ਦਿੱਤਾ, ਮਨ ਤੋਂ ਕੱਢ ਦਿੱਤਾ, ਆਪਣੇ ਅੰਦਰੋਂ ਭੁੱਲ ਗਿਆ। ਜਿਹੜਾ ਅੰਦਰ ਨਾਲ ਰਹਿੰਦਾ ਹੈ, ਸੰਗ ਸਵਾਈ ਸੁਭਾਵੇ ਨਾ ਚੀਤ, ਜੋ ਬਹਿਰਾਈ ਤਾਂ ਸੁਣੀ। ਉਹਦੇ ਨਾਲ ਕੀ ਹੁੰਦਾ, ਰੋਗੀ ਹੋ ਜਾਂਦਾ, ਦੁੱਖ ਤਦੇ ਜਾਂ ਵਿਸਰ ਜਾਵੇ। ਮਹਾਰਾਜ ਕਹਿੰਦੇ ਦੁੱਖ ਆਉਂਦਾ ਹੀ ਤਾਂ ਹੈ ਜੇ ਪਰਮੇਸ਼ਰ ਭੁੱਲਦਾ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰਿਆ ਨਾ, ਕਰੋੜਾਂ ਵਿਘਨ ਉਸ ਘਰ ਚ ਆ ਜਾਣਗੇ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਭੁੱਲ ਜਾਣ। ਮੈਨੂੰ ਕਹਿੰਦੇ ਮੈਂ ਭਾਈ ਤੁਸੀਂ ਪਾਠ ਕਰ ਲਿਆ ਕਰੋ ਜਪਜੀ ਸਾਹਿਬ, ਕਹਿੰਦੇ ਉਹ ਤਾਂ ਆਉਂਦਾ ਨੀ ਮੂਲ ਮੰਤਰ ਦਾ, ਕਹਿੰਦੇ ਉਹ ਵੀ ਨੀ ਆਉਂਦਾ। ਸਤਨਾਮ ਵਾਹਿਗੁਰੂ ਕਹਿ ਲਓ, ਕਹਿੰਦੇ ਉਹ ਕਹਿ ਨਹੀਂ ਹੁੰਦਾ, ਕੰਮ ਬਹੁਤ ਹੈ, ਫੇਰ ਤਾਂ ਭਾਈ ਭੁਗਤਣਾ ਹੀ ਹੈ ਆਪਣਾ ਕਰਮ ਤੁਸੀਂ, ਕਿਉਂਕਿ ਇਲਾਜ ਇੱਕੋ ਹੀ ਹੈ ਜਿਸਦੇ ਬਾਰੇ ਐਸਾ ਫਰਮਾਨ ਹੈ।
ਤੇਰੇ ਸਾਰਿਆਂ ਦੁੱਖਾਂ ਦੀ ਹੈ ਤਾਰ, ਇੱਕੋ ਨਾਮ
ਸਾਰੇ ਦੁੱਖਾਂ ਦਾ ਜੀ ਕੇਵਲ ਇੱਕ ਇਲਾਜ ਹੈ, ਸਰਬ ਰੋਗੋ ਔਖਦ ਨਾ। ਸੋ ਪਰਮੇਸ਼ਰ ਨੂੰ ਭੁੱਲਣ ਨਾਲ ਦੁੱਖ ਲੱਗਦੇ ਨੇ, ਪਰਮੇਸ਼ਰ ਯਾਦ ਆਉਣ ਤੇ ਦੁੱਖਾਂ ਦਾ ਖਾਤਮਾ ਹੁੰਦਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਸ ਮਹੀਨੇ ਦੇ ਵਿੱਚ ਸਾਨੂੰ ਬਹੁਤ ਵੱਡਾ ਉਪਦੇਸ਼ ਦਿੱਤਾ। ਕੱਤਰ ਕਰਨ ਕੁਮਾਵਣੇ ਦੋਸ਼ ਨਾ ਕਹੂੰ, ਤੋ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ। ਹੁਣ ਸਾਡਾ ਕੀ ਕੰਮ ਬਣਦਾ? ਸੰਗਰਾਂਦ ਮਨਾਉਣ ਚੱਲੇ, ਉਪਦੇਸ਼ ਸੁਣਦੇ ਹਾਂ, ਭੁੱਲ ਜਾਂਦੇ ਹਾਂ, ਉਹਨਾਂ ਨਾਲ ਫੇਰ ਪਿਆਰ ਪਾ ਲੈਂਦੇ ਹਾਂ। ਸੰਗ ਸਾਈ ਸੋ ਆਵੇ ਨਾ ਚੀਤ, ਜੋ ਵੈਰਾਈ ਤਾਂ ਸਿਮਰੀਤ। ਫੇਰ ਉਹੀ ਨਿੰਦਿਆ, ਉਹੀ ਚੁਗਲੀ, ਉਹੀ ਈਰਖਾ, ਉਹੀ ਮਾੜੀਆਂ ਗੱਲਾਂ, ਉਹੀ ਆਸਾ, ਉਹੀ ਅੰਦੇਸ਼ਾ, ਉਹੀ ਲੋਭ ਦੀਆਂ ਗੱਲਾਂ, ਉਹੀ ਮੋਹ ਦੀਆਂ ਗੱਲਾਂ, ਬਿਲਕੁਲ ਪ੍ਰਤਨਾਲਾ ਥਾਂ ਦਿੱਤਾ, ਸਿਰ ਮੱਥੇ ਪੰਚਾਂ ਦਾ ਕਿਹਾ। ਆਹ ਗੱਲ ਸਾਡੇ ਨਾਲ ਹੋ ਰਹੀ ਹੈ। ਮੈਂ ਠੀਕ ਹੈ, ਗੁਰੂ ਸਾਹਿਬ ਦੀ ਬਾਣੀ ਕਹਿੰਦੀ ਤਾਂ ਹੈ, ਪਰ ਰਹਿਣਾ ਉੱਥੇ ਹੀ ਹੈ। ਜਿੰਨਾ ਚਿਰ ਅਸੀਂ ਆਪਣੇ ਆਪ ਨੂੰ ਬਦਲਦੇ ਨਹੀਂ ਹਾਂ, ਗੁਰੂ ਦੀ ਬਾਣੀ ਨੂੰ ਮੰਨ ਕੇ ਕਮਾਈ ਨਹੀਂ ਕਰਦੇ, ਉਹਦੇ ਮੁਤਾਬਕ ਆਪਣਾ ਜੀਵਨ ਨਹੀਂ ਢਾਲਦੇ, ਸਾਨੂੰ ਪੂਰਾ ਪੂਰਾ ਲਾਭ ਨਹੀਂ ਪ੍ਰਾਪਤ ਹੋਇਆ ਕਰਨਾ। ਭਾਗ ਤਾਂ ਸਾਡੇ ਬਣ ਗਏ, ਸਤਸੰਗ ਚ ਅਸੀਂ ਆ ਗਏ, ਹਰੀ ਦਾ ਜਸ ਵੀ ਅਸੀਂ ਸੁਣ ਲਿਆ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਹ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖ ਗੱਲ। ਪਰ ਇਹ ਫਲ ਕਿਹਨੂੰ ਮਿਲਦਾ? ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੈ। ਕਿਹਨਾਂ ਦਾ ਥਾਂ ਪੈਂਦਾ? ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰਮਾ। ਇਸ ਕਰਕੇ ਗੁਰੂ ਜੀ ਆ ਗਿਆ ਮੰਨ ਲੈਣੀ ਚਾਹੀਦੀ ਹੈ ਸਾਨੂੰ।
ਮੰਨ ਲੈ ਪਿਆਰਿਆ ਵੇ ਸਿੱਖਿਆ ਪੂਰਿਆ, ਮੰਨ ਲੈ ਪਿਆਰਿਆ ਵੇ ਸਿੱਖਿਆ ਪੂਰਿਆ।
ਜਿਨ ਸਤਿਗੁਰ ਕੀ ਆ ਗਿਆ ਸਤ ਸਤ ਕਰਮ। ਸੋ ਇਸ ਮਹੀਨੇ ਦੇ ਅੰਦਰ ਮਹਾਰਾਜ ਉਪਦੇਸ਼ ਦਿੰਦੇ ਨੇ, ਪਹਿਲਾ ਜੋ ਪਹਿਲੀ ਲਾਈਨ ਹੈ ਤੁਕ ਹੈ ਉਹਦੇ ਸਾਨੂੰ ਕਰਮਾਂ ਬਾਰੇ ਆਪ ਚਾਨਣਾ ਪਾਉਂਦੇ ਨੇ ਵੀ ਕਰਮ ਜਿਹੜੇ ਕਰੇਗਾ ਉਹ ਭੋਗੇਗਾ। ਨੇ ਕਰਮ ਕਿਵੇਂ ਹੋ ਸਕੀਦਾ ਉਹਦੀ ਬੇਨਤੀ ਕੀਤੀ ਸੀ ਕਿ ਕਰਮ ਕਰਤ ਹੋਵੇ ਨੇ ਕਰਮ। ਜਦੋਂ ਹੰਗਤਾ ਤੇ ਮਮਤਾ ਮਰ ਜਾਵੇ, ਆਪਣੇ ਆਪ ਨੂੰ ਦੇਹ ਸਮਝਣ ਤੋਂ ਹਟ ਜੇ, ਹੁਕਮ ਦੇ ਵਿੱਚ ਖੇਲਣ ਲੱਗ ਜੇ, ਉਸ ਵੇਲੇ ਕਰਮ ਫਲ ਦੇਣ ਤੋਂ ਹਟ ਜਾਇਆ ਕਰਦੇ। ਪਰਾਲਬਧ ਕਰਮ ਤਾਂ ਭੋਗਣੇ ਹੀ ਪੈਣੇ ਨੇ। ਨਵੇਂ ਜਿਹੜੇ ਕਿਰਿਆਮਾਨ ਕਰਮ ਕਰਕੇ ਸੰਚਿਤ ਦੇ ਸਟੋਰ ਦੇ ਵਿੱਚ ਕਰਮਾਂ ਦੇ ਪਾਉਣੇ ਆ, ਉਹ ਹਟ ਜਾਇਆ ਕਰਦੇ ਨੇ। ਉਹ ਹਟ ਜਾਣ, ਉਹ ਗਿਆਨ ਹੋਏ ਤੇ ਦਗਧ ਹੋ ਜਾਂਦੇ ਨੇ, ਜੰਮਣਾ ਮਰਨਾ ਖਤਮ ਹੋ ਜਾਂਦਾ। ਨਹੀਂ, ਕਰਮਾਂ ਦਾ ਬੰਨਿਆ ਹੋਇਆ ਜੀਵ ਆਉਂਦਾ ਹੀ ਆਉਂਦਾ, ਚਾਹੇ ਕਿੰਨੀ ਦੇਰ ਸਵਰਗਾਂ ਚ ਲੈ ਦੇ, ਕਿੰਨੀ ਦੇਰ ਕਿਸੇ ਮੰਡਲ ਚ ਰਹਿ ਲੇ, ਉਪਰਲੇ ਚ ਕਰਮ ਭੋਗਣ ਵਾਸਤੇ ਫੇਰ ਆਉਣਾ ਪੈਂਦਾ। ਸੈਂਕੜੇ ਜਨਮਾਂ ਤੇ ਬਾਅਦ ਕਰਮ ਦੀ ਵਾਰੀ ਆਉਂਦੀ ਹੈ। ਦੂਸਰੇ ਚ ਮਹਾਰਾਜ ਦੱਸਦੇ ਹੈ ਕਿ ਪਿਆਰਿਓ ਤੁਸੀਂ ਦੁਖੀ ਤਾਂ ਹੋ, ਤੁਸੀਂ ਵਾਹਿਗੁਰੂ ਨੂੰ ਭੁੱਲ ਗਏ। ਵਾਹਿਗੁਰੂ ਨੂੰ ਯਾਦ ਕਰੋਗੇ ਵਿਘਨ ਹਟ ਜਾਣਗੇ, ਪ੍ਰਭ ਸਿਮਰਤ ਕਛ ਵਿਘਨ ਨਾ ਲੱਗੇ। ਨਹੀਂ, ਵਿਘਨ ਲੱਗ ਜਾਂਦੇ ਨੇ। ਕੋਟ ਵਿਘਨ ਤੇ ਸਲਾਗ ਤੇ ਜਿਸ ਨੂੰ ਵਿਸਰੈ ਨਾ। ਨਾਮ ਤਾਂ ਸਾਡੇ ਚੇਤੇ ਹੀ ਨਹੀਂ, ਨਾ ਅਸੀਂ ਜਪਦੇ ਹਾਂ, ਬਿਲਕੁਲ ਹੀ ਅਣਜਾਣ, ਸਮਝ ਚ ਨਹੀਂ ਆਉਂਦੀ ਸਾਡੇ ਗੱਲ। ਕੋਈ ਬਿਰਲੇ ਬਿਰਲੇ ਨੇ ਜਿਹੜੇ ਸੀਰੀਅਸਲੀ ਲੈਂਦੇ ਨੇ ਤੇ ਗੁਰੂ ਦੇ ਬਚਨ ਉੱਤੇ ਪਹਿਰਾ ਦਿੰਦੇ। ਸੋ ਆਪ ਨੇ ਫਰਮਾਉਂਦੇ ਨੇ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਪੇਰੋ। ਤੀਸਰਾ ਉਪਦੇਸ਼ ਦਿੰਦੇ ਨੇ ਕਿ ਬੇਮੁੱਖ ਹੋਏ ਰਾਮ ਤੇ ਲੱਗਣ ਜਾਣ ਲੱਗੇ। ਬਾਰ ਬਾਰ ਬੰਦਾ ਜੰਮਦਾ, ਬਾਰ ਬਾਰ ਮਰਦਾ, ਫਲ ਭੋਗੀ ਜਾਂਦਾ। ਪਤਾ ਨੀ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਗਏ, ਇੱਕ ਨਿੱਕੀ ਜੀ ਗੱਲ ਸਮਝ ਨਹੀਂ ਆਉਂਦੀ ਸਾਡੇ। ਛੋਟੀ ਜੀ ਗੱਲ ਹੈ ਵੀ ਇਹ ਸਰੀਰ ਦੇ ਵਿੱਚ ਇੱਕ ਝੂਠੀ ਮੈਂ ਬੜੀ ਹੋਈ ਹੈ, ਉਹ ਪਰਛਾਵਾ ਹੈ। ਪਰਛਾਵੇ ਨੂੰ ਮੰਨਣ ਮੰਨੀ ਜਾਂਦਾ, ਹਟ ਜਾਓ ਪਰਛਾਵੇ ਨੂੰ ਮੰਨਣ ਤੇ। ਜਦ ਪਰਛਾਵੇ ਨੂੰ ਮੰਨਣ ਤੇ ਹਟ ਜਾਂਗਾ, ਮੈਂ ਮਰ ਜਾਂਦੀ ਹੈ, ਫੇਰ ਕੀ ਰਹਿ ਜਾਂਦਾ? ਵਾਹਿਗੁਰੂ ਰਹਿ ਜਾਂਦਾ। ਇਹ ਸਭ ਕੁਛ ਵਾਹਿਗੁਰੂ ਆਪੇ ਹੀ ਕਰ ਰਿਹਾ, ਹੋਏ ਰਿਹਾ ਜਿਹੜਾ ਕੁਛ ਹੋਣਾ। ਕਹੋ ਨਾਨਕ ਕਰਦੇ ਗਿਆ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਉਹਦੇ ਚ ਮੈਂ ਦਾ ਪੰਗਾ ਕਿਉਂ ਲੈਂਦੇ ਹਾਂ ਵਿਚਾਲੇ ਆ ਕੇ, ਉਹ ਮੈਂ ਫਸਾਈ ਜਾਂਦੀ ਹੈ, ਹਟਦਾ ਹੀ ਨਹੀਂ ਬੰਦਾ ਕਹੂ ਮੈਂ ਕਰਿਆ ਮੇਰਾ, ਮੈਨੂੰ ਗਿਣਿਆ ਹੀ ਨਹੀਂ ਹੈ। ਜਿੰਨੀ ਹਉਮੈ ਜਾਵੇ ਓਨਾ ਗੁੱਸਾ ਜਾਵੇ, ਮਾੜਾ ਜਿਹਾ ਨਾ ਹਉਮੈ ਨੂੰ ਮਾੜਾ ਜਿਹਾ ਠੇਸ ਲੱਗ ਜੇ, ਆ ਇਸ ਤਰ੍ਹਾਂ ਐ ਠੋਲਾ ਜਿਹਾ ਲੱਗਦੇ, ਉਸ ਵੇਲੇ ਅੱਗ ਬਗੋਲਾ ਹੋ ਜਾਂਦਾ। ਕਿਉਂ ਹਉਮੈ ਅੰਦਰ, ਹਾਂ ਇਹ ਨਹੀਂ ਦੇਖਦਾ ਵੀ ਮੈਂ ਰੋਗੀ ਹਾਂ ਬਹੁਤ ਵੱਡਾ, ਮੈਨੂੰ ਤਾਂ ਜੰਮਣ ਮਾਰਨ ਦਾ ਚੱਕਰ ਮੇਰੇ ਗਲੋਂ ਲੈਣਾ ਨਹੀਂ, ਕੀ ਕਰਿਆ ਜਾਵੇ, ਹਉਮੈ ਕਿਵੇਂ ਛੱਡਣਾ। ਮਹਾਰਾਜ ਕਹਿੰਦੇ ਹਉਮੈ ਛੁੱਟਦੀ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮੈ, ਦਾਰੂ ਹਉਮੈ ਦੇ ਵਿੱਚ ਰੱਖੀ ਹੋਈ ਹੈ। ਉਹ ਇਹ ਹੈ ਕਿ ਤੂੰ ਨਾਮ ਜਪ, ਬੰਦਗੀ ਕਰ, ਨਾਮ ਦੇ ਘਰ ਤੱਕ ਪਹੁੰਚ। ਗੁਰਮੰਤਰ ਜਪਣਾ ਹੋਰ ਚੀਜ਼ ਹੈ, ਇਹਨੂੰ ਵੀ ਅਸੀਂ ਨਾਮ ਜਪਣਾ ਕਹਿੰਦੇ, ਕੰਠ ਵਿੱਚ ਨਾਮ ਜਪਣਾ ਇਹ ਵੀ ਹੈ, ਹਿਰਦੇ ਚ ਨਾਮ ਜਪਣਾ, ਨਾਭੀ ਚ ਨਾਮ ਜਪਣਾ, ਆਗਿਆ ਚੱਕਰ ਚ ਸੁਰਤ ਟਕਾ ਕੇ ਨਾਮ ਜਪਣਾ, ਤ੍ਰਿਪਟੀ ਜਪਣਾ, ਦਸਵੇਂ ਦਵਾਰ ਚ ਪਹੁੰਚਣਾ, ਉੱਥੇ ਨਾਮ ਦਾ ਨਿਵਾਸ ਹੋ ਜਾਇਆ ਕਰ। ਜਦੋਂ ਉਹ ਨਾਮ ਆ ਜਾਵੇ ਉਸ ਵੇਲੇ ਹਉਮੈ ਖਤਮ ਹੋ ਜਾਂਦੀ ਹੈ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਹੈ। ਇਸ ਕਰਕੇ ਸਾਡਾ ਫਰਜ਼ ਹੈ ਕਿ ਅਸੀਂ ਇਹ ਸਾਰਾ ਜੋ ਮਹਾਰਾਜ ਦੱਸਦੇ ਨੇ ਉਸੇ ਤਰੀਕੇ ਨਾਲ ਅਸੀਂ ਮੰਤਰ ਦਾ ਜਾਪ ਕਰਦੇ ਕਰਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ, ਇਹਨੂੰ ਜਪ ਕੇ ਨਾਮ ਤੱਕ ਪਹੁੰਚ ਜਾਂਦੇ ਹਾਂ। ਹੈ ਇਹ ਵੀ ਕਿਰਿਆ ਨਾਮ ਦੀ, ਪਰ ਜਿੱਥੇ ਨਾਮ ਦੀ ਪ੍ਰਾਪਤੀ ਹੈ ਉੱਥੇ ਸੋਝੀ ਹੈ ਕਿ ਇੱਥੇ ਵਾਹਿਗੁਰੂ ਆਪ ਹੀ ਹੈ, ਸਾਰੇ ਪਰਿਪੂਰਨ, ਇੱਥੇ ਦੂਜਾ ਨਹੀਂ ਕੋਈ ਹੈ। ਇਹ ਜਦ ਬੁੱਧੀ ਜਾਗ ਪਵੇ, ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖਾ ਹੈ ਕਿਸੇ ਨੂੰ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੈ। ਉਸ ਵੇਲੇ ਜਿਹੜੇ ਕਰਮ ਹੈ ਦਗਧ ਹੋ ਜਾਂਦੇ ਨੇ, ਮੁੜ ਕੇ ਫਲ ਨਹੀਂ ਦਿੰਦੇ। ਜਿਹੜੇ ਆਏ ਹੋਏ ਨੇ ਉਹ ਤਾਂ ਭੋਗਣੇ ਹੀ ਨੇ, ਨਵੇਂ ਨਹੀਂ, ਨਵੇਂ ਜਮਾਂ ਨਹੀਂ ਹੁੰਦੇ। ਗਿਆਨ ਦੇ ਨਾਲ ਜਿਹੜਾ ਸਟੋਰ ਭਰਿਆ ਪਿਆ ਉਹ ਦਗਧ ਹੋ ਜਾਂਦਾ। ਸੋ ਇਸ ਤਰ੍ਹਾਂ ਆਪ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਪਿਆਰਿਓ, ਪਰਮੇਸ਼ਰ ਨੂੰ ਜਦ ਭੁੱਲ ਜਾਂਦਾ ਬੰਦਾ ਰੋਗੀ ਹੋ ਜਾਂਦਾ, ਜਦੋਂ ਬੇਮੁੱਖ ਹੋ ਜਾਂਦਾ ਫਿਰ ਇਹਨੂੰ ਜਨਮਾਂ ਜਨਮਾਤਰਾਂ ਦਾ ਵਿਯੋਗ ਇਹ ਪਿਆ ਰਹਿੰਦਾ, ਸੰਯੋਗ ਨਹੀਂ ਬਣਦਾ, ਵਿਯੋਗ ਦੇ ਵਿੱਚ ਹੀ ਲੰਘਦਾ, ਜੰਮ ਪਿਆ ਮਰ ਗਿਆ, ਜੰਮ ਪਿਆ ਮਰ ਗਿਆ। ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਸ ਵਾਰ ਤੰਤ ਦਾ ਸਮਾਂ ਆਉਂਦਾ ਜੇ ਬਿਮਾਰ ਹੋ ਗਏ ਨਾ, ਉਹਨੂੰ ਕਹੇ ਤੂੰ ਦੁੱਧ ਪੀ ਲੈ, ਕਹਿੰਦਾ ਮਾਂ ਮੇਰਾ ਨਹੀਂ ਜੀ ਕਰਦਾ, ਮੈਨੂੰ ਤਾਂ ਜ਼ਹਿਰ ਵਰਗਾ ਲੱਗਦਾ। ਉਹ ਮੂੰਹ ਕਾਲਾ ਹੋਇਆ ਹੁੰਦਾ ਆਪਦਾ, ਦੁੱਧ ਦਾ ਤਾਂ ਸਵਾਦ ਉਹ ਹੀ ਹੈ ਜਿਹੜਾ ਪਹਿਲਾਂ ਸੀ। ਐਸੇ ਤਰ੍ਹਾਂ ਦੇ ਨਾਲ ਜਿਸ ਵਕਤ ਸੰਸਾਰ ਤੋਂ ਜਾਂਦਾ, ਕਹਿੰਦੇ ਭੋਗ ਜਿਹੜੇ ਨੇ ਕੌੜੇ ਹੋ ਜਾਂਦੇ ਨੇ, ਸਜ਼ਾ ਦਿੰਦੇ ਨੇ, ਸਜ਼ਾ ਦਿਵਾਉਂਦੇ ਨੇ। ਵਿੱਚ ਨਾ ਕੋਈ ਕਰ ਸਕਿਆ, ਕਿਸ ਤਰ੍ਹਾਂ ਰੋਵਾ ਰੋਜ਼, ਹੁਣ ਗਲਤੀਆਂ ਤਾਂ ਆਪ ਕਰ ਗਿਆ, ਵਿਚੋਲਾ ਕੌਣ ਬਣੇਗਾ, ਕਿਹਦੇ ਕੋਲ ਜਾ ਕੇ ਰੋਏਗਾ, ਕਰਮ ਆਪ ਕੀਤੇ ਨੇ, ਆਪੇ ਭੁਗਤ, ਆਪੇ ਬੀਜ, ਆਪੇ ਹੀ ਖਾਏ, ਜੇ ਆ ਬੀਜਾ ਸੋਲਣਾ ਹੈ ਕਰਮਾਂ ਸੰਦਲਾ ਕੇ, ਕੀਤਾ ਕਛੂ ਨਾ ਹੋ ਵੀ ਲਿਖਿਆ ਤੁਰ ਸੰਜੋਗ, ਹੁਣ ਕਰਮਾਂ ਨੇ ਲੇਖ ਬਣਾ ਕੇ ਮੱਥੇ ਚ ਲਿਖ ਦਿੱਤੇ, ਹੁਣ ਇਹਦਾ ਕਰਿਆ ਤਾਂ ਕੁਛ ਵੀ ਨਹੀਂ ਆਉਣਾ, ਕਰਮਾਂ ਦੇ ਬਸ ਹੋਇਆ ਦੌੜਿਆ ਫਿਰਦਾ, ਮਾਟੀ ਕਾ ਪੂਤਰਾ ਕੈਸੇ ਨਾ ਚਿੱਤੇ, ਦੇਖਿਆ ਦੇਖ ਸੁਣਿਆ ਦੌੜਿਓ ਫਿਰਦਾ। ਮਾਇਆ ਗਈ ਜਬ ਕੁਛ ਪਾਵਤ ਤੋਂ ਗਰਵ ਕਰਦਾ ਹੈ, ਮਾਇਆ ਗਈ ਤਾਂ ਰੋਵਣ ਲੱਗਦਾ। ਇਹਦਾ ਕੀਤਾ ਤਾਂ ਕੁਛ ਹੁੰਦਾ ਨਹੀਂ ਹੈ, ਇਹ ਤਾਂ ਕਰਮਾਂ ਦਾ ਬੰਨਿਆ ਹੋਇਆ ਆਦਮੀ ਦੌੜਿਆ ਫਿਰਦਾ, ਸ਼ਿਕੰਜੇ ਵਿੱਚ ਫਸਿਆ ਹੋਇਆ। ਕੀਤਾ ਕੁਛ ਨਾ ਹੋਵੇ ਲਿਖਿਆ ਤੋ ਸੰਜੋਗ, ਬੜਭਾਗੀ ਮੇਰਾ ਭਰਾ ਮਿਲੇ ਤਾਂ ਉਤਰੇ ਸਭ। ਸੰਤਾਂ ਦੀ ਸੰਗਤ ਦੇ ਵਿੱਚੋਂ ਨਾਮ ਦੀ ਦਾਤ ਪ੍ਰਾਪਤ ਕਰੇ, ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਾ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਚੋਲ, ਲਾਦ ਖੇਬ ਸੰਤ ਹੈ ਸੰਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹੇ ਸਭ ਕੋਈ, ਮੁੱਖ ਉਜਲ ਹੈ ਦਰਗੇ ਸੋਏ, ਵਪਾਰ ਬਿਰਲਾ ਵਪਾਰ ਹੈ, ਨਾਨਕ ਤਨ ਕਹਿ ਸਭ ਬਿਲੇ। ਸੰਤਾਂ ਦੀ ਸੰਗਤ ਕਰਕੇ ਅਗਿਆਨ ਦਾ ਨਾਸ਼ ਹੋਵੇ ਤੇ ਅੰਦਰੇ ਵਸਦਾ ਵਾਹਿਗੁਰੂ ਜਿਹੜਾ ਉਹਦਾ ਮਿਲਾਪ ਹੋ ਜਾਵੇ, ਵੱਡੇ ਭਾਗ ਹੋਣ, ਫਿਰ ਜਿੰਨੇ ਵਿਯੋਗ ਨੇ, ਜਿੰਨੇ ਘਾਟੇ ਨੇ, ਜਿੰਨੇ ਦੁੱਖ ਨੇ, ਸਭ ਉਤਰ ਜਾਂਦੇ ਨੇ। ਨਾਨਕ ਉਹ ਭਾਵ ਰੱਖ ਲਿਓ ਮੇਰੇ ਸਾਹਿਬੰਦੀ ਨੂੰ, ਜੇ ਵਾਹਿਗੁਰੂ ਤੂੰ ਤਾਂ ਬੰਦੀਆਂ ਨੂੰ ਤੋੜਨ ਵਾਲਾ ਹੈ, ਤੂੰ ਤੋੜ ਦੇ ਮੇਰੀ ਬੰਦੀ ਤੇ ਮੈਨੂੰ ਰੱਖ ਲੈ ਆਪਣਾ ਬਣਾ ਕੇ। ਕਤਕ ਹੋ ਗਿਆ ਸਾਧ ਸੰਗ ਬਿੰਸਾ ਸਭ ਹੈ ਸੋਚ। ਸੋ ਇਸ ਕਰਕੇ ਦਰਗਾਹ ਚ ਥਾਂ ਮਿਲਦੀ ਹੈ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਨਾਮ ਜਪੇ ਤੇ ਸ਼ੁਭ ਕਰਮ ਕਰੇ, ਸੰਗਤ ਵਿਚ ਆਵੇ ਤੇ ਹਉਮੈ ਦਾ ਨਾਸ਼ ਕਰਨ ਦੇ ਵਾਸਤੇ ਬੰਦਗੀ ਕਰੇ, ਫੇਰ ਜਾ ਕੇ ਭਾਈ ਆਪਣੇ ਕਰਮਾਂ ਤੋਂ ਸਾਨੂੰ ਛੁਟਕਾਰਾ ਮਿਲਦਾ, ਨਹੀਂ ਤਾਂ ਮਹਾਰਾਜ ਕਹਿੰਦੇ ਕਤਲ ਕਰਮ ਕਮਾਵਣੇ, ਦੋਸ਼ ਨਾ ਕਹੋ, ਕਾਹਨੂੰ ਦੋਸ਼ ਕਿਸੇ ਨੂੰ ਦਿੰਦਾ, ਆਪੇ ਕਰਦਾ ਆਪੇ ਭੋਗਦਾ। ਸੋ ਇਸ ਅਵਸਥਾ ਚ ਪਹੁੰਚੇ, ਨਾਮ ਦੇ ਬਲ ਨਾਲ, ਗਿਆਨ ਦੇ ਬਲ ਨਾਲ ਪਹਿਲੇ ਕਰਮਾਂ ਨੂੰ ਜਾਲ ਦੇਵੇ, ਜਿਹੜੇ ਆ ਰਹੇ ਨੇ ਹੱਸ ਕੇ ਭੋਗ ਲਵੇ, ਫਿਰ ਛੁਟਕਾਰਾ ਹੋ ਜਾਂਦਾ। ਫਿਰ ਪਰਮੇਸ਼ਵਰ ਕੋਲ ਜਾ ਕੇ ਜੀਵ ਸਦਾ ਵਾਸਤੇ ਪਰਮੇਸ਼ਵਰ ਚ ਲੀਨ ਹੋ ਜਾਂਦਾ। ਜਿਉਂ ਜਲ ਮੈਂ ਜਲਾ ਇਕ ਟਾਨਾ, ਕਬੂ ਸਾ ਸੰਗਤੇ ਪਾਵੇ, ਉਸ ਸਥਾਨ ਤੇ ਬਹੁਤ ਨਾਭ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਬਿਨਾ, ਮੰਤਰ ਨਾਮ ਰਤੇ ਇਕ ਰੰਗ, ਸਦਾ ਵਸੇ ਪਾਲ ਬ੍ਰਹਮ ਕੇ ਸੰਗ, ਜਿਉਂ ਜਲ ਮੈਂ ਜਲਾ ਇਕ ਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਬਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤ ਕਰਵਾ। ਵਾਹਿਗੁਰੂ ਦਾ ਰੂਪ ਹੋ ਜਾਂਦਾ, ਜਿਹੜੀ ਲਹਿਰ ਹੈ ਸਮੁੰਦਰ ਚ ਮਿਲ ਜਾਂਦੀ ਹੈ, ਬੂੰਦ ਹੈ ਜਿਹੜੀ ਸਮੁੰਦਰ ਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਸੋ ਕਰਮ ਸਾਨੂੰ ਲਈ ਫਿਰਦੇ ਨੇ, ਕਰਮਾਂ ਦਾ ਨਾਸ਼ ਮਹਾਰਾਜ ਕਹਿੰਦੇ ਵੀ ਆਹ ਤਰੀਕਾ ਜਿਹਦੇ ਨਾਲ ਤੁਸੀਂ ਛੁੱਟ ਸਕਦੇ ਹੋ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਹੀ ਮੈਂ ਸਮਾਪਤ ਕਰਦਾ। ਜਿਹੜੇ ਪ੍ਰੇਮੀ ਹਾਲ ਤੱਕ ਨਹੀਂ ਬੋਲੇ, ਉਹ ਵੀ ਭਾਈ ਅਨੰਦ ਸਾਹਿਬ ਦੇ ਵਿੱਚ ਬੋਲ ਕੇ ਦੱਸਣਾ ਪਵਿੱਤਰ ਕਰ।
ਰਾਮ ਕਲੀ ਮਹਲਾ ਤੀਜਾ, ਨੰਦ ਕਿਉਂ ਕਾਰ ਸਤਿਗੁਰੂ
ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਦਰ ਜਹਾਨ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਜੀ ਸਗਲ ਜਹਾਨ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਣ ਗੁਰਪ੍ਰਸਾਦੀ ਜੀਵ ਸਮਰ ਤਾ ਮਨ ਹੀ ਤੇ ਮਨ ਮਨ ਜਿਨਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਹੇ ਗਿਆਨ ਮਹੱਲਾ ਤੀਜਾ ਗੁਰਮੁਖ ਜਿਤ ਨਾ ਲਾਇਓ ਅੰਤ ਦੁੱਖ ਪਹੁੰਚਾ ਆਏ ਅੰਦਰੋਂ ਬਾਹਰੋਂ ਅੰਧਿਆਂ ਸੁਧ ਨਾ ਤਾਈ ਪਾਏ ਪੰਡਿਤ ਦਿਨ ਕੀ ਬਰਗਤੀ ਸਭ ਜਗਤ ਖਾਏ ਜੋ ਰੱਤੇ ਹਰ ਲਾਏ ਜਿਨ ਗੁਰ ਕੈ ਸ਼ਬਦ ਸਲਾਹਾਇਆ ਹਰਸ਼ੋ ਰਹੇ ਸਮਾਏ ਪੰਡਿਤ ਦੂਜੈ ਭਾਏ ਬਰਕਤ ਨਾ ਹੋਵਈ ਨਾ ਤਨ ਪੱਲੈ ਪਾਏ ਪੜ ਸਕੇ ਸੰਤੋਖ ਨਾ ਆਇਓ ਆਂਦਨ ਜਲਤ ਵਿਹਾਏ ਕੋਕ ਪਕਾਰ ਨਾ ਚੁਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਹੁਣਿਆ ਮੋਹਕਾਰੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਨਿਰਪੰਥ ਦਸਾਈ ਜੋ ਹਰ ਦੱਸੇ ਮਿੱਤ ਤਿਸ ਹੋ ਬਨ ਜਾਈ ਗੁਰ ਸਾਜੀ ਦਿਨ ਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਜਿਤ ਸੇਵ ਹਰ ਸੁਖ ਪਾਈ ਬਨਹਾਰੀ ਸਤਗੁਰ ਤਿਸ ਜਨ ਸੋਜੀ ਪਾਈ ਬਨਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ